ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਿਸ਼ੂਪ੍ਰੀਤ। ਆਪਣੇ ਨਿਰਧਾਰਿਤ ਸਮੇਂ ਯਾਨੀ ਸਿਡਨੀ ਸਮੇਂ ਦੇ ਮੁਤਾਬਿਕ 8 ਵਜੇ ਨਿਰਧਾਰਿਤ ਦਿਨ ਯਾਨੀ ਸੋਮਵਾਰ ਨੂੰ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। ਅੱਜ ਤਰੀਕ 23 ਜੁਲਾਈ 2018 ਅਤੇ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਹੈ ਸਾਉਣ ਮਹੀਨੇ ਦੀ 8 ਤਰੀਕ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਜ ਦਾ ਦਿਨ ਤੇ ਆਉਣ ਵਾਲੇ ਸਾਰੇ ਦਿਨ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਣ। ਤੇ ਜੇ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਜਾਣਾਂਗੇ ਮੌਸਮ ਦਾ ਮਿਜਾਜ, ਮੌਸਮ ਕੀ ਕਹਿੰਦਾ, ਤੇ ਫੇਰ ਕਹਿੰਦੇ ਨੇ ਕਿ ਹਰ ਦਿਨ ਇੱਕ ਨਵੀਂ ਸਵੇਰ ਲੈ ਕੇ ਆਉਂਦਾ, ਹਰ ਦਿਨ ਨੂੰ ਅਸੀਂ ਇੱਕ ਨਵੇਂ ਨਜ਼ਰੀਏ ਨਾਲ ਦੇਖ ਸਕਦੇ ਹਾਂ। ਇਹੀ ਸੋਚ ਰੱਖਦੇ ਹੋਏ ਕਰਾਂਗੇ ਸਾਂਝਾ ਅੱਜ ਦਾ ਵਿਚਾਰ, ਫੇਰ ਕਰਾਂਗੇ ਗੱਲਾਂ ਮਿੰਟੂ ਬਰਾੜ ਸਾਹਿਬ ਦੇ ਨਾਲ, ਜਿਨ੍ਹਾਂ ਤੋਂ ਜਾਣਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪੰਜਾਬ ਦੀਆਂ ਖਬਰਾਂ ਦੇ ਜ਼ਰੀਏ, ਜਾਣਾਂਗੇ ਸਾਊਥ ਆਸਟ੍ਰੇਲੀਆ ਦਾ ਹਾਲ ਐਸਏ ਨਿਊਜ਼ ਦੇ ਜ਼ਰੀਏ, ਜਿਨ੍ਹਾਂ ਵਿੱਚ ਜਾਣਾਂਗੇ ਕਿ ਸਾਊਥ ਆਸਟ੍ਰੇਲੀਅਨ ਪੁਲਿਸ ਗਲਤ ਸਪੀਡ ਫਾਈਨਸ ਦੇ ਕਰਕੇ ਚੱਕਰਵੀ ਵਿੱਚ ਕਿਉਂ ਹੈ, ਕਰਾਂਗੇ ਗੱਲ ਸਾਊਥ ਰੋਡ ਦੇ ਪੁਲ ਬਾਰੇ ਜੋ ਕਿ ਹੁਣ ਚਾਲੂ ਹੋ ਗਿਆ ਹੈ, ਅਤੇ ਨਾਜਾਇਜ਼ ਕੂੜਾ ਸੁੱਟਣ ਵਾਲਿਆਂ ਨੂੰ ਹੁਣ ਸਰਕਾਰ ਕੋਲੋਂ ਖਬਰਦਾਰ ਰਹਿਣਾ ਪੈਣਾ, ਕਿਉਂਕਿ ਬਹੁਤ ਸਾਰੇ ਭਾਰੀ ਫਾਈਨਸ ਜਿਹੜੇ ਨੇ ਉਹ ਨਾਜਾਇਜ਼ ਕੂੜਾ ਸੁੱਟਣ ਵਾਲਿਆਂ ਤੇ ਹੁਣ ਲਗਾਏ ਜਾਣਗੇ। ਫਿਰ ਲੈ ਚੱਲਾਂਗੇ ਤੁਹਾਨੂੰ ਟੈਕਨੋਲੋਜੀ ਦੀ ਦੁਨੀਆ ਵਿੱਚ, ਜਿਸ ਵਿੱਚ ਕਰਾਂਗੇ ਗੱਲ ਐਡਲੇਡ ਵਿੱਚ ਹੋਏ ਹਾਈਟੈਕ ਫੈਸਟੀਵਲ ਬਾਰੇ, ਜਿਸ ਕਾਰਨ ਐਡਲੇਡ ਦੇ ਝੰਡੇ ਪੂਰੀ ਦੁਨੀਆ ਵਿੱਚ ਗੱਡੇ ਗਏ ਹਨ। ਇੱਕ ਨਵੀਂ ਖੋਜ ਬਾਰੇ, ਜਿਸ ਵਿੱਚ ਅੱਖਾਂ ਵਿੱਚ ਲੱਗੇ ਜਾਣ ਵਾਲੇ ਦਰਦਨਾਕ ਟੀਕਿਆਂ ਦੀ ਥਾਂ ਜਲਦ ਲੈ ਲੈਣਗੇ ਆਈ ਡ੍ਰੌਪਸ। ਯੂਨੀਐਸਏ ਦੇ ਸਾਇੰਟਿਸਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਇੱਕ ਬੈਟਰੀ ਜੋ ਕਿ ਕੁਝ ਹੀ ਮਿੰਟਾਂ ਵਿੱਚ ਚਾਰਜ ਹੋ ਜਾਵੇਗੀ, ਅਤੇ ਸੈਟੇਲਾਈਟਸ ਦੀ ਟਰਾਂਸਪੋਰਟ ਨਾਲ ਜੁੜੀ ਨਵੀਂ ਟੈਕਨੋਲੋਜੀ ਬਾਰੇ। ਸਿਹਤ ਜ਼ਿੰਦਗੀ ਦੀ ਕੁੰਜੀ ਹੈ, ਸਿਹਤ ਦੀਆਂ ਗੱਲਾਂ ਵਿੱਚ ਅੱਜ ਕਰਾਂਗੇ ਗੱਲ ਗ੍ਰੇਪ ਫਰੂਟ ਦੇ ਫਾਇਦਿਆਂ ਬਾਰੇ। ਗੱਲਾਂ ਬਾਤਾਂ ਸੈਕਸ਼ਨ ਵਿੱਚ ਜਸਵਿੰਦਰ ਕੌਰ ਜੀ ਨਾਲ ਕਰਾਂਗੇ ਚਰਚਾ ਸੋਸਾਇਟੀ ਵਿੱਚ ਆਪਣੇ ਯੋਗਦਾਨ ਬਾਰੇ, ਟੌਪਿਕ ਮੈਨੂੰ ਕੀ ਦੇ ਜ਼ਰੀਏ। ਤੇ ਜਾਂਦੇ ਜਾਂਦੇ ਪੁੱਛਾਂਗੇ ਇੱਕ ਹੈਰਾਨ ਕਰਨ ਦੇਣ ਵਾਲਾ ਸਵਾਲ, ਕੀ ਤੁਸੀਂ ਜਾਣਦੇ ਹੋ ਸੈਗਮੈਂਟ ਵਿੱਚ। ਪ੍ਰੋਗਰਾਮ ਵਿੱਚ ਨਾਲ ਹੀ ਸੁਣਾਂਗੇ ਮਿੱਠੇ ਮਿੱਠੇ ਗਾਣੇ, ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਜੀਮੇਲ ਦੇ ਜ਼ਰੀਏ। ਸਾਡੇ ਜੀਮੇਲ ਆਈਡੀ ਹੈ request@harmanradio.com। ਪ੍ਰੋਗਰਾਮ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ 02-85-99-28-11 ਨੰਬਰ ਉੱਤੇ, ਤੇ ਜੇਕਰ ਤੁਸੀਂ ਵੀ ਆਪਣਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਫਰਮਾਇਸ਼ ਵੀ ਕਰ ਸਕਦੇ ਹੋ ਸਾਨੂੰ ਪ੍ਰੋਗਰਾਮ ਵਿੱਚ, ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਗਾਣਾ ਅਸੀਂ ਜ਼ਰੂਰ ਚਲਾਈਏ। ਤੇ ਹੁਣ ਕਰਦੇ ਹਾਂ ਸਾਂਝਾ ਅੱਜ ਦਾ ਵਿਚਾਰ, ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸਦਾ ਚੰਗਾ ਕਰੋ, ਕਿਉਂਕਿ ਕਿਸੇ ਨੇ ਖੂਬ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ ਹੱਥਾਂ ਵਿੱਚ ਖੁਸ਼ਬੂ ਅਕਸਰ ਰਹਿ ਜਾਂਦੀ ਹੈ। ਸਾਡੇ ਚੰਗੇ ਕੰਮ ਸਦਾ ਲਈ ਸਾਰਿਆਂ ਨੂੰ ਯਾਦ ਰਹਿੰਦੇ ਨੇ। ਕਿਸੇ ਦਾ ਭਲਾ ਕਰਨ ਨਾਲ ਸਾਡੇ ਮਨ ਨੂੰ ਤਾਂ ਸ਼ਾਂਤੀ ਮਿਲਦੀ ਹੀ ਹੈ, ਪਰ ਆਲੇ ਦੁਆਲੇ ਵਿੱਚ ਵੀ ਅਸੀਂ ਪੋਜ਼ਿਟਿਵਿਟੀ ਵੰਡਦੇ ਹਾਂ। ਚੰਗੇ ਇਨਸਾਨਾਂ ਨੂੰ ਰਹਿੰਦੀ ਦੁਨੀਆ ਤੱਕ ਇੱਜ਼ਤ ਨਾਲ ਯਾਦ ਕੀਤਾ ਜਾਂਦਾ ਹੈ। ਨਿਸਵਾਰਥ ਸੇਵਾ ਦਾ ਭਾਵ ਹਰ ਚੀਜ਼ ਤੋਂ ਉੱਪਰ ਹੈ। ਸਾਡੇ ਗੁਰੂ ਸਾਹਿਬਾਨ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਨਿਸਵਾਰਥ ਸੇਵਾ ਕਰੋ, ਸਰਬੱਤ ਦਾ ਭਲਾ ਮੰਗੋ। ਜੇਕਰ ਅਸੀਂ ਕਿਸੇ ਦਾ ਚੰਗਾ ਸੋਚਦੇ ਹਾਂ, ਚੰਗਾ ਕਰਦੇ ਹਾਂ, ਤਾਂ ਉਹ ਸੱਚੇ ਪਿਤਾ ਵਾਹਿਗੁਰੂ ਸਾਡੇ ਨਾਲ ਸਦਾ ਚੰਗਾ ਹੀ ਕਰਦੇ ਨੇ। ਤੇ ਜਾਣਦੇ ਹਾਂ ਜੀ ਹੁਣ ਮੌਸਮ ਦਾ ਮਿਜਾਜ਼, ਮੌਸਮ ਕੀ ਕਹਿੰਦਾ। ਸਭ ਤੋਂ ਪਹਿਲਾਂ ਤੁਹਾਨੂੰ ਐਡਲੇਡ ਦਾ ਮੌਸਮ ਦੱਸਦੇ ਹਾਂ। ਬਾਰਿਸ਼ ਹੋ ਚੁੱਕੀ, ਸਾਰੀ ਰਾਤ ਵੀ ਹੁੰਦੀ ਰਹੀ ਤੇ ਅੱਗੇ ਵੀ ਪੂਰਾ ਦਿਨ ਬਾਰਿਸ਼ ਦੇ ਪੂਰੇ ਆਸਾਰ ਨੇ। 11 ਡਿਗਰੀ ਮਿਨੀਮਮ ਟੈਂਪਰੇਚਰ ਤੇ 16 ਡਿਗਰੀ ਮੈਕਸੀਮਮ ਟੈਂਪਰੇਚਰ ਹੈ ਜੀ ਸਾਡੇ ਐਡਲੇਡ ਦਾ। ਤੇ ਫੇਰ ਚੱਲਦੇ ਹਾਂ ਸਿਡਨੀ। ਸਿਡਨੀ ਸਾਰਾ ਦਿਨ ਧੁੱਪ ਚੜੀ ਰਹੇਗੀ, ਬਹੁਤ ਵਧੀਆ ਦਿਨ ਸਿਡਨੀ ਦੇ ਲੋਕਾਂ ਵਾਸਤੇ, ਪਰ ਮਿਨੀਮਮ ਟੈਂਪਰੇਚਰ 5 ਦੱਸਿਆ ਜਾ ਰਿਹਾ ਤੇ ਮੈਕਸੀਮਮ ਟੈਂਪਰੇਚਰ 21। ਮੈਲਬਰਨ ਵਿਚ ਵੀ ਅੱਜ ਹਲਕੀ ਬਾਰਿਸ਼ ਦੱਸੀ ਜਾ ਰਹੀ ਹੈ। ਮਿਨੀਮਮ ਟੈਂਪਰੇਚਰ ਦੱਸਿਆ ਜਾ ਰਿਹਾ 8 ਡਿਗਰੀ ਸੈਂਟੀਗ੍ਰੇਡ ਤੇ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਜੀ 12 ਡਿਗਰੀ ਸੈਂਟੀਗ੍ਰੇਡ। ਬ੍ਰਿਸਬੇਨ ਵਿਚ ਜ਼ਿਆਦਾਤਰ ਧੁੱਪ ਚੜੀ ਰਹੇਗੀ, 9 ਟੈਂਪਰੇਚਰ ਮਿਨੀਮਮ ਤੇ 22 ਟੈਂਪਰੇਚਰ ਇੱਥੇ ਮੈਕਸੀਮਮ ਦੱਸਿਆ ਜਾ ਰਿਹਾ। ਪਰਥ ਵਿਚ ਜ਼ਿਆਦਾਤਰ ਧੁੱਪ ਚੜੀ ਰਹੇਗੀ, 13 ਡਿਗਰੀ ਮਿਨੀਮਮ ਤੇ 19 ਡਿਗਰੀ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ। ਗੋਲਡ ਕੋਸਟ ਵਿਚ ਜ਼ਿਆਦਾਤਰ ਧੁੱਪ ਹੈ, 14 ਡਿਗਰੀ ਮਿਨੀਮਮ ਤੇ 21 ਡਿਗਰੀ ਮੈਕਸੀਮਮ ਟੈਂਪਰੇਚਰ ਇੱਥੋਂ ਦਾ ਦੱਸਿਆ ਜਾ ਰਿਹਾ। ਨਿਊ ਕੈਸਲ ਵਿਚ ਪੂਰੀ ਕੜਕ ਦੀ ਧੁੱਪ ਅੱਜ, 7 ਡਿਗਰੀ ਟੈਂਪਰੇਚਰ ਮਿਨੀਮਮ ਤੇ 18 ਡਿਗਰੀ ਟੈਂਪਰੇਚਰ ਜਿਹੜਾ ਉਹ ਮੈਕਸੀਮਮ ਇੱਥੇ ਦੱਸਿਆ ਜਾ ਰਿਹਾ। ਸਨਸ਼ਾਈਨ ਕੋਸਟ ਵਿਚ 14 ਡਿਗਰੀ ਮਿਨੀਮਮ ਤੇ 21 ਡਿਗਰੀ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਜੀ। ਹੋਬਾਰਟ ਵਿਚ ਹਲਕੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ, 6 ਡਿਗਰੀ ਮਿਨੀਮਮ ਤੇ 12 ਡਿਗਰੀ ਇੱਥੋਂ ਦਾ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ। ਕੇਨਸ ਵਿਚ ਥੋੜਾ ਜਿਹਾ ਹਿਊਮਿਡ ਅੱਜ, ਜ਼ਿਆਦਾ ਹਿਊਮਿਡਿਟੀ ਥੋੜੀ ਜਿਹੀ ਜ਼ਿਆਦਾ ਹੈ, ਯਾਨੀ ਨਮੀ ਹਵਾ ਵਿਚ 20 ਡਿਗਰੀ ਟੈਂਪਰੇਚਰ ਇੱਥੋਂ ਦਾ ਮਿਨੀਮਮ ਦੱਸਿਆ ਜਾ ਰਿਹਾ ਜੀ ਤੇ 24 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਇੱਥੋਂ ਦਾ ਮੈਕਸੀਮਮ ਦੱਸਿਆ ਜਾ ਰਿਹਾ। ਡਾਰਵਿਨ ਵਿਚ ਹਮੇਸ਼ਾ ਦੀ ਤਰ੍ਹਾਂ ਬਹੁਤ ਗਰਮ, ਬਹੁਤ ਗਰਮ ਤਾਂ ਨਹੀਂ ਪਰ ਬਾਕੀ ਆਸਟ੍ਰੇਲੀਆ ਦੇ ਮੁਤਾਬਿਕ ਬਹੁਤ ਗਰਮ, 21 ਡਿਗਰੀ ਟੈਂਪਰੇਚਰ ਮਿਨੀਮਮ ਦੱਸਿਆ ਜਾ ਰਿਹਾ ਜੀ ਡਾਰਵਿਨ ਵਿਚ ਅੱਜ ਦਾ ਤੇ 32 ਡਿਗਰੀ ਟੈਂਪਰੇਚਰ ਮੈਕਸੀਮਮ। ਤੇ ਕੈਨਬਰਾ ਵਿਚ ਹਮੇਸ਼ਾ ਦੀ ਤਰ੍ਹਾਂ ਬਹੁਤ ਜ਼ਿਆਦਾ ਠੰਡ, -6 ਅੱਜ ਦਾ ਮਿਨੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਜੀ ਤੇ 13 ਡਿਗਰੀ ਅੱਜ ਦਾ ਮੈਕਸੀਮਮ ਟੈਂਪਰੇਚਰ। ਸੋ ਕੈਨਬਰਾ ਦੇ ਜਿਹੜੇ ਵੀ ਬਾਸ਼ਿੰਦੇ ਨੇ ਉਹਨਾਂ ਨੂੰ ਤਾਂ ਬਹੁਤ ਅੱਜ ਠੰਡ ਚ ਰਹਿਣਾ ਪਊਗਾ, ਬਹੁਤ ਸਾਰੇ ਗਰਮ ਕੱਪੜੇ ਪਾ ਕੇ ਰੱਖਿਓ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਤੇ ਪੰਜਾਬ ਲੈ ਚੱਲਦੇ ਹਾਂ ਜੀ ਹੁਣ ਤੁਹਾਨੂੰ। ਪੰਜਾਬ ਵਿਚ ਅੱਜ ਵਰਖਾ ਦੀ ਪੂਰੀ ਪੂਰੀ ਸੰਭਾਵਨਾ ਹੈ, ਘੱਟ ਤੋਂ ਘੱਟ ਟੈਂਪਰੇਚਰ ਦੱਸਿਆ ਜਾ ਰਿਹਾ 25 ਡਿਗਰੀ ਸੈਂਟੀਗ੍ਰੇਡ ਤੇ ਵੱਧ ਤੋਂ ਵੱਧ ਟੈਂਪਰੇਚਰ ਦੱਸਿਆ ਜਾ ਰਿਹਾ 33 ਡਿਗਰੀ ਸੈਂਟੀਗ੍ਰੇਡ। ਸੋ ਟੈਂਪਰੇਚਰ ਤਾਂ ਬਹੁਤ ਜ਼ਿਆਦਾ ਨਹੀਂ ਹੈ ਪਰ ਹਵਾ ਵਿਚ ਨਮੀ ਯਾਨੀ ਹਿਊਮਿਡਿਟੀ 91% ਦੱਸੀ ਜਾ ਰਹੀ ਹੈ ਜੋ ਕਿ ਬਹੁਤ ਮੁਸ਼ਕਿਲ ਨਾਲ ਟੋਇਲਟ ਹੁੰਦੀ ਹੈ। ਆਪਾਂ ਕਹਿੰਦੇ ਹਾਂ ਕਿ ਹਮੇਸ਼ਾ ਜੂਨ ਜੁਲਾਈ ਦੇ ਮਹੀਨੇ ਵਿਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ ਤੇ ਉਹੀ ਹੈ ਜੀ। ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਵਤਨਾ ਦੀਆਂ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਮੁੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਪਹਿਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਬਾਪੂ ਦੇ ਸਾਈਕਲ ਤੇ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਮਿਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਕੁਝ ਜਿਗਰੀ ਯਾਰਾਂ ਦੇ ਜੋ ਮਜ਼ਾ ਸੀ ਤੇਲੀ ਦਾ ਫਿਰਨੀ ਤੇ ਹਵੇਲੀ ਦਾ ਮਾਂ ਦੇ ਹੱਥ ਦੀ ਰੋਟੀ ਤੇ ਗੁੜ ਦੀ ਪੇਲੀ ਦਾ ਜੋ ਮਜ਼ਾ ਸੀ ਤੇਲੀ ਦਾ ਫਿਰਨੀ ਤੇ ਹਵੇਲੀ ਦਾ ਮਾਂ ਦੇ ਹੱਥ ਦੀ ਰੋਟੀ ਤੇ ਗੁੜ ਦੀ ਪੇਲੀ ਦਾ ਹੁਣ ਬਰਗਰ ਪੀਜ਼ੇ ਨੇ ਜੋ ਵਿਦੇਸ਼ੀ ਵੀਜ਼ੇ ਨੇ ਜਿੱਤ ਕੇ ਵਿਹਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਮਿਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਕੁਝ ਜਿਗਰੀ ਯਾਰਾਂ ਮੇਰਾ ਪਲ ਪਲ ਦਾ ਹੁਣ ਹੱਸ ਹੱਸ ਕੇ ਚੱਲਦਾ ਬੇਬੇ ਕਹਿੰਦੀ ਮੁੜਿਆ ਸਾਡਾ ਕੀ ਪਤਾ ਕੱਲ ਦਾ ਵਿਛੋੜਾ ਪਲ ਪਲ ਦਾ ਹੁਣ ਹੱਸ ਹੱਸ ਕੇ ਚੱਲਦਾ ਬੇਬੇ ਕਹਿੰਦੀ ਮੁੜਿਆ ਸਾਡਾ ਕੀ ਪਤਾ ਕੱਲ ਦਾ ਫਿਰ ਆਪੇ ਹੱਸ ਪੈਂਦੀ ਮੇਰਾ ਮਾਣ ਜਾ ਰੱਖ ਲੈਂਦੀ ਲੱਖ ਹਜ਼ਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਣਾ ਵਿੱਚ ਮਹਿੰਗੀਆਂ ਕਾਰਾਂ ਦੇ ਚੁੰਗਲੀ ਲਈ ਫਰਜ਼ ਬਣੇ ਮੇਰੇ ਦਿਲ ਤੇ ਕਰਜ਼ ਚੜੇ ਮੈਂ ਲਾ ਨਹੀਂ ਸਕਦਾ ਕੁਝ ਚਿਗਰੀ ਯਾਰਾਂ ਦੇ ਕੁਝ ਚਿਗਰੀ ਯਾਰਾਂ ਦੇ
ਜੰਗ ਲੜਨ ਲਈ ਬਾਹਰ ਗਿਆ ਹੈ
ਗੁਰੂਆਂ ਤੇ ਪੀਰਾਂ ਦੀ ਧਰਤੀ ਸ਼ਮਸ਼ੀਰਾਂ ਦੀ ਇਹ ਭਗਤ ਸਰਾਬੇ ਊਧਮ ਸਿੰਘ ਵੀਰਾਂ ਦੀ ਗੁਰੂਆਂ ਤੇ ਪੀਰਾਂ ਦੀ ਧਰਤੀ ਸ਼ਮਸ਼ੀਰਾਂ ਦੀ ਇਹ ਭਗਤ ਸਰਾਬੇ ਊਧਮ ਸਿੰਘ ਵੀਰਾਂ ਦੀ ਜ਼ਾਲਮ ਤੋਂ ਚੁੱਕ ਦੇਣਾ ਇਹ ਰੋਕਿਆ ਰੁਕ ਦੇਣਾ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਣਾ ਵਿੱਚ ਮਹਿੰਗੀਆਂ ਕਾਰਾਂ ਦੇ ਅਮਲੀ ਲਈ ਫਰਜ਼ ਬਣੇ ਮੇਰੇ ਦਿਲ ਤੇ ਕਰਜ਼ ਚੜੇ ਬਿਨਾਂ ਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ
ਕੁਝ ਜਿਗਰੀ ਯਾਰਾਂ ਦੇ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਇਸ ਮਿੱਠੇ ਜਿਹੇ ਗਾਣੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਸਭ ਦਾ। ਸਾਡੇ ਨਾਲ ਕੁਝ ਸਰੋਤੇ ਵੀ ਜੁੜ ਚੁੱਕੇ ਨੇ ਜੀ ਇਸ ਟਾਈਮ। ਰਜਿੰਦਰ ਸਿੰਘ ਜੀ ਨੇ ਇੱਕ ਬਹੁਤ ਹਾਸੇ ਵਾਲਾ ਮੈਸੇਜ ਸਾਨੂੰ ਭੇਜਿਆ। ਮੈਂ ਜਰੂਰ ਚਾਹਾਂਗੀ ਕਿ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਹੱਸ ਖੇਡ ਕੇ ਕਰੀਏ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਕਹਿ ਰਹੇ ਨੇ ਸਿਡਨੀ ਚ ਬਹੁਤ ਠੰਡ ਹੈ ਜੀ। ਤੇ ਜਿਹੜਾ ਮੈਸੇਜ ਇਹਨਾਂ ਨੇ ਹਾਸੇ ਵਾਲਾ ਭੇਜਿਆ ਉਹ ਹੈਗਾ ਜੀ ਕਿ ਟੀਚਰ ਬੱਚਿਆਂ ਨੂੰ ਪੁੱਛਦਾ ਕਿ ਬੱਚਿਓ ਕੀ ਤੁਹਾਨੂੰ ਪਤਾ ਹੈ ਸਾਡੇ ਵੱਡੇ ਵਡੇਰੇ ਕਿਸ ਟਾਈਮ ਬਾਂਦਰ ਸਨ? ਤੇ ਬੱਚਾ ਅੱਗੋਂ ਖਿੱਚ ਕੇ ਜਵਾਬ ਦਿੰਦਾ ਕਿ ਤੁਹਾਡੇ ਹੋਣਗੇ, ਸਾਡੇ ਤਾਂ ਜ਼ਿੰਮੇਦਾਰ ਸੀ। ਸੋ ਬੱਚਿਆਂ ਦੀ ਇਹ ਇਨੋਸੈਂਸ ਹੈ ਜੀ, ਕਵਾਂਗੇ ਕਿ ਬੱਚੇ ਬਹੁਤ ਇਨੋਸੈਂਟ ਨੇ। ਤੇ ਮਿੰਟੂ ਬਰਾੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮਿੰਟੂ ਭਾਜੀ।
ਸਤਿ ਸ੍ਰੀ ਅਕਾਲ ਰਿਸ਼ੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ। ਤੇ ਪ੍ਰੈਸ ਸਾਹਿਬ ਨਾਲ ਨਾਲ ਤੁਹਾਨੂੰ ਵੀ ਸਾਰੇ ਸਾਰੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਰੋਤੇ, ਨਾਲ ਨਾਲ ਸਰੋਤਿਆਂ ਦੇ ਮੈਸੇਜ ਆਪਾਂ ਲੈਣੇ ਆ। ਰਾਜ ਮੋਹਿੰਦਰ ਸਿੰਘ ਜੀ ਨੇ ਸਾਨੂੰ ਲਿਖਿਆ ਇੱਕ ਬਹੁਤ ਹੀ ਵਧੀਆ ਸੰਦੇਸ਼ ਉਹਨਾਂ ਨੇ ਭੇਜਿਆ ਮੈਸੇਜ ਦੇ ਜ਼ਰੀਏ। ਉਹਨਾਂ ਨੇ ਕਿਹਾ ਕਿ ਈਵਨ ਵੈਨ ਯੂ ਨੋ ਦੇ ਕਾਂਟ ਹੈਲਪ ਯੂ ਹੈਲਪ ਦਮ ਬੈਕ। ਸੋ ਜੇਕਰ ਤੁਹਾਡੀ ਕੋਈ ਮਦਦ ਨਹੀਂ ਵੀ ਕਰ ਸਕਦਾ, ਤੁਹਾਨੂੰ ਪਤਾ ਹੈ ਕਿ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਉਹਨਾਂ ਦੀ ਮਦਦ ਤੁਸੀਂ ਜ਼ਰੂਰ ਕਰੋ। ਤੇ ਇਹੀ ਅਸੀਂ ਅੱਜ ਦੇ ਵਿਚਾਰ ਵਿੱਚ ਸਾਡੇ ਸਰੋਤਿਆਂ ਨਾਲ ਇਹੀ ਥੋਟ ਅਸੀਂ ਸ਼ੇਅਰ ਕੀਤਾ ਸੀਗਾ ਕਿ ਆਪਣੇ ਵੱਲੋਂ ਤੁਸੀਂ ਆਪਣਾ ਬੈਸਟ ਕਰੋ ਤੇ ਜੇਕਰ ਤੁਹਾਨੂੰ ਪਤਾ ਹੈ ਕਿ ਉਹ ਨਹੀਂ ਕਰ ਸਕਦੇ ਤੁਹਾਡੀ ਮਦਦ, ਪਰ ਉਹ ਸੱਚੇ ਪਿਤਾ ਪਰਮਾਤਮਾ ਜਿਹੜਾ ਉਹ ਤੁਹਾਨੂੰ ਹਮੇਸ਼ਾ ਦੇਖਦਾ, ਜੇ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਤੁਹਾਨੂੰ ਚੰਗਾ ਹੀ ਵਾਪਸ ਮਿਲਦਾ। ਕਿਉਂ ਬ੍ਰਾਟ ਸਾਹਿਬ ਕੀ ਕਹਿੰਦੇ ਇਸ ਬਾਰੇ?
ਜੀ ਬਿਲਕੁਲ, ਦੇਖੋ ਮਦਦ ਦੀ ਜੇ ਗੱਲ ਕਰੀਏ ਵੀ ਮਦਦ ਕਰਨੀ ਇੱਕ ਦੂਜੇ ਦੀ ਜਾਂ ਮਦਦ ਲੈਣੀ, ਮੇਰੇ ਹਿਸਾਬ ਨਾਲ ਇਹ ਇਸ ਚੀਜ਼ ਨੂੰ ਵੀ ਨਾ ਅਸੀਂ ਵੱਡੇ ਤੌਰ ਦੇ ਉੱਤੇ ਪੇਸ਼ ਕਰਦੇ ਹਾਂ ਤੇ ਅਸੀਂ ਇਹਨੂੰ ਅਹਿਸਾਨ ਦੇ ਵਿੱਚ ਬਦਲ ਲੈਂਦੇ ਅਸਲ ਚ, ਜਿਹੜਾ ਕਿ ਇੱਕ ਅਖਲਾਕੀ ਫਰਜ਼ ਆ। ਅਸੂਲਨ ਕਿਸੇ ਦੀ ਮਦਦ ਕਰਨੀ ਜਾਂ ਕਿਸੇ ਤੋਂ ਮਦਦ ਲੈ ਲੈਣੀ ਇੱਕ ਇਨਸਾਨੀ ਤੇ ਅਖਲਾਕੀ ਫਰਜ਼ ਆ ਸਾਡਾ। ਮੰਨ ਲਓ ਸਾਡੇ ਸਾਹਮਣੇ ਬੰਦਾ ਕੋਈ ਡਿੱਗੀ ਜਾਂਦਾ, ਕੋਈ ਬੰਦਾ ਤਿਲਕੀ ਜਾਂਦਾ, ਤਾਂ ਅਸੀਂ ਆਪ ਹੀ ਭੱਜਦੇ ਹਾਂ, ਅੰਦਰੋਂ ਹੀ ਭੱਜਦੇ ਹਾਂ, ਭੱਜ ਕੇ ਜਾ ਕੇ ਉਹਨੂੰ ਹੱਥ ਫੜਦੇ ਹਾਂ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਤੇ ਜਿਹੜਾ ਕੁਛ ਹੋਵੇ ਕੋਸ਼ਿਸ਼ ਕਰਦਾ ਨੇੜੇ ਦਾ ਬੰਦਾ ਕੋਈ ਵੀ ਗੱਲ ਚੀਜ਼ ਦੀ। ਤੇ ਪਰ ਗੱਲ ਤਾਂ ਇਹ ਹੈ ਕਿ ਇਹ ਚੀਜ਼ ਇਹ ਕੋਈ ਸਾਣ ਸਾਣ ਨਹੀਂ, ਇਹ ਇਹ ਇੱਕ ਪਹਿਲਾ ਡਿਊਟੀ ਹੁੰਦੀ ਆ, ਫਸਟ ਜਿਹੜੀ ਤੁਹਾਡੀ ਕਿਸੇ ਵੀ ਹੈਲਪਲੈਸ ਦੀ ਮਦਦ ਕਰਨਾ ਤੁਹਾਡੀ ਡਿਊਟੀ ਤੇ ਤੁਹਾਡਾ ਫਰਜ਼ ਆ। ਸੋ ਨਾ ਤਾਂ ਮਦਦ ਦੇਣ ਵਾਲੇ ਨੂੰ ਇਹਦੀ ਹੋਮਿਓ ਕਰਨੀ ਚਾਹੀਦੀ ਆ, ਤੇ ਨਾ ਮਦਦ ਲੈਣ ਵਾਲੇ ਨੂੰ ਜਿਹੜਾ ਉਹ ਬੇਸ਼ੁਕਰਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੂੰ ਮਦਦ ਮਿਲ ਗਈ ਆ ਤੇ ਉਹਨੂੰ ਸਪੋਰਟ ਮਿਲ ਕੇ ਉਹ ਅੱਗੇ ਵਧਿਆ ਜਾਂ ਕੁਛ ਹੋਇਆ ਤੇ ਉਹਨੂੰ ਬੇਸ਼ੁਕਰਾ ਨਹੀਂ ਹੋਣਾ ਚਾਹੀਦਾ, ਉਹਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਇਹ ਉਹਦਾ ਫਰਜ਼ ਤੇ ਡਿਊਟੀ ਆ ਸ਼ੁਕਰ ਗੁਜ਼ਾਰ ਹੋਣ ਦੀ। ਮੰਨ ਲਓ ਮੈਨੂੰ ਕਿਸੇ ਨੇ ਥੈਂਕ ਯੂ ਨਹੀਂ ਕੀਤਾ, ਮੈਂ ਮਦਦ ਕੀਤੀ ਤੇ ਮੈਨੂੰ ਕਿਸੇ ਨੇ ਥੈਂਕ ਯੂ ਨਹੀਂ ਕੀਤਾ, ਤਾਂ ਮੈਨੂੰ ਵੀ ਉੱਥੇ ਫਿਰ ਸਾੜਾ ਜਾਂ ਮੈਨੂੰ ਆਸ ਨਹੀਂ ਰੱਖਣੀ ਚਾਹੀਦੀ ਉਹ ਥੈਂਕ ਯੂ ਦੀ ਵੀ ਮੈਨੂੰ ਕਰੇ। ਮੇਰਾ ਨਜ਼ਰੀਆ ਇਹ ਹੋਣਾ ਚਾਹੀਦਾ ਸੀ ਵੀ ਮੇਰੀ ਇਹ ਡਿਊਟੀ ਸੀ, ਮੇਰਾ ਇਹ ਫਰਜ਼ ਸੀ ਤੇ ਮੈਂ ਉਹ ਨਿਭਾਤਾ, ਠੀਕ ਆ।
ਬਿਲਕੁਲ
ਉਹਨਾਂ ਦਾ ਨਜ਼ਰੀਆ ਇਹ ਹੋਣਾ ਸੀ ਵੀ ਇਹ ਬੰਦੇ ਨੇ ਫਰਜ਼ ਨਿਭਾਇਆ ਸੀ, ਸਾਡਾ ਡਿਊਟੀ ਬਣਦੀ ਇਹਨੂੰ ਥੈਂਕ ਯੂ ਕਹਿਣ ਦਾ। ਬਸ ਇੰਨੀ ਕੁ ਜੇ ਮਾਨਵਤਾ ਦੇ ਇਨਸਾਨੀਅਤ ਦੇ ਵਿੱਚ ਇੰਨੀ ਕੁ ਚੈਨ ਸਮਝ ਆ ਜਾ ਨਾ ਜੇ ਇੱਕ ਦੂਜੇ ਨੂੰ, ਤੇ ਕਿਤੇ ਰੌਲਾ ਪੈਂਦਾ ਹੀ ਨੀ। ਰੌਲਾ ਪੈਂਦਾ ਹੀ ਉਦੋਂ ਆ ਜਦੋਂ ਮੇਰੇ ਵਰਗਾ ਤਿਨਕੇ ਦੀ ਮਦਦ ਦੇ ਕੇ ਤੇ ਆਸਾਨ ਹਜ਼ਾਰਾਂ ਦਾ ਜਿਤਾਉਂਦਾ, ਤੇ ਜਾਂ ਫਿਰ ਜਿਹੜਾ ਮਦਦ ਲੈਣ ਵਾਲਾ ਬੰਦਾ ਚਾਰ ਦਿਨਾਂ ਨੂੰ ਉਸੇ ਨੂੰ ਮਾੜਾ ਕਹਿੰਦਾ ਤੇ ਉਹਦੇ ਬਰਾਬਰ ਆ ਕੇ ਖੜਾ ਹੋ ਜਾਂਦਾ ਤੇ ਉਹਨੂੰ ਪੁੱਠਾ ਸਿੱਧਾ ਵੀ ਬੋਲਦਾ, ਉਹਨੂੰ ਮਹਿਫਲਾਂ ਚ ਵੀ ਨਿੰਦਾ, ਹੋਰ ਕੁਛ ਵੀ ਕਰਦਾ, ਇਹ ਆਮ ਹੀ ਆਉਂਦੀ ਆ। ਪਰ ਮੈਂ ਪਿਛਲੇ ਦਿਨ ਹੀ ਨਾ ਕੁਦਰਤੀ ਇੱਕ ਗੱਲ ਬੜੀ ਪਿਆਰੀ ਮੇਰੇ ਰਿਸ਼ਤੇ ਮੇਰੇ ਵੱਡੇ ਭਣੋਈਆ ਸਾਹਿਬ ਨੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਇੱਕ ਕੁਦਰਤੀ ਗੱਲਾਂ ਚੋਂ ਗੱਲ ਨਿਕਲ ਜਾਂਦੀ ਆ। ਉਹ ਕਹਿੰਦੇ ਉਸ ਕਾਰਪੇਟ ਨੂੰ ਨੀ ਭੁੱਲੇ ਭੁੱਲੀਦਾ ਹੁੰਦਾ ਜ਼ਿੰਦਗੀ ਚ, ਜਿਹੜੇ ਕਾਰਪੇਟ ਤੋਂ ਪੈਰ ਪੂੰਝ ਕੇ ਅਸੀਂ ਅੱਗੇ ਤੁਰੇ ਹੋਈਏ, ਘਰੇ ਬੜੇ ਹੋਈਏ, ਕਿਸੇ ਮੰਜ਼ਿਲ ਚ ਬੜੇ ਹੋਈਏ ਨਾ, ਇੱਕ ਵਾਰ ਕੇ ਕਾਰਪੇਟ ਹੁੰਦਾ, ਉਸ ਕਾਰਪੇਟ ਦੇ ਉੱਤੇ ਅਸੀਂ ਜੋ ਪੈਰ ਪੂੰਝਦੇ ਆ ਨਾ, ਤਾਂ ਉਸ ਪੈਰ ਪੂੰਝੇ ਹੋਏ ਕਾਰਪੇਟ ਨੇ ਕੁਛ ਨਾ ਕੁਛ ਤਾਂ ਸਾਨੂੰ ਜ਼ਰੂਰ ਸਿਖਾਇਆ ਹੋਊ, ਕੁਛ ਦਿੱਤਾ ਹੋਊ, ਕੁਛ ਸਾਡੀ ਹੋਰ ਨਹੀਂ ਤਾਂ ਸਾਡੀ ਜਿਹੜੀ ਗੰਦਗੀ ਲਾ ਲਈ ਹੋਊਗੀ ਉਹਨੇ। ਸੋ ਉਸ ਕਾਰਪੇਟ ਨੂੰ ਵੀ ਭੁੱਲਣਾ ਨਹੀਂ ਚਾਹੀਦਾ, ਉਸ ਕਾਰਪੇਟ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਉਹਦਾ ਸ਼ੁਕਰੀਆ ਤੇ ਥੈਂਕ ਯੂ ਕਰਨਾ ਚਾਹੀਦਾ। ਸਿੰਪਲ ਜੀ ਇਹ ਗੱਲ ਆ। ਸੋ ਦੋਨੇ ਪਾਸੇ ਸਾਨੂੰ ਸੋਚਣਾ ਪੈਣਾ, ਬਸ ਦੋਨੇ ਪਾਸੇ ਜੇ ਦੋਨੇ ਬੰਦੇ ਸਿਆਣੇ ਹੋ ਗਏ ਤਾਂ ਇਹ ਜ਼ਿੰਦਗੀ ਦੇ ਵਿੱਚ ਕੋਈ ਰੌਲਾ ਹੀ ਨਹੀਂ ਹੈ। ਤੁਸੀਂ ਇੱਥੇ ਦੇਖੋਗੇ, ਆਸਟ੍ਰੇਲੀਆ ਦੇ ਵਿੱਚ ਦੇਖੋਗੇ, ਆਸਟ੍ਰੇਲੀਆ ਚ ਇਹ ਕਲਚਰ ਹੈਗਾ, ਮੰਨਣਾ ਬੋ, ਆਸਟ੍ਰੇਲੀਆ ਚ ਇਹ ਕਲਚਰ ਹੈਗਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਅਸੀਂ ਥੈਂਕ ਯੂ ਸੋਰੀ ਪਲੀਜ਼ ਦਾ ਕਲਚਰ ਆ, ਜਿਹੜਾ ਇਸ ਦਾ ਹਿੱਸਾ ਇਹ, ਠੀਕ ਹੈ ਨਾ। ਜਿਹੜੇ ਚਾਰ ਅੱਖਰ ਇੱਥੇ ਆਸਟ੍ਰੇਲੀਆ ਚ ਮੋਸਟ ਕਾਮਨ ਵਰਤੇ ਜਾਂਦੇ ਆ, ਐਕਸਕਿਊਜ਼ ਮੀ, ਥੈਂਕ ਯੂ, ਸੋਰੀ ਤੇ ਪਲੀਜ਼, ਇਹ ਚਾਰ ਸ਼ਬਦ ਆ ਜਿਹੜੇ ਇੱਥੇ ਇਹ ਇਨਸਾਨੀਅਤ ਤੇ ਅਖਲਾਕੀਅਤ ਦਾ ਹਿੱਸਾ ਹੈ। ਤੇ ਇਹ ਚੀਜ਼ਾਂ ਸਾਡੇ ਚੋਂ ਕਿਤੇ ਨਾ ਕਿਤੇ ਮਿਸ ਆ ਸਾਡਾ। ਅਸੀਂ ਇੱਥੇ ਆ ਕੇ ਕੋਸ਼ਿਸ਼ ਕਰਦੇ ਹਾਂ ਫੋਲੋ ਕਰਨ ਦੀ, ਪਰ ਹਲੇ ਵੀ ਕਿਤੇ ਨਾ ਕਿਤੇ ਸਾਡੇ ਤੋਂ ਮਿਸ ਆ, ਸਾਡੇ ਗਲ ਦੇ ਵਿੱਚ ਸੌਰੀ ਅੜ ਜਾਂਦੀ ਆ, ਸਾਨੂੰ ਪਲੀਜ਼ ਕਹਿਣਾ ਨੀ ਆਉਂਦਾ, ਸਾਨੂੰ ਐਕਸਕਿਊਜ਼ ਕਹਿ ਕੇ ਲੰਘਣਾ ਨੀ ਆਉਂਦਾ। ਇਹ ਚੀਜ਼ਾਂ ਸਾਡੇ ਹਜੇ ਵੀ ਹੈਗੀਆਂ, ਮੈਨੂੰ ਤਾਂ 10-12 ਸਾਲ ਹੋ ਗਏ, ਅਜੇ ਵੀ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਕਿ ਮੈਂ ਇਹ ਕਹੇ ਕਰੇ ਬਿਨਾ ਆਪਦਾ ਧੱਕਾ ਜਾ ਕਰ ਦਿੰਦਾ ਜਿਵੇਂ ਪੰਜਾਬ ਵਾਲਾ ਇੰਡੀਆ ਵਾਲਾ ਹੁੰਦਾ।
ਹਾਂਜੀ, ਮੈਂ ਇੱਥੇ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਬ੍ਰਾਟ ਸਾਹਿਬ। ਮੈਂ ਜਦ ਜੋਬ ਤੇ ਮਤਲਬ ਜਾਂਦੀ ਆ, ਮੇਰੇ ਨਾਲ ਬਹੁਤ ਗੋਰੇ ਵੀ ਕੰਮ ਕਰਦੇ ਨੇ, ਤੇ ਇੱਕ ਮਤਲਬ ਮੇਰੀ ਫਰੈਂਡ ਬਣ ਜਾਂਦੇ ਜਦੋਂ ਆਪਾਂ ਕਲੀਗਸ ਨਾਲ ਗੱਲ ਕਰਦੇ ਆ। ਮੈਨੂੰ ਇੱਕ ਕੁੜੀ ਨੇ ਆ ਕੇ ਪੁੱਛਿਆ, ਕਹਿੰਦੀ ਕਿ ਤੂੰ ਇੰਡੀਅਨ ਆ, ਹਨਾ, ਤੂੰ ਇੰਡੀਅਨ, ਮਤਲਬ ਤੇਰੀ ਮੈਰਿਜ ਵੀ ਇੰਡੀਅਨ ਨਾਲ ਹੋਈ ਆ। ਮੈਨੂੰ ਤਾਂ ਹਮੇਸ਼ਾ ਏਦਾਂ ਲੱਗਦਾ ਕਿ ਇੰਡੀਅਨ ਜਿਹੜੇ ਮੈਨ ਨੇ ਉਹ ਬਹੁਤ ਜ਼ਿਆਦਾ ਐਰੋਗੈਂਟ ਹੁੰਦੇ ਆ, ਬਹੁਤ ਜ਼ਿਆਦਾ ਘਮੰਡੀ ਹੁੰਦੇ ਆ, ਕਿਉਂਕਿ ਉਹ ਨਾ ਕਦੇ ਪਲੀਜ਼ ਕਹਿੰਦੇ ਆ ਨਾ ਕਦੇ ਥੈਂਕ ਯੂ। ਕਹਿੰਦੀ ਤੂੰ ਕਿੱਦਾਂ, ਤੂੰ ਖੁਸ਼ ਆ ਆਪਣੀ ਲਾਈਫ ਚ? ਤੇ ਫਿਰ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਪਾਈ ਇਹ ਚੀਜ਼, ਮਤਲਬ ਮੈਂ ਬੜੀ ਕੋਸ਼ਿਸ਼ ਕੀਤੀ, ਮੈਂ ਕਿਹਾ ਨਹੀਂ ਉਹ ਐਰੋਗੈਂਟ ਨਹੀਂ ਹੁੰਦੇ, ਸਾਡੇ ਕਲਚਰ ਚ ਬਸ ਇਹ ਵਰਡਸ ਥੋੜੇ ਘੱਟ ਯੂਜ਼ ਹੁੰਦੇ ਆ, ਪਰ ਉਹ ਸਮਝ ਨਹੀਂ ਪਾਈ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਜਾਂਦਾ।
ਇੱਕ ਮੈਂ ਤੁਹਾਨੂੰ ਹੁਣ ਯਾਦ ਕਰਾਉਣਾ, ਸਾਰਿਆਂ ਨੂੰ ਹੁਣ ਇਹ ਗੱਲ ਜ਼ਰੂਰ ਮਹਿਸੂਸ ਹੋਊਗੀ, ਸਾਰੇ ਜਾਣੇ ਨੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗੱਲ ਵਰਤੀ ਹੋਊਗੀ। ਅਕਸਰ ਜੇ ਕੋਈ ਦੋ ਜਾਣੇ ਰਿਸ਼ਤੇ ਚ ਆ ਜਾਂਦੇ ਆ, ਮੰਨ ਲਓ ਮੈਂ ਇਹ ਨੀ ਕਹਿੰਦਾ ਵੀ ਮੁੰਡਾ ਕੁੜੀ ਲਵ ਚ ਆ ਜਾਂ ਕੋਈ ਹੋਰ ਵੀ ਕੋਈ ਵੀ ਕੋਈ ਨੇੜੇ ਦਾ ਰਿਸ਼ਤਾ ਹੋ ਜਾਂਦਾ, ਯਾਰੀ ਦੋਸਤੀ ਹੋ ਜਾਂਦੀ ਆ, ਤਾਂ ਉੱਥੇ ਇੱਕ ਆਮ ਗੱਲ ਕਹਿਣ ਨੂੰ ਸੁਣਨ ਨੂੰ ਮਿਲਦੀ ਆ, ਅਸੀਂ ਇੱਕ ਦੂਜੇ ਨੂੰ ਕਹੀ ਵੀ ਹੋਊਗੀ, ਹਰੇਕ ਬੰਦੇ ਨੇ ਕਹੀ ਹੋਊਗੀ ਵੀ ਨਹੀਂ ਦੋਸਤੀ ਹੈ ਨਾ ਜਾਂ ਯਾਰੀ ਆ, ਇਹਦੇ ਚ ਸੋਰੀ ਥੈਂਕ ਯੂ ਥਾਂ ਨੀ ਹੈਗਾ। ਠੀਕ ਹੈ ਨਾ, ਅਸੀਂ ਹਰ ਸ਼ਬਦ ਵਰਤਦੇ ਹਾਂ ਨਾ ਇੰਡੀਆ, ਇਹ ਸਾਡਾ ਕਲਚਰ ਆ
ਤੇ
ਇਹੀ ਚੀਜ਼ ਆ ਜਿਹੜੀ ਇੱਥੇ ਉਲਟਾ, ਇੱਥੇ ਕਹਿੰਦੇ ਆ ਵੀ ਜੇ ਤੁਹਾਡੀ ਤੁਸੀਂ ਜ਼ਿਆਦਾ ਨੇੜੇ ਹੋ ਤਾਂ ਫੇਰ ਤੁਹਾਨੂੰ ਸੋਰੀ ਥੈਂਕ ਯੂ ਕਹਿਣ ਚ ਤਾਂ ਵੱਧ ਹੋਣਾ ਚਾਹੀਦਾ, ਨੇੜੇ ਪ੍ਰੋਬਲਮ ਕਿਉਂ ਆ ਰਹੀ ਹੈ ਤੁਹਾਨੂੰ?
ਬਸ
ਉਹ ਸਾਡੇ ਪਰਿਵਾਰਾਂ ਚ ਆ ਵੀ ਮੀਆਂ ਬੀਬੀ ਜੇ ਇੱਕ ਦੂਜੇ ਨੂੰ ਨਾ ਸੋਰੀ ਥੈਂਕ ਯੂ ਕਹਿ ਦੇਣ ਤਾਂ ਉਹ ਛੋਟੇ ਹੋ ਗਏ ਮਹਿਸੂਸ ਹੁੰਦੇ ਆ ਸਾਡੇ, ਇੱਕ ਤੇ ਜਾਂ ਇੱਕ ਦੂਜੇ ਨੂੰ ਜੇ ਕਹਿ ਦੂਆ ਨਹੀਂ ਵੀ ਆਪਸ ਵਿੱਚ ਨਹੀਂ ਲੋੜ ਹੁੰਦੀ ਹੈ ਕਹਿਣ ਦੀ।
ਹਾਂਜੀ, ਫਾਰਮੈਲਿਟੀ ਜੀ ਲੱਗਦੀ ਹੈ ਰਿਲੇਸ਼ਨਸ਼ਿਪ ਚ ਸਾਨੂੰ ਫਿਰ ਨਾ।
ਹਾਂ, ਸਾਡੇ ਤਾਂ ਮੈਂ ਇਹ ਜੇ ਲੋਕ ਵੀ ਦੇਖੇ ਆ ਵੀ ਜੇ ਤੁਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹੋ ਨਾ, ਦੇਖੋ ਇੱਕ ਇੱਥੇ ਗੱਲ ਆ ਜਾਂਦੀ ਹੈ ਵੀ ਤੁਸੀਂ ਆਪਾਂ ਆਮ ਘਰਾਂ ਦੇ ਵਿੱਚ ਘਰ ਵਾਲਾ ਘਰ ਵਾਲੀ ਨੂੰ ਨਾਂ ਲੈ ਕੇ ਬੁਲਾਉਣ ਦਾ ਜਿਹੜਾ ਰਿਵਾਜ਼ ਸ਼ੁਰੂ ਹੋ ਚੁੱਕਿਆ ਆਪਣੇ, ਪਹਿਲਾਂ ਵੀ ਸੀ, ਬਹੁਤ ਸਦੀਆਂ ਪਹਿਲਾਂ ਵੀ ਸੀ, ਤੇ ਫੇਰ ਹੁਣ ਦੁਬਾਰੇ ਉਹ ਰੁਟੀਨ ਆ ਗਈ ਵੀ ਨਾਂ ਲੈ ਕੇ ਬੁਲਾਉਣ ਦੇ ਵਿੱਚ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਆਪਣਾ ਤਾਂ। ਤੇ ਜੇ ਕਿਤੇ ਕੋਈ ਤੁਸੀਂ ਸ਼ਬਦ ਵਰਤ ਲਿਆ ਘਰ ਵਾਲੀ ਲਈ ਜਾਂ ਘਰ ਵਾਲੇ ਲਈ, ਕੋਈ ਘਰ ਵਾਲੇ ਲਈ ਤਾਂ ਵਰਤੀ ਜਾਓ, ਉਹ ਤਾਂ ਥੋੜਾ ਜਿਹਾ ਕਾਮਨ ਲੱਗਦਾ, ਕਿਉਂਕਿ ਤਾਂ ਉਹੀ ਗੱਲ ਆ ਗਈ ਵੀ ਬੰਦੇ ਨੂੰ ਤਾਂ ਲੱਗਦਾ ਵੀ ਮੇਰਾ ਤਾਂ ਰਾਈਟ ਆ ਵੀ ਮੇਰਾ ਸਤਿਕਾਰ ਹੋਵੇ। ਜੇ ਕੋਈ ਬੰਦਾ ਕਿਸੇ ਆਪਦੇ ਘਰ ਵਾਲੀ ਨੂੰ ਤੁਸੀਂ ਸ਼ਬਦ ਕਹਿ ਕੇ ਬੁਲਾ ਰਿਹਾ ਨਾ, ਤੇ ਉਹਦੇ ਜੇ ਸੁਣ ਰਹਿਣ ਵਾਲੇ ਅੱਧਿਆਂ ਦੇ ਮੂੰਹ ਤੇ ਮੁਸਕਾਨ ਆ ਜਾਂਦੀ ਆ ਵੀ ਬੜਾ ਲੇਲੇ ਪੇਪੇ ਕਰ ਰਿਹਾ, ਬੜੀ ਮੱਖਣ ਲਾ ਰਿਹਾ, ਇੱਦਾਂ ਫੀਲਿੰਗ ਆ ਜਾਂਦੀ ਆ। ਹਾਂ, ਉਹ ਬੰਦੇ ਨੂੰ ਹੋਰ ਢੰਗ ਨਾਲ ਦੇਖਿਆ ਜਾਂਦਾ। ਹਾਂ, ਪਰ ਤੇ ਉਹ ਕਹਿੰਦੇ ਵੀ ਤੂੰ ਕਹਿ ਤੋਂ ਆਪਣਾ ਤਾਂ। ਮੈਂ ਮੰਨਦਾ ਵੀ ਕਈ ਚੀਜ਼ਾਂ ਹੁੰਦੀਆਂ ਉਹ ਆਪਣਤ ਹੁੰਦੀ ਆ, ਤੂੰ ਕਹਿ ਤੋਂ ਫਾਰਮੈਲਿਟੀਆਂ ਦੇ ਵਿੱਚ ਆਪਣਤ ਨਹੀਂ ਹੁੰਦੀ। ਪਰ ਦੂਜੇ ਪਾਸੇ ਜਦੋਂ ਤੁਸੀਂ ਸ਼ਬਦ ਵਰਤਦੇ ਹੋ ਨਾ, ਤੁਸੀਂ ਸਤਿਕਾਰ ਸ਼ਬਦ ਵਰਤਦੇ ਹੋ, ਤਾਂ ਤੁਹਾਡੀ ਜਿਹੜੀ ਲੜਾਈ ਆ, ਪਰਿਵਾਰਾਂ ਚ ਲੜਾਈ ਹਰ ਚ ਹੈਗੀ ਆ, ਉਹ ਲੜਾਈ ਦੀ ਜਿਹੜੀ ਰੇਸ਼ੋ ਆ ਉਹ ਕਈ ਗੁਣਾ ਘੱਟ ਜਾਂਦੀ ਆ, ਤੇ ਜਿਹੜੀ ਉਸ ਲੜਾਈ ਦੇ ਵਿੱਚ ਜਿਹੜੀ ਲੈਂਗੁਏਜ ਹੁੰਦੀ ਆ ਉਹ ਚੀਪ ਨੀ ਜਾਂਦੀ, ਲੋ ਲੈਵਲ ਤੇ ਨੀ ਜਾਂਦੀ ਲੈਂਗੁਏਜ। ਲੜਦੇ ਵੀ ਆ ਨਾ ਤਾਂ ਪ੍ਰੋਪਰ ਢੰਗ ਨਾਲ ਥੋੜਾ ਬਹੁਤ ਇੱਕ ਦਾਇਰੇ ਚ ਰਹਿ ਕੇ ਬੋਲਦੇ ਆ ਤੇ ਦਾਇਰੇ ਚ ਰਹਿ ਕੇ ਲੜਦੇ ਆ, ਕਿਉਂਕਿ ਉਹ ਜਿਹੜਾ ਤੁਸੀਂ ਸ਼ਬਦ ਹੁੰਦਾ ਜਾਂ ਤੁਹਾਡੇ ਮਨ ਦੇ ਬੰਦੇ ਅੰਦਰ ਇੱਕ ਸਤਿਕਾਰ ਬਣਿਆ ਹੁੰਦਾ ਉਹ ਕਿਤੇ ਨਾ ਕਿਤੇ ਫਿਰ ਤੁਹਾਨੂੰ ਕੰਟਰੋਲ ਕਰਦਾ ਵੀ ਜਮਾ ਚੀਪ ਲੈਂਗੁਏਜ। ਜਦੋਂ ਤੂੰ ਸ਼ਬਦ ਤੇ ਤੁਸੀਂ ਸ਼ੁਰੂ ਕਰਦੇ ਹੋ ਤਾਂ ਫੇਰ ਤਾਂ ਉਦੋਂ ਚੀਪ ਹੀ ਹੋਣਾ, ਉਦੋਂ ਬੰਦਾ ਉਹ ਉੱਚਾ ਨੀ ਉੱਠੂਗਾ, ਉਦੋਂ ਚੀਪ ਗੱਲ ਹੀ ਕਰੂਗਾ।
ਜੀ ਬਿਲਕੁਲ ਭੈਣ ਸਾਹਿਬ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ। ਤੇ ਹੋਰ ਲੈਣੇ ਹੁਣ ਮੈਸੇਜ ਥੋੜੇ ਜਿਹੇ ਆ ਰਹੇ ਸਾਨੂੰ ਸਰੋਤਿਆਂ ਦੇ ਮੈਸੇਜ, ਬਹੁਤ ਵਧੀਆ ਗੱਲ ਹੈ, ਜਿਹੜੇ ਪੜ੍ਹ ਕੇ ਦੇਖ ਕੇ ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਪ੍ਰੋਗਰਾਮ ਦੇ ਵਿੱਚ ਇੰਟਰੈਕਟ ਕਰਦੇ ਆ ਸਾਡੇ ਨਾਲ। ਤੇ ਫੇਰ ਆਪਾਂ ਚੱਲਦੇ ਹਾਂ ਨਿਊਜ਼ ਦੇ ਵੱਲ। ਸਾਡੇ ਨਾਲ ਸੁਖਵਿੰਦਰ ਸੌਂਦ ਜੁੜ ਚੁੱਕੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ। ਤੇ ਕਮਲ ਗਿੱਲ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਪਿਆਰੀ ਗੁੱਡ ਮਾਰਨਿੰਗ ਭੇਜੀ ਉਹਨਾਂ ਨੇ ਨਾਲ। ਉਹਨਾਂ ਨੇ ਸਾਰਿਆਂ ਲਈ ਲਿਖਿਆ ਕਿ ਦੁੱਖ ਘੱਟ ਦੁਨੀਆਂ ਦੇ, ਪੰਡ ਖੁਸ਼ੀਆਂ ਖੇੜੇ, ਅਰਦਾਸ ਦਾਤਿਆ ਚਰਨਾਂ ਵਿੱਚ ਤੇਰੇ। ਬਹੁਤ ਬਹੁਤ ਸ਼ੁਕਰੀਆ ਕਮਲ ਗਿੱਲ ਜੀ, ਇੰਨਾ ਪਿਆਰਾ ਮੈਸੇਜ, ਇੰਨੀ ਪਿਆਰੀ ਗੁੱਡ ਮਾਰਨਿੰਗ ਤੁਸੀਂ ਸਾਨੂੰ ਭੇਜੀ ਜੀ। ਬਰਾੜ ਸਾਹਿਬ ਕੁਛ ਕਹਿ ਰਹੇ ਸੀ
ਜੀ? ਜੀ ਨਹੀਂ, ਮੈਂ ਥੈਂਕ ਯੂ ਕਹਿ ਰਿਹਾ ਸੀ ਜੀ, ਸੋ ਜਿਹੜੀਆਂ ਵਧੀਆ ਗੱਲਾਂ ਸੱਜਣ ਮਿੱਤਰ ਭੇਜਦੇ ਉਹਨਾਂ ਦਾ ਧੰਨਵਾਦ,
ਬਹੁਤ ਹੀ ਪਿਆਰਾ ਜੀ। ਤੇ ਜੋਗਿੰਦਰ ਸਿੰਘ ਸੋਹੀ ਜੀ ਜੁੜ ਚੁੱਕੇ ਨੇ ਸਿਡਨੀ ਤੋਂ। ਬਰਾੜ ਸਾਹਿਬ ਸਾਡੇ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਈ ਉਹਨਾਂ ਨੇ ਹਰਮਨ ਰੇਡੀਓ ਦੀ ਪੂਰੀ ਫੈਮਿਲੀ ਨੂੰ, ਤੇ ਕਹਿੰਦੇ ਨੇ ਕਿ ਪ੍ਰੋਗਰਾਮ ਜਿਹੜਾ ਬਹੁਤ ਇੰਜੋਏ ਕਰ ਰਹੇ ਨੇ। ਤੇ ਰੁਪਿੰਦਰ ਸਿੰਘ ਗਿੱਲ ਜੀ ਮੈਲਬਨ ਤੋਂ ਜੁੜ ਚੁੱਕੇ ਨੇ, ਤੇ ਗੁੱਡ ਮਾਰਨਿੰਗ ਮੈਨੂੰ ਤੇ ਤੁਹਾਨੂੰ ਦੋਨਾਂ ਨੂੰ ਬੁਲਾਈ ਆ ਉਹਨਾਂ ਨੇ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਨੇ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਹੌਸਲਾ ਅਫਜ਼ਾਈ ਕਰਦੇ ਨੇ। ਤੇ ਕੁਲਦੀਪ ਕੌਰ ਜੀ ਜੁੜ ਚੁੱਕੇ ਨੇ ਸਾਡੇ ਨਾਲ। ਬਰਾੜ ਸਾਹਿਬ ਲਿਖਿਆ ਹੈ ਕਿ ਉਹਨਾਂ ਨੇ ਕੀ ਫਤਿਹ ਬੁਲਾਈ ਆ, ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਨੂੰ ਤੇ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਸਰਬਜੀਤ ਭਾਜੀ ਨੂੰ ਵੀ ਉਹਨਾਂ ਨੇ ਹਰਮਨ ਰੇਡੀਓ ਦੇ ਵਿਹੜੇ ਵਿੱਚੋਂ ਜੁੜ ਕੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਲਈ ਇਸ ਟਾਈਮ ਟੈਕਨੀਕਲ ਸਪੋਰਟ ਤੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਹੋਰ ਸਾਡੇ ਨਾਲ ਨੇ ਨਵਦੀਪ ਸਿੰਘ ਜੀ, ਨਵਦੀਪ ਸਿੰਘ ਜੀ ਨੇ ਗੁੱਡ ਮਾਰਨਿੰਗ ਬੁਲਾਈ ਹੈ ਜੀ ਸਾਰਿਆਂ ਨੂੰ। ਤੇ ਨਾਲ ਉਹਨਾਂ ਨੇ ਬਹੁਤ ਇੱਕ ਪਿਆਰਾ ਜਿਹਾ ਮੈਸੇਜ ਭੇਜਿਆ ਸਾਨੂੰ, ਲਿਖ ਰਹੇ ਨੇ ਕਿ ਸਭ ਨੂੰ ਫਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ, ਜਿਵੇਂ ਇਹ ਜ਼ਿੰਦਗੀ ਨਹੀਂ ਇਲਜ਼ਾਮ ਹੋਵੇ ਜੀ। ਬਹੁਤ ਅਸੀਂ ਬ੍ਰਾਦਰ ਸਾਹਿਬ ਕਰਦੇ ਹਾਂ ਇਹ ਚੀਜ਼ ਹੈ ਨਾ, ਆਪਣੇ ਆਪ ਨੂੰ ਸਾਨੂੰ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਐਕਸਪਲੇਨ ਕਰ ਦਈਏ, ਸਾਨੂੰ ਕੋਈ ਗਲਤ ਨਾ ਸਮਝੇ।
ਬਸ 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 ਬਿਲਕੁਲ ਜੀ, ਇਹ ਵੀ ਇੱਕ ਫਿਤਰਤ ਹੈ, ਇਨਸਾਨੀ ਫਿਤਰਤ ਹੈ
ਜੀ। ਤੇ ਚਲੋ ਹੁਣ ਦੋਸਤੋ ਗੱਲਾਂ ਕਰਦੇ ਆ ਥੋੜੇ ਜਿਹੇ ਨਿਊਜ਼ ਬਾਰੇ, ਪਰ ਨਿਊਜ਼ ਤੋਂ ਪਹਿਲਾਂ ਬ੍ਰਦਰ ਸਾਹਿਬ, ਇੱਕ ਮੈਂ ਪਿਛਲੇ ਹਫਤੇ ਚ ਸਿਡਨੀ ਦੇ ਹੋਸਟਲ ਗੁਰਦੁਆਰਾ ਸਾਹਿਬ ਵਿਚ ਜਿਹੜਾ ਮਸਲਾ ਹੋਇਆ ਉਸ ਦੇ ਉੱਪਰ ਥੋੜੀ ਰੋਸ਼ਨੀ ਪਾਉਂਗੇ, ਥੋੜਾ ਜਿਹਾ ਮੈਂ ਜਾਣਨਾ ਚਾਹੁੰਦੀ ਆਪਣੇ ਸਰੋਤਿਆਂ ਨਾਲ ਵੀ ਥੋੜਾ ਡਿਸਕਸ ਕਰੀਏ ਇਸ ਬਾਰੇ।
ਦੇਖੋ ਕਈ ਦਿਨਾਂ ਦਾ ਜਿਹੜਾ ਮਸਲਾ ਉਲਝਿਆ ਹੋਇਆ, ਤਕਰੀਬਨ ਪਿਛਲੇ ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ, ਤੇ ਹਰ ਵਾਰ ਕੋਈ ਨਾ ਕੋਈ ਨਵੀਆਂ ਗੱਲਾਂ ਨਵੀਆਂ ਵੀਡੀਓ ਸਾਹਮਣੇ ਆ ਰਹੀਆਂ। ਹਰ ਵੀਕਐਂਡ ਤੇ ਜਦੋਂ ਸੰਗਤ ਜੁੜਦੀ ਆ ਉਦੋਂ ਕੁਛ ਨਾ ਕੁਛ ਹੋ ਰਿਹਾ। ਅੱਜ ਵੀ ਮੈਨੂੰ ਸੁਬਹ ਸੁਬਹ ਜਗਵੀਰ ਸਿੰਘ ਸਾਡੇ ਲਿਸਨਰ ਆ, ਉਹਨਾਂ ਦਾ ਫੋਨ ਆਇਆ, ਉਹਨਾਂ ਨੇ ਕੱਲ ਆਪਣੀ ਹੱਡ ਬੀਤੀ ਸੁਣਾਈ ਉੱਥੇ ਜੋ ਉਹਨਾਂ ਨਾਲ ਬੀਤੀ। ਦੇਖੋ ਪਹਿਲੀ ਗੱਲ ਤਾਂ ਵੀ ਅੰਦਾਜ਼ੇ ਤਾਂ ਆਪਾਂ ਲਾਉਂਦੇ ਨਹੀਂ ਹੁੰਦੇ, ਅੰਦਾਜ਼ੇ ਲਾਉਣੇ ਚੰਗੇ ਨਹੀਂ ਹੁੰਦੇ, ਪਰ ਇੱਥੇ ਅੰਦਾਜ਼ਿਆਂ ਤੋਂ ਥੋੜੀ ਜਿਹੀ ਬਾਹਰ ਦੀ ਗੱਲ ਐਂ ਹੋ ਜਾਂਦੀ ਆ ਵੀ ਅੰਦਾਜ਼ੇ ਤਾਂ ਜੇ ਆਪਾਂ ਜਮਾਂ ਹੀ ਕੁਛ ਨਾ ਦੇਖਿਆ ਹੋਵੇ, ਕੱਲਾ ਸੁਣਿਆ ਹੋਵੇ, ਫੇਰ ਤਾਂ ਅੰਦਾਜ਼ੇ ਹੁੰਦੇ ਆ। ਪਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਜ਼ਰੀਏ ਜੇ ਦੇਖ ਵੀ ਚੁੱਕੇ ਆ ਵੀ ਉੱਥੇ ਕੀ ਵਰਤਾਰੇ ਹੋ ਰਹੇ ਆ ਜਾਂ ਕੀ ਕੁਛ ਹੁੰਦਾ। ਦੇਖੋ ਮੈਂ ਇਸ ਮਸਲੇ ਦੇ ਮਾਮਲੇ ਦੇ ਵਿੱਚ ਸਾਰਿਆਂ ਨੂੰ ਹੀ ਦੋਸ਼ੀ ਕਰਦਾਣਦਾ, ਮੈਂ ਕੋਈ ਇੱਕ ਧਿਰ ਨੂੰ ਦੋਸ਼ੀ ਨਹੀਂ ਕਰਦਾਣਦਾ। ਦੇਖੋ ਧਿਰ ਕਦੇ ਹੁੰਦੀ ਵੀ ਨਹੀਂ, ਇੱਕ ਦੋਸ਼ੀ ਤਾਲੀ ਦੋਨਾਂ ਥਾਂ ਪੈਂਦੀ ਹੁੰਦੀ ਆ। ਪਰ ਜਿਹੜਾ ਇਹ ਮਸਲਾ ਖਾਸ ਕਰਕੇ ਮਸਲਾ, ਪਹਿਲੀ ਗੱਲ ਤਾਂ ਜਿਹੜੇ ਪ੍ਰਬੰਧਕ ਆ, ਪ੍ਰਬੰਧਕਾਂ ਨੂੰ ਜਿਹੜੇ ਤੁਗਲਕੀ ਫਰਮਾਨ ਆ ਜਿਹੜੇ, ਉਹ ਫਰਮਾਨ ਏਦਾਂ ਲਾਗੂ ਏਦਾਂ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ ਹੁੰਦੇ। ਦੁਨੀਆਂ ਭਰ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਤੇ ਬੈਠ ਕੇ ਲੰਗਰ ਛਕਿਆ ਜਾਂਦਾ, ਪਰ ਉੱਥੇ ਤੁਗਲਕੀ ਤਰੀਕੇ ਨਾਲ ਨਹੀਂ ਸਿਖਾਇਆ ਜਾਂਦਾ, ਉੱਥੇ ਨਾਲ ਨਾਲ ਆਪਸ਼ਨ ਰੱਖੀ ਜਾਂਦੀ ਆ। ਐਡਲੇਡ ਦੇ ਵਿੱਚ ਵੀ ਇੱਕ ਗੁਰੂ ਘਰ ਆ, ਉੱਥੇ ਨਾਲ ਆਪਸ਼ਨ ਆ, ਤੁਸੀਂ ਜਾਓ ਤੇ ਤੁਸੀਂ ਜਾ ਕੇ ਤੁਹਾਡੀ ਇੱਛਾ ਤੁਸੀਂ ਜਿਹੜੇ ਆਪਣੀ ਪੰਗ ਚ ਬਹਿ ਕੇ ਛਕ ਲਓ, ਤੁਹਾਡੀ ਇੱਛਾ ਤੁਸੀਂ ਕੁਰਸੀਆਂ ਤੇ ਬਹਿ ਕੇ ਛਕ ਲਓ। ਸੋ ਜਿਹੜੀ ਤਾਂ ਹੈਗੀ ਰਹਿਤ ਮਰਿਆਦਾ ਦੇ ਮਾਮਲਿਆਂ ਦੇ ਵਿੱਚ ਗੱਲਾਂ ਆਉਂਦੀਆਂ, ਉਸ ਮਾਮਲਿਆਂ ਦੇ ਵਿੱਚ ਤਾਂ ਮੈਂ ਬਹੁਤ ਵਾਰੀ ਦੱਸ ਚੁੱਕਿਆ ਵੀ ਰਹਿਤ ਆ ਜਿਹੜੀ, ਸ਼ਾਇਦ ਗੁਰੂ ਸਾਹਿਬ ਨੇ ਤਾਂ ਹੀ ਆਪਣੇ ਸਿੱਖ ਨੂੰ ਕਿਹਾ ਸੀ ਵੀ ਤੁਸੀਂ ਆਪਦੀ ਰਹਿਤ ਤੈਅ ਕਰਿਓ, ਨਹੀਂ ਖੁਦ ਹੀ ਉਹ ਰਹਿਤ ਬਣਾ ਜਾਂਦੇ। ਮੈਂ ਬਹੁਤ ਵਾਰੀ ਇਸ ਤੇ ਗੱਲ ਕਰਕੇ ਗਿਆ। ਸੋ ਉਹ ਤਾਂ ਸਾਨੂੰ ਇੰਨਾ ਹੋਣਾ ਨੀ ਚਾਹੀਦਾ ਇਸ ਗੱਲ ਦੇ ਉੱਤੇ ਵੀ ਵੀ ਪੰਗਤ ਦੇ ਵਿੱਚ ਖਾ ਬੈਠ ਕੇ ਖਾਣ ਨਾਲੋਂ ਤੇ ਕੁਰਸੀਆਂ ਦੇ ਬੈਠ ਕੇ ਖਾਣ ਨਾਲੋਂ ਵੀ ਉਹਦੇ ਚ ਫਰਕ ਆ ਗੱਲ ਦਾ। ਦੇਖੋ ਜੇ ਬਰਾਬਰਤਾ ਨਾਲ ਸਾਰਾ ਕੁਛ ਹੋ ਰਿਹਾ, ਜੇ ਤਾਂ ਇਹ ਹੋ ਰਿਹਾ ਵੀ ਕੁਰਸੀਆਂ ਵਾਲਿਆਂ ਨੂੰ ਮਟਰ ਪਨੀਰ ਪਾ ਕੇ ਦਿੱਤਾ ਜਾ ਰਿਹਾ ਤੇ ਥੱਲੇ ਵਾਲਿਆਂ ਨੂੰ ਬੈਠਿਆਂ ਨੂੰ ਦਿੰਦੇ ਆ ਦਾਲ, ਤਾਂ ਵੀ ਗੱਲ ਸੋਚਣ ਵਾਲੀ ਬਣਦੀ ਆ, ਹੋਰ ਵੀ ਬਣਦੀ ਆ। ਇਹ ਚੀਜ਼ਾਂ ਤਾਂ ਇੱਕ ਵੱਖਰਾ ਮਸਲਾ, ਇਸ ਮਸਲੇ ਦੇ ਉੱਤੇ ਦੁਨੀਆਂ ਦੇ ਕੋਰਟਾਂ ਦੇ ਵਿੱਚ ਬਹੁਤ ਵਾਰੀ ਕੇਸ ਜਾ ਚੁੱਕੇ ਆ, ਬਹੁਤ ਸਾਰੇ ਗੁਰੂ ਘਰਾਂ ਦੇ ਬ੍ਰਿਸਬਨ ਦੇ ਵਿੱਚ ਲੱਖਾਂ ਡਾਲਰ ਲੱਗ ਚੁੱਕਿਆ, ਐਡਲੇਡ ਦੇ ਵਿੱਚ ਵੀ ਕੇਸ ਚੱਲ, ਹਰ ਥਾਂ ਤੇ ਚੱਲ ਚੁੱਕਿਆ ਕੇਸ। ਇਸ ਮਸਲੇ ਨੂੰ ਅਸੀਂ ਪਾਣੀ ਚ ਮਧਾਣੀ ਨਾ ਪਾਈਏ, ਇਹਨੂੰ ਤਾਂ ਅਸੀਂ ਮੰਨੀਏ ਇਸ ਚੀਜ਼ ਨੂੰ ਵੀ ਜੇ ਕਿਸੇ ਅਦਾਰੇ ਨੂੰ ਐ ਲੱਗਦਾ ਵੀ ਏਦਾਂ ਏਦਾਂ ਕਰਕੇ ਕੀਤਾ ਜਾ ਸਕਦਾ ਸਾਨੂੰ ਕਰਨਾ ਚਾਹੀਦਾ, ਚਲੋ ਕਰਨ ਦਿਓ। ਸਾਡਾ ਮਸਲਾ ਇੱਥੇ ਹੈ ਤੁਗਲਕੀ ਫਰਮਾਨ ਦਾ, ਵੀ ਕੋਈ ਵੀ ਚੀਜ਼ ਡਾਂਗ ਨਾਲ ਜਾਂ ਕਿਸੇ ਨੂੰ ਮਜਬੂਰ ਕਰਕੇ ਲਾਗੂ ਕਰਨੀ ਕਿਸੇ ਚੀਜ਼ ਦੀ, ਉਹ ਵੀ ਸੈਂਟਰਲ ਆਰਡਰ ਹੋਏ ਬਿਨਾਂ। ਸੈਂਟਰਲ ਆਰਡਰ ਮੀਨ ਸਾਡੇ ਸਿੱਖੀਜ਼ਮ ਦਾ ਸੈਂਟਰਲ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਹੋਇਆ ਹੋਵੇ, ਜੇ ਤਾਂ ਮੰਨ ਲਓ ਵੀ ਭਾਈ ਐ ਨੀ ਐਂ ਕਰਨਾ, ਫੇਰ ਤਾਂ ਉਹ ਕੋਈ ਤੁਗਲਕੀ ਫਰਮਾਨ ਨੀ, ਫਿਰ ਤਾਂ ਕੌਮ ਦਾ ਫੈਸਲਾ। ਹੁਣ ਜੇ ਇੱਕ ਕਮੇਟੀ, ਇੱਕ ਪ੍ਰਬੰਧਕੀ ਕਮੇਟੀ ਇਹ ਕੁਛ ਕਰ ਰਹੀ ਹੈ ਤੇ ਉਹਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਕਿਹਾ ਹੋਇਆ ਵੀ ਏਦਾਂ ਨਹੀਂ ਕਰਨਾ, ਉਹਨਾਂ ਨੇ ਵੀ ਕਹਿਤਾ, ਤਾਂ ਫੇਰ ਉਹ ਕਰ ਰਹੀ ਹੈ ਤਾਂ ਉਹਨੂੰ ਮੈਂ ਤੁਗਲਕੀ ਫਰਮਾਨ ਮੰਨਦਾ, ਉਹ ਤੁਗਲਕੀ ਫਰਮਾਨ ਆ ਜਿਹੜਾ ਉਹ ਵਰਤ ਰਹੇ ਆ। ਹੁਣ ਦੂਜੇ ਪਾਸੇ ਮੈਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ, ਮੈਂ ਉਹਨਾਂ ਨੂੰ ਉਹ ਹੋ ਸਕਦਾ ਕਿਉਂਕਿ ਨੌਜਵਾਨ ਛੇਤੀ ਭਟਕ ਜਾਂਦੇ ਆ ਤੇ ਛੇਤੀ ਗੁੱਸੇ ਹੋ ਜਾਂਦੇ ਆ, ਨੌਜਵਾਨਾਂ ਨੂੰ ਮੈਂ ਇੰਨੀ ਕੁ ਬੇਨਤੀ ਕਰਦਾ ਵੀ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਵੀ ਜੇ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਏਦਾਂ ਜਲੀਲ ਕੀਤਾ ਜਾਂਦਾ, ਧੱਕੇ ਮਾਰੇ ਜਾਂਦੇ ਆ, ਜਿਵੇਂ ਕੱਲ ਮੈਨੂੰ ਜਗਵੀਰ ਸਿੰਘ ਨੇ ਦੱਸਿਆ ਵੀ ਮੈਨੂੰ ਇੱਕ ਮਾਤਾ ਨੇ ਧੱਕੇ ਮਾਰੇ ਵੀ ਤੂੰ ਨੰਗੇ ਪੈਰੀ ਕਿਉਂ ਲੰਗਰ ਚ ਫਿਰਦਾ, ਜੇ ਇਹੋ ਜਿਹਾ ਵਰਤਾਰਾ ਕੀਤਾ ਜਾਂਦਾ ਤਾਂ ਪਹਿਲੀ ਗੱਲ ਤਾਂ ਉਹਨੂੰ ਤੁਸੀਂ ਗੁਰਦੁਆਰੇ ਦੀ ਕੈਟਾਗਰੀ ਚੋਂ ਕੱਢੋ, ਆਪਦੀ ਡਿਕਸ਼ਨਰੀ ਚੋਂ, ਵੀ ਉਹ ਗੁਰੂ ਘਰ ਨਹੀਂ ਹੋ ਸਕਦਾ, ਉਹ ਪਰਸਨਲ ਅਦਾਰਾ ਹੋ ਸਕਦਾ ਕਿਸੇ ਦਾ, ਉਹਨਾਂ ਲੋਕਾਂ ਦਾ ਪਰਸਨਲ ਅਦਾਰਾ, ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿਓ। ਪਹਿਲੀ ਗੱਲ ਤਾਂ ਗੁਰੂ ਤੁਹਾਡੇ ਅੰਦਰ ਆ, ਗੁਰਦੁਆਰਾ ਤੁਹਾਡਾ ਆਪਦਾ ਸਰੀਰ ਆ, ਇਹ ਮੰਦਰ ਜਿਹੜਾ ਬਣਾਇਆ ਅਕਾਲ ਪੁਰਖ ਨੇ, ਇਹਨੂੰ ਓਨਾ ਕੁ ਪਵਿੱਤਰ ਤੇ ਸੋਧ ਕੇ ਰੱਖੋ ਵੀ ਗੁਰੂ ਦਾ ਵਾਸਾ ਤੁਹਾਡੇ ਅੰਦਰ ਹੋ ਜੇ ਤੇ ਤੁਹਾਨੂੰ ਕਿਤੇ ਜਾਣਾ ਆਉਣਾ ਹੀ ਨਾ ਪਵੇ। ਦੂਜੀ ਗੱਲ, ਜਿਹੜਾ ਸੋਸ਼ਲ ਹੋਣ ਲਈ ਅਸੀਂ ਜਾਂਦੇ ਹਾਂ, ਅਸੀਂ ਸਾਨੂੰ ਲੱਗਦਾ ਵੀ ਕੁਛ ਨਾ ਕੁਛ ਅਸੀਂ ਦੁਨਿਆਵੀ ਦੂਜਿਆਂ ਤੋਂ ਦੂਰ ਹੁੰਦੇ ਹਾਂ, ਜਾਣਾ ਚਾਹੀਦਾ, ਤਾਂ ਹੋਰ ਬਹੁਤ ਸਾਰੇ ਗੁਰੂ ਘਰ ਸਿਡਨੀ ਦੇ ਵਿੱਚ ਵੀ ਬਣੇ ਹੋਏ ਆ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਗੁਰੂ ਘਰਾਂ ਚ ਜਾ ਸਕਦੇ ਹੋ। ਉਹਦੇ ਨਾਲ ਕੀ ਹੋਊਗਾ ਵੀ ਤੁਹਾਡੀ ਆਪਦੀ ਵੀ ਇੱਕ ਜਿਹੜੀ ਸ਼ਰਧਾ ਉਹ ਛੱਡਦਾ ਰਹਿ ਜੂਗੀ, ਤੁਸੀਂ ਉਹਨਾਂ ਨੂੰ ਆਪਦੇ ਹਾਲ ਤੇ ਛੱਡ ਦਿਓ। ਜੋ ਕਰੂਗਾ ਬੁਰਾ ਨਾ, ਉਹਦਾ ਉਹ ਆਪਦਾ ਭੁਗਤੂਗਾ ਜੇ ਉਹ ਬੁਰਾ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਅਸੀਂ ਬਣਾ ਰਹੇ ਹਾਂ ਮਸਲਾ, ਅਸੀਂ ਕੀ ਹੋ ਗਿਆ ਹੁਣ ਇੱਕ ਬਣਾ ਲਿਆ ਗਰੁੱਪ ਬਣ ਗਿਆ, ਉਹ ਗਰੁੱਪ ਜਾਦੇ ਆ ਵੀ ਨਹੀਂ ਹੁਣ ਅਸੀਂ ਇਹਨਾਂ ਨੂੰ ਬਦਲ ਕੇ ਦਿਖਾਵਾਂਗੇ। ਇਹਦੇ ਨਾਲ ਪਤਾ ਕੀ ਨਤੀਜੇ ਨਿਕਲਣਗੇ, ਇਹਦੇ ਨਾਲ ਦੁਨੀਆਂ ਨੂੰ ਹਸਾਵਾਂਗੇ ਅਸੀਂ। ਅਸੀਂ ਹੁਣ ਤਾਂ ਹਜੇ ਪੱਗਾਂ ਨੀ ਲਈਆਂ, ਨਹੀਂ ਤਾਂ ਹਜੇ ਫਿਰ ਅਗਲੇ ਇੱਕ ਦੋ ਵੀਕਾਂ ਤੱਕ ਜਦੋਂ ਹੋਰ ਰੌਲਾ ਪਊਗਾ, ਹੁਣ ਤਾਂ ਪੁਲਿਸ ਸੱਦ ਕੇ ਫੜਾ ਦਿੰਦੇ ਆ, ਫਿਰ ਪੱਗਾਂ ਤੱਕ ਵੀ ਹੱਥ ਪਹੁੰਚੂਗਾ, ਫਿਰ ਉਹ ਵੀਡੀਓ ਦੁਨੀਆਂ ਭਰ ਚ ਜਾਣਗੀਆਂ। ਅਸੀਂ ਸਿੱਖੀ ਦਾ ਸੰਦੇਸ਼ ਦੁਨੀਆਂ ਨੂੰ ਦੇ ਰਿਹਾ ਵੀ ਸਿੱਖ ਕੌਮ ਕੀ ਆ। ਸਿੱਖ ਅੱਜ ਅਮਰੀਕਾ ਦੇ ਵਿੱਚ ਸਿੱਖ ਕੌਮ ਬਾਰੇ ਦੱਸਣ ਬਾਰੇ ਪੜ੍ਹਾਈ ਸ਼ੁਰੂ ਹੋਣ ਦੀ ਗੱਲ ਚੱਲੀ ਆ, ਅਖਬਾਰ ਚ ਉਹ ਵੀ ਗੱਲ ਕਰਾਂਗੇ, ਪਰ ਅਸੀਂ ਉਸ ਸਿੱਖ ਕੌਮ ਦੀਆਂ ਵੀਡੀਓ ਦਿਖਾਵਾਂਗੇ ਜਿਹੜੀਆਂ ਆਪਸ ਮੇ ਲੜ ਕੇ ਪੱਗਾਂ ਲਾ ਰਹੀਆਂ, ਤੇ ਇੱਕ ਹੋਮਿਓ ਆੜੇ ਆਈ ਹੋਈ, ਇੱਕ ਬੰਦਾ ਦਾ ਮੈਂ ਕੁਰਸੀ ਤੇ ਬਹਿ ਕੇ ਛਕਾਉਣਾ, ਦੂਜਾ ਦਾ ਮੈਂ ਥੱਲੇ ਛਕਣਾ। ਯਾਰ ਸਿੱਖੀ ਦੇ ਵਿੱਚ ਇਹ ਤਾਂ ਮਸਲੇ ਹੀ ਹੈ ਨੀ, ਜਿਹਨੇ ਸਿੱਖੀ ਨੂੰ ਅਪਣਾ ਲਿਆ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਮੰਨ ਲਈ, ਉਹਦੇ ਤਾਂ ਮਸਲੇ ਨੀ, ਉਹ ਤਾਂ ਮਸਲੇ ਕੋ ਹੋਰ ਆ। ਉਹਦੇ ਤਾਂ ਜਿਹੜੀ ਪੰਜ ਤੱਤਾਂ ਨੂੰ ਕਿਵੇਂ ਮਾਰਨਾ, ਉਹ ਤਾਂ ਉਹਦੇ ਮਸਲੇ ਉਹ ਬਣ ਜਾਂਦੇ ਆ। ਇਹ ਜਿਹੜੇ ਮਸਲੇ ਆ, ਇਹ ਉਹਨਾਂ ਲੋਕਾਂ ਦੇ ਆ ਜਿਹੜੇ ਹਲੇ ਸਿੱਖੀ ਤੋਂ ਦੂਰ ਆ। ਸੋ ਮੈਂ ਇਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਵੀ ਆਓ ਸਿੱਖੀ ਦੇ ਨੇੜੇ ਹੋਈਏ, ਇਹ ਤੋਂ ਦੂਰ ਨਾ ਹੋਈਏ, ਇਹਨੂੰ ਮਸਲੇ ਨੂੰ ਉਹਨਾਂ ਤੇ ਛੱਡ ਦਈਏ। ਹੁਣ ਜੇ ਤੁਹਾਡੇ ਕੋਲ ਦੋ ਐਕਸ਼ਨ ਆ, ਜੋ ਕਹਿੰਦੇ ਨਾ ਵੀ ਆਪਾਂ ਜੇ ਕੋਈ ਬੁਰਾ ਹੋ ਰਿਹਾ ਤੇ ਚੁੱਪ ਕਰਕੇ ਵੀ ਨੀ ਬੈਠ ਸਕਦੇ, ਬਿਲਕੁਲ ਜ਼ੁਲਮ ਦੇ ਖਿਲਾਫ਼ ਲੜਨਾ ਚਾਹੀਦਾ। ਇਹਦਾ ਇੱਕ ਹੋਰ ਜਿਹੜਾ ਪਹਿਲੂ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਮੇਰੀ ਇਸ ਗੱਲ ਤੋਂ ਇਹ ਨਾ ਲਓ ਵੀ ਮੈਂ ਇਹ ਕਹਿ ਰਿਹਾ ਵੀ ਤੁਸੀਂ ਉਹਨਾਂ ਨੂੰ ਹਾਲ ਤੇ ਛੱਡ ਕੇ ਤੇ ਅੱਖਾਂ ਮੀਚ ਕੇ ਪਾਸੇ ਹੋ ਜਾਓ, ਮੈਨੂੰ ਕੀ ਕਹਿ ਕੇ ਪਾਸੇ ਨਾ, ਇਹ ਵੀ ਨਾ ਕਰੋ। ਇਹਦੇ ਦੋ ਤਰੀਕੇ ਆ। ਨੰਬਰ ਇੱਕ ਤਰੀਕਾ ਅਦਾਲਤੀ ਕਾਰਵਾਈ, ਜਿਹਨੂੰ ਅਸੀਂ ਕਾਨੂੰਨ ਨੂੰ ਕਹਿੰਦੇ ਹਾਂ, ਕਾਨੂੰਨ ਦੇ ਜ਼ਰੀਏ। ਅਦਾਲਤੀ ਕਾਰਵਾਈ ਦੇ ਵਿੱਚ ਮੇਰੇ ਤੋਂ ਅੱਜ ਲਿਖਾ ਲਓ, ਨਾ ਤੁਸੀਂ ਅੱਜ ਜਿੱਤੋ, ਨਾ ਕੱਲ ਨੂੰ ਜਿੱਤੋ, ਨਾ ਪਰਸੋਂ ਜਿੱਤੋ, ਨਾ ਇਹਦਾ ਕੋਈ ਫੈਸਲਾ ਆਵੇ, ਠੀਕ ਹੈ ਜੀ। ਕਾਰਨ, ਕਾਰਨ ਜਦੋਂ ਆਸਟ੍ਰੇਲੀਆ ਦੀ ਫੂਡ ਐਂਡ ਜਿਹੜੀ ਫੂਡ ਸਪਲਾਈ ਜਾਂ ਜਿਹੜੀ ਇਸ ਚੀਜ਼ ਨੂੰ ਡਿਪਾਰਟਮੈਂਟ ਨੂੰ ਅਸੀਂ ਟੱਚ ਕਰਦੇ ਹਾਂ ਜਾਂ ਦੇਖਦੇ ਹਾਂ, ਇੱਥੋਂ ਦਾ ਲਾਅ ਦੇਖਦੇ ਹਾਂ, ਤਾਂ ਉਸ ਤਹਿਤ ਅਸੀਂ ਸਾਰੇ ਥਾਂ ਤੇ ਗਲਤ ਹਾਂ। ਜਿੱਥੇ ਵੀ ਲੰਗਰ ਨੰਗੇ ਹੱਥੀ ਨੰਗੇ ਸਿਰ ਬਾਲਾਂ ਨੂੰ ਕਵਰ ਨਾ ਕਰੇ ਬਿਨਾ ਵਰਤਾਇਆ ਜਾ ਰਿਹਾ, ਉੱਥੇ ਲੰਗਰ ਫੂਡ ਵਰਤਾਇਆ ਜਾ ਰਿਹਾ, ਲੰਗਰ ਨੀ ਸ਼ਬਦ ਕਹੂੰਗਾ ਮੈਂ, ਇੱਥੇ ਫੂਡ ਕਹੂੰਗਾ, ਫੂਡ ਵਰਤਾਇਆ ਜਾ, ਉਹ ਆਸਟ੍ਰੇਲੀਅਨ ਸਟੈਂਡਰਡ ਦੇ ਉੱਤੇ ਰੋਂਗ ਆ, ਠੀਕ ਆ। ਜੇ ਤੁਸੀਂ ਆਸਟ੍ਰੇਲੀਅਨ ਕੋਰਟ ਦੇ ਵਿੱਚ ਇਹ ਗੱਲ ਲੈ ਕੇ ਜਾਂਦੇ ਹੋ, ਤੁਸੀਂ ਮੂੰਹ ਭਰਨੇ ਡਿੱਗੋਗੇ, ਹਾਰੋਗੇ। ਦੂਜਾ, ਉਹ ਲੋਕ ਆ ਜਿਹੜੇ ਉਹ ਅਸਟੈਬਲਿਸ਼ਡ ਬੰਦੇ ਆ, ਉਹਨਾਂ ਦੀਆਂ ਤੁਸੀਂ ਗੱਡੀਆਂ ਵੀ ਦੇਖੀਆਂ ਹੋਣਗੀਆਂ ਜਿਨ੍ਹਾਂ ਤੇ ਆਉਂਦੇ ਆ ਗੁਰੂ ਘਰਾਂ ਚ, ਉਹਨਾਂ ਦੇ ਬਿਜ਼ਨਸ ਵੀ ਤੁਹਾਨੂੰ ਪਤਾ ਹੋਣਗੇ ਕਿਹੋ ਜਿਹੇ ਹੋਣਗੇ। ਉਹਨਾਂ ਨੂੰ ਉਹਨਾਂ ਕੋਲੇ ਗੁਰਦੁਆਰੇ ਦੇ ਗੋਲਕ ਦੀ ਵੀ ਚਾਬੀ ਆ, ਕਿਉਂਕਿ ਇਹ ਵੀ ਪਾਸਟ ਦੇ ਵਿੱਚ ਅਸੀਂ ਦੇਖਿਆ ਗਿਆ ਵੀ ਕੇਸ ਹੋ ਜਾਂਦੇ ਆ, ਲੜਾਈਆਂ ਹੋ ਜਾਂਦੀਆਂ, ਤੇ ਕੇਸਾਂ ਦੇ ਉੱਤੇ ਕਰਨ ਵਾਲਾ ਕੇਸ ਦੂਰੀ ਮਾਰ ਚ ਆ ਜਾਂਦਾ, ਉਹਨੇ ਪੈਸੇ ਵੀ ਜੇਬ ਚੋਂ ਲਾਉਣੇ ਹੁੰਦੇ ਆ, ਤੇ ਜਿਹਦੇ ਕਰਿਆ ਹੁੰਦਾ ਉਹ ਗੁਰਦੁਆਰੇ ਦੇ ਗੋਲਕ ਚੋਂ ਪੈਸੇ ਲਾ ਲੈਂਦਾ, ਕਿਉਂਕਿ ਉਹਦੇ ਕੋਲੇ ਗੋਲਕ ਦੀ ਚਾਬੀ ਆ। ਸੋ ਉਹ ਕਹਿੰਦਾ ਵੀ ਗੁਰਦੁਆਰੇ ਤੇ ਕੇਸ ਹੋਇਆ, ਮੈਂ ਤਾਂ ਇੱਥੋਂ ਲਾਊਂ ਕੱਲਾ ਕਿਉਂ ਲਾਵਾਂ। ਸੋ ਉੱਥੇ ਵੀ ਤੁਸੀਂ ਮਾਰ ਖਾਓਗੇ, ਉੱਥੇ ਵੀ ਤੁਸੀਂ। ਤੀਜਾ, ਜਿਹੜਾ ਤੁਸੀਂ ਇਸ ਟਾਈਮ ਸੈਟਅਪ ਦੇ ਦੌਰ ਦੇ ਵਿੱਚੋਂ ਤੁਸੀਂ ਜ਼ਿੰਦਗੀ ਬਣਾਉਣੀ ਆ, ਉਹ ਲੋਕ ਇੱਕ ਅਸਟੈਬਲਿਸ਼ ਹੋਣ ਤੋਂ ਬਾਅਦ ਇਹ ਗੱਲਾਂ ਕਰ ਰਹੇ ਆ। ਸੋ ਉਹਨਾਂ ਲੋਕਾਂ ਨੂੰ ਅਸੀਂ ਉਹਨਾਂ ਦੇ ਹਾਲ ਤੇ ਛੱਡ ਕੇ ਉਹਨਾਂ ਨੂੰ ਕਹੀਏ ਵੀ ਇਹ ਜਿਹੜਾ ਕਾਨੂੰਨੀ ਕਾਰਵਾਈ ਦੇ ਵਿੱਚ ਤੁਸੀਂ ਜਿੱਤ ਨਹੀਂ ਸਕਦੇ, ਤਾਂ ਇਹਨੂੰ ਪੰਗਾ ਨਾ ਲਈਏ, ਫਿਰ ਅਸੀਂ ਕੀ ਕਰ ਸਕਦੇ ਹਾਂ। ਫਿਰ ਦੂਜਾ ਕੰਮ ਸਾਡੇ ਕੋਲੇ ਹੈਗਾ, ਸਾਡੇ ਅਕਾਲ ਤਖ਼ਤ ਸਾਹਿਬ, ਜੇ ਅਸੀਂ ਵਿਸ਼ਵਾਸ ਹੀ ਕਰਦੇ ਹਾਂ ਨਾ, ਅਸੀਂ ਵਿਸ਼ਵਾਸ ਜਿਤਾਉਣੇ ਅਕਾਲ ਤਖ਼ਤ ਸਾਹਿਬ ਤੇ, ਤਾਂ ਸਾਨੂੰ ਵਿਸ਼ਵਾਸ ਪੂਰਨ ਕਰਨਾ ਚਾਹੀਦਾ। ਪਿੱਛੇ ਥੋੜੀ ਜਿਹੀ ਅਪਰੋਚ ਕੀਤੀ ਸੀ ਅਕਾਲ ਤਖ਼ਤ ਸਾਹਿਬ ਨੇ, ਨਾਲ ਦੀ ਨਾਲ ਦੂਜੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਬਿਆਨ ਆ ਗਿਆ ਸੀ, ਉਹਨਾਂ ਨੇ ਉਹਦੇ ਤੇ ਤਾੜਨਾ ਕਰਤੀ ਸੀ। ਹੁਣ ਸਾਡੀ ਡਿਊਟੀ ਬਣਦੀ ਆ ਵੀ ਅਸੀਂ ਇਹਨੂੰ ਵੱਡੇ ਪੱਧਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਸਖਤ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਮੈਸੇਜ ਭੇਜੀਏ, ਉਹਨਾਂ ਨੂੰ ਕਹੀਏ ਵੀ ਤੁਸੀਂ ਆ ਕੇ ਦੇਖੋ ਜਾਂ ਜਿਵੇਂ ਮਰਜ਼ੀ ਦੇਖੋ, ਇਸ ਮਸਲੇ ਦਾ ਹੱਲ ਕਰੋ, ਵੀ ਇਹ ਮਸਲਾ ਕੱਲ ਨੂੰ ਇਹ ਨਾ ਹੋਵੇ ਵੀ ਇਹ ਚੰਗਾਈ ਨੂੰ, ਉਹ ਪ੍ਰਬੰਧਕ ਤਾਂ ਕਹਿੰਦੇ ਅਸੀਂ ਚੰਗੇ ਨੂੰ ਕਰ ਰਹੇ ਹਾਂ, ਦੇਖੋ ਵੀ ਸਾਡੇ ਇਹ ਚੀਜ਼ਾਂ ਦੇ ਹੁਣ ਬਦਲਾਅ ਆ ਗਿਆ, ਦੁਨੀਆਂ 'ਚ ਬਦਲਾਅ ਆ ਗਿਆ, ਸੋ ਅਸੀਂ ਰਹਿਤ ਨੂੰ ਚੇਂਜ ਕਰ ਰਹੇ ਹਾਂ ਥੋੜ੍ਹੀ ਬਹੁਤ। ਦੇਖੋ ਰਹਿਤ ਚੇਂਜ ਕਰਨੀਆਂ ਵੀ ਕਈ ਗੱਲਾਂ ਹੁੰਦੀਆਂ, ਰਹਿਤ ਚੇਂਜ ਕਰਨ 'ਚ ਇੱਕ ਤਾਂ ਇਹ ਰਹਿਤ ਚੇਂਜ ਕਰਨੀ ਵੀ ਅਸੀਂ ਤਾਂ ਕਕਾਰ ਵੀ ਨਹੀਂ ਰੱਖਦੇ, ਉਹ ਤਾਂ ਕਿਤੇ ਵੀ ਕਿਸੇ ਪੈਮਾਨੇ 'ਚ ਨਹੀਂ ਆ ਸਕਦੀ, ਉਹ ਤਾਂ ਪਹਿਲੇ ਮੋੜ ਤੇ ਉਹਨੂੰ ਦੁਨੀਆਂ ਭਰ ਦੇ ਵਿੱਚ ਉਹਨੂੰ ਨਕਾਰਿਆ ਜਾਊਗਾ। ਜੇ ਕੋਈ ਹੋਰ ਨਿੱਕੀ ਮੋਟੀ ਗੱਲ ਆ, ਜਿਹੜੀ ਨਿੱਕੀ ਮੋਟੀ ਗੱਲ ਦੇ ਵਿੱਚੋਂ ਕੋਈ ਆ ਜਾਂਦੀ ਆ ਵੀ ਏਦਾਂ ਨੀ ਏਦਾਂ ਕਰ ਸਕਦੇ ਏਦਾਂ ਕਰ ਸਕਦੇ, ਤਾਂ ਉਹਦੇ 'ਚ ਐਡਜਸਟਮੈਂਟਸ ਹੋ ਸਕਦੀ ਆ ਜੇ ਉਹਨੂੰ ਪ੍ਰੋਪਰ ਢੰਗ ਨਾਲ ਉਹਨੂੰ ਵਿਚਾਰਿਆ ਜਾਵੇ। ਹੁਣ ਜੇ ਗੁਰਦੁਆਰੇ ਵਾਲੇ ਮੰਨ ਲਓ ਇਹ ਦੁਹਾਈ ਦਿੰਦੇ ਆ ਵੀ ਸਾਡੇ ਤੇ ਕੱਲ ਨੂੰ ਕੋਈ ਫੂਡ ਐਂਡ ਇਸ ਵਾਲਾ ਡਿਪਾਰਟਮੈਂਟ ਵਾਲਾ ਜਾਂ ਕੋਈ ਹੋਰ ਸਾਡੇ ਤੇ ਸੂ ਕਰੂਗਾ, ਸਾਡੇ ਤੇ ਇਹ ਹੋਊਗਾ, ਤੇ ਅਸੀਂ ਤਾਂ ਕਰਕੇ ਕੁਰਸੀਆਂ ਤੇ ਬਹਿ ਕੇ ਖਾਣ ਦੀ ਗੱਲ ਕਰਦੇ ਹਾਂ, ਅਸੀਂ ਐਂ ਕਰਦੇ ਹਾਂ, ਤਾਂ ਉਹਦੇ ਵਿੱਚ ਉਹ ਅਕਾਲ ਤਖ਼ਤ ਸਾਹਿਬ ਨੂੰ ਦਲੀਲ ਦੇਣਗੇ, ਅਕਾਲ ਤਖ਼ਤ ਸਾਹਿਬ ਕੋਲੇ ਲੈ ਕੇ ਜਾਣ ਮਸਲਾ ਵੀ ਸਾਨੂੰ ਆਹ ਚੀਜ਼ਾਂ ਦੀ ਇਜਾਜ਼ਤ ਦਿੱਤੀ ਜਾਵੇ ਤੇ ਅਸੀਂ ਇਹ ਕਰਦੇ ਹਾਂ, ਤੇ ਫਿਰ ਅਕਾਲ ਤਖ਼ਤ ਸਾਹਿਬ ਦੇਖੂਗਾ ਵੀ ਭਾਈ ਇਹ ਅਮਰੀਕਾ ਚ ਵੀ ਇੰਨੇ ਸਾਲਾਂ ਤੋਂ ਹੋ ਰਿਹਾ, ਦੁਨੀਆ ਚ ਇੰਨੇ ਗੁਰੂ ਘਰ ਆ, ਉੱਥੇ ਹੋ ਰਿਹਾ, ਉੱਥੇ ਕਿਉਂ ਨੀ ਆਈ ਦਿੱਕਤ, ਤੁਹਾਡੇ ਕਿਉਂ ਆ ਰਹੀ ਆ, ਸਵਾਲ ਜਵਾਬਾਂ ਦੇ ਵਿੱਚ ਦੀ ਲੰਘਣਾ ਪੈਣਾ ਉਹਨਾਂ ਨੂੰ। ਸੋ ਇਹ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਸਿਡਨੀ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ, ਕਿਉਂਕਿ ਮੈਂ ਇਹਨਾਂ ਲੋਕਾਂ ਨੂੰ ਤਾਂ ਬੇਨਤੀ ਕਰ ਨੀ ਸਕਦਾ, ਇਹ ਤਾਂ ਲੋਕ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਤਾਂ ਇੱਕ ਬਹੁਤ ਸੁਲਝੇ ਹੋਏ ਤੇ ਸਿਆਣੇ ਬੰਦੇ ਆ, ਕਿਉਂਕਿ ਸਾਰੇ ਜਿਹੜੀ ਬੀਬੀਆਂ ਨੇ ਧੱਕੇ ਮਾਰੇ ਆ ਤੁਹਾਨੂੰ ਉਹ ਵੀ ਉਮਰ ਦਰਾਜ ਆ, ਜਿਹੜੇ ਪ੍ਰਬੰਧਕਾਂ ਬਾਰੇ ਗੱਲ ਹੁੰਦੀ ਆ ਉਹ ਵੀ ਉਮਰ ਦਰਾਜ ਆ ਸਾਡੇ ਨਾਲੋਂ। ਸੋ ਇਹਨਾਂ ਉਮਰ ਦਰਾਜ ਲੋਕਾਂ ਨੂੰ ਤਾਂ ਮੈਂ ਮਤ ਦੇ ਨੀ ਸਕਦਾ ਕੋਈ, ਇਹਨਾਂ ਨੇ ਨਾ ਮੇਰੀ ਮੰਨਣੀ ਆ, ਠੀਕ ਆ, ਇਹਨਾਂ ਨੂੰ ਤਾਂ ਮੈਂ ਇਹੀ ਦੇਖ ਸਕਦਾ ਵੀ ਚਲੋ ਇਹਨਾਂ ਨੂੰ ਕਾਨੂੰਨੀ ਦਾਇਰੇ ਚ ਵੀ ਨਹੀਂ ਹਰਾ ਸਕਦੇ, ਆਪਾਂ ਅਕਾਲ ਤਖ਼ਤ ਸਾਹਿਬ ਕੋਲੇ ਰਿਕੁਐਸਟ ਬੇਨਤੀ ਕਰ ਸਕਦੇ ਹਾਂ। ਮੈਂ ਵੀ ਅੱਜ ਮੇਰਾ ਪਹਿਲੇ ਅੱਜ ਦੇ ਦਿਨ ਦੀ ਇਹ ਪ੍ਰਾਇਓਰਿਟੀ ਆ ਵੀ ਜਦੋਂ ਮੈਂ ਕੰਮ ਛੱਡ ਕੇ ਜਾਊਂਗਾ ਪਹਿਲਾਂ ਮੈਂ ਗਿਆਨੀ ਗੁਰਬਚਨ ਸਿੰਘ ਹੋਰਾਂ ਨਾਲ ਕੋਸ਼ਿਸ਼ ਕਰੂੰਗਾ ਗੱਲ ਕਰਨ ਦੀ, ਜਾਂ ਮੈਂ ਉਹਨਾਂ ਨਾਲ ਕਿਵੇਂ ਵੀ ਆ ਮੈਂ ਰਿਟਰਨ ਚ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ, ਤਾਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੇਰਾ ਉਹ ਕੱਲ ਪਾਤਰ ਸਾਹਿਬ ਦੀ ਕਵਿਤਾ ਵਾਲੀ ਗੱਲ ਆ ਵੀ ਉਹ ਚਿੜੀ ਚ ਆਉਣਾ ਚਾਹੀਦਾ ਵੀ ਜਿਹੜੀ ਅੱਗ ਬੁਝਾਉਂਦੀ ਸੀ। ਸੋ ਪਹਿਲਾਂ ਤਾਂ ਆਪਾਂ ਉਹਨਾਂ ਨਾਲ ਸੰਪਰਕ ਕਰਨਾ ਬਣਦਾ, ਤੇ ਮੈਂ ਨੌਜਵਾਨਾਂ ਨੂੰ ਜ਼ਰੂਰ ਬੇਨਤੀ ਕਰ ਸਕਦਾ ਕਿਉਂਕਿ ਨੌਜਵਾਨ ਮੇਰੇ ਤੋਂ ਉਮਰ ਚ ਵੀ ਬਹੁਤ ਸਾਰੇ ਉਹਨਾਂ ਚ ਛੋਟੇ ਆ, ਤੇ ਮੈਂ ਉਹਨਾਂ ਨੂੰ ਉਹਨਾਂ ਦੇ ਬਾਰੇ ਫਿਕਰਮੰਦ ਵੀ ਆ, ਤੇ ਉਹ ਪੜ੍ਹੇ ਲਿਖੇ ਵੀ ਵੱਧ ਆ, ਪੜ੍ਹੇ ਲਿਖੇ ਆਏ ਆ ਸਾਰੇ ਨੌਜਵਾਨ, ਤੇ ਉਹ ਸਮਝ ਵੀ ਸਕਦੇ ਇਸ ਗੱਲ ਤੇ। ਸੋ ਮੈਂ ਨੌਜਵਾਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਜੱਗ ਤਮਾਸ਼ਾ ਨਾ ਬਣਾਈਏ ਇਸ ਚੀਜ਼ ਨੂੰ, ਕੱਲ ਨੂੰ ਹੱਥੋਂ ਪਾਈਆਂ ਤੱਕ ਗੱਲਾਂ ਆਉਣ ਫਿਰ ਉਹੀ ਕਹਿਣ ਵੀ ਸਟੂਡੈਂਟ ਮਾੜੇ ਆ ਪੁਰਾਣਿਆਂ ਤੇ ਹੱਥ ਚੱਕਿਆ, ਕਿਉਂਕਿ ਜਦੋਂ ਹੱਥ ਚੱਕਿਆ ਜਾਊਗਾ ਉਦੋਂ ਪੁਰਾਣਾ ਜਾਂ ਬਜ਼ੁਰਗ ਆ ਨਾ ਜਿਹੜਾ ਉਮਰ ਦਰਾਜ ਆ ਉਹ 80% ਆਪਦੀ ਥਾਂ ਤੇ ਸਹੀ ਹੋਊਗਾ, ਕਿਉਂਕਿ 80% ਤਾਂ ਸਹੀ ਹੋਊਗਾ ਵੀ ਸਾਡਾ ਕਲਚਰ ਹੀ ਨੀ ਕਹਿੰਦਾ ਵੀ ਅਸੀਂ ਆਪਦੇ ਬਜ਼ੁਰਗਾਂ ਤੇ ਹੱਥ ਚੱਕੀਏ। ਸੋ ਉਹਦਾ ਤਾਂ ਪਹਿਲੇ ਮੋੜ ਤੇ ਸਹੀ ਹੋ ਗਿਆ ਨਾ, ਉਹ ਤੁਸੀਂ ਗਲਤ ਹੋ ਗਏ। ਸੋ ਪਹਿਲੀ ਗੱਲ ਤਾਂ ਇਹ ਚੀਜ਼ਾਂ ਨੂੰ ਸਾਨੂੰ ਤਿਆਗਣਾ ਪੈਣਾ, ਇਹ ਤਿਆਗ ਕੇ ਸਾਨੂੰ ਇੱਕ ਪ੍ਰੋਪਰ ਚੈਨਲ ਇਹਦੇ ਥਰੂ ਬਣਾਉਣਾ ਚਾਹੀਦਾ, ਉਹ ਚੈਨਲ ਥਰੂ ਸਾਨੂੰ ਜਿਹੜੀ ਗੱਲ ਕਰਨੀ ਚਾਹੀਦੀ ਆ ਸਾਡੇ ਅਕਾਲ ਤਖ਼ਤ ਸਾਹਿਬ ਨਾਲ, ਪ੍ਰਬੰਧਕਾਂ ਨਾਲ, ਤੇ ਉਸ ਢੰਗ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ, ਉਨੀ ਦੇਰ ਲਈ ਉਹਨਾਂ ਦੇ ਹਾਲ ਤੇ ਛੱਡ ਦਿਓ। ਹੁਣ ਜੇ ਤੁਸੀਂ ਦੇਖਦੇ ਹੋ ਵੀ ਜੇ ਉੱਥੇ ਸੰਗਤ ਜਾਂਦੀ ਆ ਗੁਰੂ ਘਰ ਚ, ਜੇ ਸੰਗਤ ਹੀ ਨਾ ਜਾਊਗੀ, ਸੰਗਤ ਘੱਟ ਜਾਊਗੀ, ਤਾਂ ਉਹ ਗੁਰੂ ਘਰ ਦੇ ਹਰ ਚੀਜ਼ ਦੇ ਉੱਤੇ ਅਸਰ ਆਉਂਦਾ ਇਸ ਚੀਜ਼ ਦਾ, ਇਹ ਨਹੀਂ ਹੁੰਦਾ ਫਿਰ ਉਹਨਾਂ ਦਾ ਪਰਸਨਲ, ਇੱਕ ਗੁਰੂ ਘਰ ਨਹੀਂ ਕਹਿ ਸਕਦੇ, ਇੱਕ ਉਹਨਾਂ ਦਾ ਪਰਸਨਲ ਪੂਜਾ ਘਰ ਜਾਂ ਇੰਟਰਟੇਨਮੈਂਟ ਸੈਂਟਰ ਬਣ ਕੇ ਰਹਿ ਜਾਣਾ ਜਦੋਂ ਉਹਨਾਂ ਲੋਕਾਂ ਦਾ ਜਿਹੜੇ ਲੋਕ ਸਖਤੀ ਨਾਲ ਲਾਗੂ ਹੁੰਦੇ ਆ, ਸਖਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੀਜੀ ਇੱਕ ਮੈਂ ਹੋਰ ਇੱਥੇ ਗੱਲ ਸਾਰੇ ਨੌਜਵਾਨਾਂ ਨੂੰ ਕਹਿਣੀ ਚਾਹੁੰਦਾ, ਵਰਲਡ ਵਾਈਡ ਜਿੱਥੇ ਵੀ ਲਿਸਨਰ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਗੁਰੂ ਘਰ ਕੀ ਲੈਣ ਜਾਂਦੇ ਹਾਂ, ਕੀ ਅਸੀਂ ਗੁਰੂ ਘਰ ਚ ਲੰਗਰ ਛਕਣ ਜਾਂਦੇ ਹਾਂ, ਕੀ ਅਸੀਂ ਗੁਰੂ ਘਰ ਦੇ ਵਿੱਚ ਇਹ ਦੇਖਣ ਜਾਂਦੇ ਹਾਂ ਵੀ ਇੱਥੇ ਕਿਵੇਂ ਲੰਗਰ ਵਰਤਾਇਆ ਜਾਂਦਾ, ਕਿਵੇਂ ਛਕਾਇਆ ਜਾਂਦਾ, ਕਿੱਥੇ ਗਲਤੀ ਹੁੰਦੀ ਹੈ, ਕੀ ਇਹੀ ਦੇਖਣ ਜਾਂਦੇ ਹਾਂ? ਮੈਨੂੰ ਇੱਥੇ ਵੀ ਸਾਰਿਆਂ ਨੂੰ ਸੋਰੀ ਟੂ ਸੇ ਕਹਿਣਾ ਪੈਣਾ ਵੀ ਗੁਰੂ ਘਰ ਜਾਣ ਦਾ ਨਜ਼ਰੀਆ ਬਦਲੀਏ ਅਸੀਂ ਥੋੜਾ ਜਿਹਾ, ਵੀ ਅਸੀਂ ਗੁਰੂ ਘਰ ਕੀ ਲੈਣ ਜਾਂਦੇ ਹਾਂ। ਜੇ ਜਦੋਂ ਅਸੀਂ ਗੁਰੂ ਘਰ ਨਾ ਘੋੜੇ ਵਾਲੀਆਂ ਸਾਈਡ ਤੇ ਜਿਹੜੀਆਂ ਇੱਕ ਲੱਗੀਆਂ ਹੁੰਦੀਆਂ ਘੋੜੇ ਦੇ ਵੀ ਸਾਈਡ ਤੇ ਨਾ ਦੇਖੇ, ਉਹ ਘੋੜੇ ਦੇ ਅੱਖਾਂ ਦੇ ਦੋਨੇ ਪਾਸੇ ਨਾ ਇੱਕ ਲੱਗੇ ਹੁੰਦੇ, ਉਹਨਾਂ ਦਾ ਪ੍ਰੋਪਰ ਮੇਰੇ ਹੁਣ ਨਾਂ ਦਿਮਾਗ ਚੋਂ ਨਿਕਲ ਗਿਆ, ਉਹਨਾਂ ਨੂੰ ਕੁਛ ਕਹਿੰਦੇ ਆ, ਉਹ ਲੱਗੀਆਂ ਹੁੰਦੀਆਂ, ਉਹ ਕਾਰਨ ਇਹ ਹੁੰਦਾ ਵੀ ਘੋੜਾ ਸਿੱਧਾ ਹੀ ਦੇਖੇ, ਐਵੇਂ ਸੜਕ ਤੇ ਜਾਂਦਾ ਇੱਧਰ ਸਾਈਡ ਤੋਂ ਘਾਹ ਦੇਖ ਕੇ ਉੱਧਰ ਨਾ ਮੂੰਹ ਮਾਰਨ ਲੱਗ ਜੇ। ਸੋ ਸਾਨੂੰ ਨਾ ਇੱਕ ਆਪਦੇ ਦਾਇਰੇ ਆਪਦੇ ਬੰਨਿਓ ਇੱਕ ਉਹ ਲਾਉਣੀਆਂ ਚਾਹੀਦੀਆਂ, ਜੇ ਗੁਰੂ ਘਰ ਜਾਂਦੇ ਹਾਂ ਸਾਨੂੰ ਗੁਰੂ ਘਰ ਜਾ ਕੇ ਅੰਦਰ ਜਾਂਦਿਆਂ ਨੂੰ ਜੇ ਕੰਨਾਂ ਚ ਜਿਹੜਾ ਐਨ ਮਧੁਰ ਕੀਰਤਨ ਹੋ ਰਿਹਾ ਉਹ ਕੰਨਾਂ ਚ ਪੈ ਕੇ ਤੇ ਉਹ ਰਸ ਘੋਲ ਰਿਹਾ, ਫਿਰ ਤਾਂ ਹੈਗੀ ਸਾਡੀ ਜਿਹੜੀ ਜਾਣਾ ਸਫਲ ਵੀ ਸਾਡਾ ਧਿਆਨ ਆ ਜਿਹੜਾ ਉੱਥੇ ਆ। ਜੇ ਤੁਹਾਨੂੰ ਉਧਰ ਟੋਲਾ ਖੜਾ ਇੱਧਰ ਟੋਲਾ ਖੜਾ, ਕੋਈ ਬੀਬੀ ਪੁੱਠੇ ਸਿੱਧੇ ਕੱਪੜੇ ਪਾਈ ਖੜੀ ਦਿਖਦੀ ਆ, ਕੋਈ ਬੰਦਾ ਪੁੱਠਾ ਸਿੱਧਾ ਕੰਮ ਕਰਦਾ ਦੇਖਦਾ, ਤਾਂ ਸਾਡਾ ਗੁਰੂ ਘਰ ਜਾਣ ਦਾ ਉਹ ਹੱਲ ਉਹਦਾ ਮਕਸਦ ਹੀ ਨਹੀਂ, ਕਿਉਂਕਿ ਅਸੀਂ ਉਹ ਨਜ਼ਰੀਆ ਲੈ ਕੇ ਨਹੀਂ ਗੁਰੂ ਘਰ ਗਏ, ਅਸੀਂ ਗਏ ਹਾਂ ਗੁਰੂ ਘਰ ਨੁਕਸ ਕੱਢਣ, ਅਸੀਂ ਗਏ ਹਾਂ ਗੁਰੂ ਘਰ ਚ ਕਿਸੇ ਦੀ ਊਨਤਾਈ ਦੇਖਣ, ਅਸੀਂ ਦੇਖਣ ਗਏ ਹਾਂ ਕੱਪੜੇ ਮਾੜੇ ਚੰਗੇ ਦੇਖਣ, ਅਸੀਂ ਉੱਥੇ ਫੂਡ ਦੇ ਵਿੱਚ ਨੁਕਸ ਕੱਢਣ ਗਏ, ਅਸੀਂ ਭਾਂਡਿਆਂ ਚ ਨੁਕਸ ਕੱਢਣ ਗਏ, ਅਸੀਂ ਜੋੜੇ ਜੁੱਤੀਆਂ ਚ ਨੁਕਸ ਕੱਢਣ ਗਏ ਆ, ਉਹ ਉਵੇਂ ਨਾ ਜਾਈਏ। ਅਸੀਂ ਤਾਂ ਜੇ ਗੁਰੂ ਘਰ ਦੀ ਕਾਰ ਪਾਰਕਿੰਗ ਚ ਕਾਰ ਲਾਉਣੇ ਆ ਨਾ, ਤੇ ਉਸ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਗੁਰੂ ਘਰ ਦੀ ਬਿਲਡਿੰਗ ਦੇ ਵਿੱਚੋਂ ਹੀ ਸਰੂਰ ਦਿਖੇ, ਉਹ ਚੋ ਰੱਬ ਦਿਖੇ, ਫਿਰ ਸਾਨੂੰ ਉੱਥੇ ਜਿਹੜੀ ਚੱਲ ਰਹੇ ਕੀਰਤਨ ਚੋ ਆਵਾਜ਼ਾਂ ਆਉਣ, ਫਿਰ ਅਸੀਂ ਉੱਥੇ ਜਾ ਕੇ ਉਹਦੇ ਚ ਸ਼ਾਂਤ ਮਨ ਹੋ ਕੇ ਤੇ ਆਪਦੇ ਆਪ ਦਾ ਪਸ਼ਚਾਤਾਪ ਕਰੀਏ, ਗੁਰਬਾਣੀ ਚੱਲ ਰਹੀ ਹੈ ਤਾਂ ਗੁਰਬਾਣੀ ਸੁਣੀਏ, ਤੇ ਜੋ ਜੇ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਗੁਰੂ ਘਰ ਗਏ ਹੋ ਤੇ ਲੰਗਰ ਨਹੀਂ ਛੱਕ ਕੇ ਆਏ ਤਾਂ ਸੰਪੂਰਨ ਨਹੀਂ ਹੋਏ, ਇਹ ਨਹੀਂ ਹੁੰਦਾ ਲੰਗਰ ਜਿਹੜੀ ਲੰਗਰ ਪਰਥਾ ਲਈ ਬਣਿਆ ਜਿਹੜਾ ਕੋਈ ਚੱਕਰ ਨੀ, ਇਹ ਇਹ ਜੇ ਤੁਸੀਂ ਗੁਰੂ ਘਰ ਗਏ ਹੋ, ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਲੰਗਰ ਜਾਣ ਨਾਲ ਧਿਆਨ ਭਟਕਦਾ, ਤੁਹਾਡੀ ਮਨਸ਼ਾ ਖਤਮ, ਤੇ ਜਰੂਰੀ ਨੀ ਲੰਗਰ ਖਾਣਾ ਗੁਰੂ ਘਰ ਦੇ ਵਿੱਚ, ਠੀਕ ਹੈ ਨਾ? ਇਹ ਇਹ ਚੀਜ਼ਾਂ ਸਾਨੂੰ ਥੋੜੀਆਂ ਜਿਹੀਆਂ ਸੋਚਣੀਆਂ ਪੈਣਗੀਆਂ। ਸੋ ਅੱਜ ਅਸੀਂ ਖਬਰਾਂ ਨਾਲੋਂ ਵੱਧ ਟਾਈਮ ਇਸ ਗੱਲ ਤੇ ਤਾਂ ਲਾ ਰਹੇ ਹਾਂ ਵੀ ਇਹ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਆਪਦੇ ਢੰਗ ਨਾਲ ਇਹਨੂੰ ਮੈਨੇਜ ਕਰ ਲਏ, ਚੰਗਾ ਰਹਾਂਗੇ, ਤੇ ਨਹੀਂ ਤਾਂ ਕੈਨੇਡਾ ਦੇ ਵਿੱਚ ਜਿਹੜੇ ਮਸਲੇ ਆਉਂਦੇ ਆ ਤੇ ਫਿਰ ਅਸੀਂ ਕਿਹੜੇ ਮੂੰਹ ਨਾਲ। ਮੈਂ ਕੱਲ ਹੀ ਕਹੀ ਜਾਂਦਾ ਸੀ, ਮੈਂ ਕੱਲ 5-7 ਕੁਦਰਤੀ ਗੋਰੇ ਆ ਗਏ ਖੇਤ ਮੇਰੇ ਕੋਲੇ, ਤੇ ਮੈਂ ਉਹਨਾਂ ਨੂੰ ਸਿੱਖਿਜ਼ਮ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰ ਰਿਹਾ ਸੀ, ਵੱਡੀਆਂ ਵੱਡੀਆਂ ਡੀਂਗਾਂ ਮਾਰ ਰਿਹਾ ਸੀ, ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਗੂਗਲ ਕਰਕੇ ਦਰਬਾਰ ਸਾਹਿਬ ਬਾਰੇ ਜਾਣੋ, ਤੁਸੀਂ ਗੂਗਲ ਕਰਕੇ ਬਾਬੇ ਨਾਨਕ ਜੀ ਬਾਰੇ ਜਾਣੋ, ਮੈਂ ਉਹਨਾਂ ਨੂੰ ਦੱਸ ਰਿਹਾ ਸੀ। ਫਿਰ ਮੈਂ ਕਿਹਾ ਯਾਰ ਜਦੋਂ ਸਿੱਖਿਜ਼ਮ ਬਾਰੇ ਲਿਖਦੇ ਆ ਤੇ ਗੂਗਲ ਕਰੇ ਤਾਂ ਸਭ ਤੋਂ ਪਹਿਲਾਂ ਤਾਂ ਉਹ ਜਿਹੜੀਆਂ ਪੱਗਾਂ ਲਾਉਣ ਵਾਲੀਆਂ ਵੀਡੀਓ ਆ ਜਾਂਦੀਆਂ, ਤੇ ਕਿਵੇਂ ਦੇਖਣਗੇ ਕੀ ਦੇਖਣਗੇ ਇਹ? ਫਿਰ ਮਨ ਨੂੰ ਆ ਚੀਜ਼ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਕੀਤਾ ਵੀ ਮੈਂ ਕਹੀ ਜਾਂਦਾ ਵੀ ਸਿੱਖ ਜਿਹੜਾ ਸਰਬੱਤ ਦਾ ਭਲਾ ਮੰਗਦਾ ਤੇ ਤਾਂ ਆਪਸਮੀ ਉਲਝੇ ਬੈਠੇ, ਕੀ ਕਿਸੇ ਦਾ ਭਲਾ ਕੀ ਮੰਗ ਲੂਗਾ, ਕਿਸੇ ਦਾ ਭਲਾ ਤਾਂ ਉਹੀ ਮੰਗਦਾ ਨਾ ਜਿਹੜਾ ਪਹਿਲਾਂ ਆਪਸ ਦੇ ਵਿੱਚ ਤਾਂ ਉਹਨੂੰ ਇੱਕ ਇਤਫਾਕ ਲਿਆ ਵੇ।
ਬਿਲਕੁਲ ਬਿਲਕੁਲ ਬ੍ਰਦਰ ਸਾਹਿਬ, ਤੇ ਜਿਵੇਂ ਅਸੀਂ ਇਹੀ ਗੱਲ ਕਰ ਰਹੇ ਸੀਗੇ ਬ੍ਰਦਰ ਸਾਹਿਬ, ਵਿਜੇ ਵਿਰਦੀ ਜੀ ਨੇ ਵੀ ਮੈਸੇਜ ਭੇਜਿਆ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪੂਰੀ ਦੁਨੀਆਂ ਚ ਇਹ ਸਭ ਕੁਛ ਜਿਹੜਾ ਚੱਲ ਰਿਹਾ, ਉਹਨਾਂ ਨੇ ਲਿਖਿਆ ਕਿ ਇਸੇ ਤਰ੍ਹਾਂ ਦਾ ਸੇਮ ਉਹਨਾਂ ਨੇ ਬਿਹੇਵੀਅਰ ਜਿਹੜਾ ਸੀ ਉਹ ਸਿੰਘਾਪੁਰ ਗੁਰਦੁਆਰਾ ਸਾਹਿਬ ਵਿੱਚ ਵੀ ਦੇਖਿਆ, ਤੇ ਉੱਥੇ ਵੀ ਇਹੀ ਪ੍ਰੋਬਲਮ ਸੀ ਕਿ ਉੱਪਰ ਬੈਠਣਾ, ਚੇਅਰ ਤੇ ਬੈਠ ਕੇ ਲੰਗਰ ਛਕਾਉਣਾ, ਤੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਰਹੀ ਸੀ ਇਸ ਚੀਜ਼ ਤੋਂ। ਤੇ ਜਗਤਾਰ ਸਿੰਘ ਗਿੱਲ ਜੀ ਵੀ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ, ਉਹਨਾਂ ਨੇ ਇਹ ਲਿਖਿਆ। ਬ੍ਰਦਰ ਸਾਹਿਬ ਤੁਸੀਂ ਜੁੜੇ ਹੋਏ ਸਾਡੇ ਨਾਲ?
ਜੀ ਜੀ
ਜੀ ਬ੍ਰਦਰ ਸਾਹਿਬ, ਉਹਨਾਂ ਨੇ ਲਿਖਿਆ ਕਿ ਕੱਲ ਕਹਿੰਦੇ ਐਤਵਾਰ ਨੂੰ ਗੁਰੂ ਘਰ ਚ ਕੁਝ ਸਿੰਘਾਂ ਨੇ ਕੈਪਰੀ ਪਾ ਕੇ ਆਉਣ ਤੋਂ ਮਨਾ ਕਰ ਦਿੱਤਾ, ਕਿ ਇਹ ਫੈਸਲਾ ਦੂਸਰੀਆਂ ਕੌਮਾਂ ਦੇ ਗੁਰੂ ਘਰ ਆਉਣ ਤੇ ਉਹਨਾਂ ਨੂੰ ਆਉਣ ਤੋਂ ਪ੍ਰਭਾਵਿਤ ਕਰੇਗਾ। ਜਿਵੇਂ ਕਿ ਹੁਣੇ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸੇ ਨੇ ਕੱਪੜੇ ਤੁਹਾਨੂੰ ਚੰਗੇ ਨਹੀਂ ਲੱਗੇ, ਕਿਸੇ ਨੇ ਪਾਏ ਹੋਏ ਆ, ਪਰ ਉਹਨਾਂ ਨੇ ਜਿਵੇਂ ਮਨਾ ਹੀ ਕਰ ਦਿੱਤਾ ਇਸ ਚੀਜ਼ ਲਈ, ਕੀ ਕਹਿਣਾ ਚਾਹੋਗੇ ਇਸ ਚੀਜ਼ ਲਈ ਤੁਸੀਂ?
ਦੇਖੋ ਪਿੱਛੇ ਜੇ ਵੀ ਰੌਲਾ ਪਿਆ ਸੀ, ਅੱਜ ਤੋਂ 5-7 ਸਾਲ ਪਹਿਲਾਂ ਇੱਥੇ ਵੀ ਸਾਊਥ ਆਸਟ੍ਰੇਲੀਆ ਚ ਵੀ, ਮੈਂ ਰਿਵਰਲੈਂਡ ਵੀ ਇਹ ਗੱਲਾਂ ਚੱਲੀਆਂ ਸੀ ਵੀ ਜਿਹੜੀ ਕੈਪਰੀ ਪਾ ਕੇ ਜਾਂ ਸ਼ਾਰਟ ਨਿੱਕਰਾਂ ਪਾ ਕੇ ਮੁੰਡੇ ਵੀ ਅਕਸਰ ਉਹ ਨਹੀਂ ਆ ਸਕਦੇ, ਠੀਕ ਆ? ਕੁੜੀਆਂ ਨੂੰ ਤਾਂ ਚਲੋ ਆਪਾਂ ਪਹਿਲਾਂ ਹੀ ਬੁਰਾ ਮਨਾਉਣੇ ਆ ਵੀ ਮੁੰਡਾ ਵੀ ਜਿਹੜੀ ਕੈਪਰੀ ਪਾ ਕੇ ਨਾ ਆਵੇ ਤਾਂ ਚੰਗਾ। ਕਈ ਵਾਰੀ ਅੱਜ ਕੱਲ ਦੇ ਨੌਜਵਾਨ ਕੈਪਰੀਆਂ ਪਾ ਕੇ ਕਾਫੀ ਆਉਂਦੇ ਸੀ ਗੁਰਦੁਆਰਾ ਸਾਹਿਬ ਚ, ਤਾਂ ਉਹ ਚਲੋ ਜਾਇਜ਼ ਆ ਗੱਲ ਵੀ ਤਨ ਢਕਿਆ ਹੀ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਤੇ ਤੁਸੀਂ ਇਹਨੂੰ ਮੰਨ ਲੈਣਾ ਚਾਹੀਦਾ, ਪਰ ਜਿਨ੍ਹਾਂ ਦੇ ਉੱਤੇ ਫੈਸਲਾ ਲਾਇਆ ਗਿਆ ਸੀ ਜਾਂ ਜਿਨ੍ਹਾਂ ਨੂੰ ਕਿਹਾ ਗਿਆ ਹੈ ਗੱਲ, ਉਹਨਾਂ ਨੇ ਅੱਧੇ ਘੰਟੇ ਬਾਅਦ ਹੀ, ਇੱਕ ਜਿਹੜਾ ਗੁਰਸਿੱਖ ਸੀਗਾ ਸਿੰਘ ਤੇ ਉਹਨੇ ਚੋਲਾ ਪਾਇਆ ਹੋਇਆ ਸੀ ਤੇ ਉਹਨੇ ਕਛਹਿਰਾ ਪਾਇਆ ਹੋਇਆ ਸੀ ਤੇ ਕਹਿੰਦੇ ਜੀ ਤੁਸੀਂ ਫਿਰ ਤੁਹਾਨੂੰ ਲੱਤਾਂ ਕੱਢ ਕੇ ਤੇ ਘੁੰਮਣ ਦਾ, ਤੁਹਾਡੇ ਕੋਲੇ ਲਾਇਸੈਂਸ ਆ ਸਾਡੇ ਕੋਲੇ ਹੈ ਨੀ, ਤੇ ਉੱਥੇ ਉਹ ਫੇਰ ਬਹਿਸ ਤੇ ਲੜਾਈ ਪੜ ਗਈ ਇਸ ਚੀਜ਼ ਦੀ, ਤੇ ਗਲਤ ਉਹ ਵੀ ਨੀ ਸੀ ਤੇ ਗਲਤ ਉਹ ਵੀ ਨੀ ਸੀ, ਦੋਨੇ ਥਾਂ ਤੇ ਸਹੀ ਸੀ। ਸੋ ਇਹ ਗੱਲਾਂ ਨਾ, ਇਹਨਾਂ ਗੱਲਾਂ ਦਾ ਐਂਡ ਇੱਥੇ ਆ ਵੀ ਉਹੀ ਘੋੜੇ ਵਾਲੀਆਂ ਸਾਨੂੰ ਨਾ ਪਾਸੇ ਤੇ ਜਿਹੜੀਆਂ ਲੱਗਦੀਆਂ ਉਹ ਲਾ ਲਈਏ, ਤਾਂ ਸਾਨੂੰ ਇਹਨਾਂ ਗੱਲਾਂ ਨਾ ਕੈਪਰੀ ਦੇਖਣੀ ਆ ਤੇ ਨਾ ਸਾਨੂੰ ਪਜਾਮੀ ਦੇਖਣੀ ਆ ਤੇ ਨਾ ਸਾਨੂੰ ਕੁੜਤਾ ਦੇਖਣਾ, ਸਾਨੂੰ ਤਾਂ ਫਿਰ ਰੱਬ ਦੇਖੂਗਾ ਹਰ ਬੰਦੇ ਚੋਂ। ਬਸ ਕਮੀ ਇੱਥੇ ਆ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਆ ਨੁਕਸ ਕੱਢਣ ਹੀ ਜਾਂਦੇ ਹਾਂ, ਅਸੀਂ ਹੋਰ ਕੰਮ ਕਰਨ ਦਾ ਜਾਂਦੇ।
ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬ੍ਰਦਰ ਸਾਹਿਬ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਪਰਮਾਤਮਾ ਦੀ ਭਗਤੀ ਵਿੱਚ ਧਿਆਨ ਦਈਏ ਜ਼ਿਆਦਾ, ਜਿਹੜੀ ਕਿ ਅਸੀਂ ਗੁਰਦੁਆਰਾ ਸਾਹਿਬ ਤੋਂ ਸ਼ਾਂਤੀ ਮਨ ਦੀ ਲੈਣ ਜਾਂਦੇ ਹਾਂ, ਬਲਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਮਨ ਦੀ ਸ਼ਾਂਤੀ ਕੀ ਮਿਲਣੀ ਹੈ, ਉਲਟਾ ਮਨ ਅਪਸੈਟ ਹੋ ਜਾਂਦਾ, ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਹੀ ਮੇਰੇ ਖਿਆਲ ਚ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਦਾ ਸੁਖਦੇਵ ਸਿੰਘ ਜੀ ਨੇ ਵੀ ਸਾਨੂੰ ਇਹ ਲਿਖ ਕੇ ਭੇਜਿਆ, ਕਹਿੰਦੇ ਜਿਹੜਾ ਗੁਰਦੁਆਰੇ ਸਾਹਿਬ ਦੀ ਗੱਲ ਕਰ ਰਹੇ ਸੀਗੇ ਅਸੀਂ ਸਿਡਨੀ ਵਾਲਾ, ਕਹਿੰਦੇ ਇਹ ਨਿੱਜੀ ਖੇਡ ਦਾ ਮਾਮਲਾ ਉਹਨਾਂ ਦੇ ਖਿਆਲ ਚ, ਕਹਿੰਦੇ ਸੁਣਿਆ ਕਿ ਜਿਹੜਾ ਇਹਨਾਂ ਦੇ ਗੁਰਦੁਆਰੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਵਿਸਾਖੀ ਦੇ ਕੁਝ ਨੇਤਾ ਬੁਲਾਏ ਸੀ, ਇਹ ਜੋ ਇਹ ਦੋ ਨੌਜਵਾਨਾਂ ਰਾਹੀਂ ਸ਼ੁਰੂ ਕਰਵਾਇਆ ਗਿਆ ਹੈ। ਕੱਲ ਇੱਕ ਪੋਸਟ ਕਰਤਾ ਨੇ ਇੱਕ ਗੋਰੇ ਦਾ ਕਿਚਨ ਬਾਰੇ ਰਿਵਿਊ ਵੀ ਪੇਸ਼ ਕੀਤਾ, ਪਰ ਕਹਿੰਦੇ ਕਿ ਇਹਨਾਂ ਦਾ ਜੋ ਮਰਜ਼ੀ ਕਰ ਲਓ, ਇਹਨਾਂ ਦਾ ਕੁਛ ਨਹੀਂ ਹੋ ਸਕਦਾ। ਅਗਲਾ ਮੈਸੇਜ ਉਹਨਾਂ ਨੇ ਇਹੀ ਲਿਖਿਆ ਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਇਹਨਾਂ ਨੇ ਜੋ ਕਰਨਾ ਇਹ ਕਰਦੇ ਹੀ ਰਹਿਣਗੇ।
ਦੇਖੋ ਅਸੀਂ ਭੱਜ ਵੀ ਨਹੀਂ ਸਕਦੇ ਕਹਿ ਕੇ ਵੀ ਕੁਛ ਨਹੀਂ ਹੋ ਸਕਦਾ, ਬਹੁਤ ਕੁਛ ਹੋ ਸਕਦਾ, ਸਾਨੂੰ ਉਪਰਾਲੇ ਕਰਨੇ ਚਾਹੀਦੇ ਆ। ਦੇਖੋ ਨਿੱਜੀ ਮਸਲਾ ਹੈ, ਮੈਂ ਗਰੰਟੀ ਕਰਦਾ ਨਿੱਜੀ ਮਸਲਾ, ਤੇ ਹੁਣ ਵੀ ਨਾ ਦੋ ਚਾਰ ਜਿਹੜੇ ਨਵੇਂ ਮੁੰਡੇ ਲੀਡਰ ਉੱਠਣ ਦੀ ਕੋਸ਼ਿਸ਼ ਦੇ ਵਿੱਚ ਤੇ ਗਰੁੱਪ ਬਣਾ ਬਣਾ ਕੇ ਉਹ ਸਾਰੇ ਗਰੁੱਪਾਂ ਨੂੰ ਉਕਸਾ ਰਹੇ ਆ ਤੇ ਨੌਜਵਾਨਾਂ ਨੂੰ ਕਹਿ ਰਹੇ ਆ ਵੀ ਚਲੋ ਉੱਠੋ ਤੇ ਆਪਾਂ ਕੌਮ ਤੇ ਭੀੜ ਆ ਗਈ। ਦੇਖੋ ਕੌਮ ਦੇ ਉੱਤੇ ਕੋਈ ਭੀੜ ਨਹੀਂ ਆਈ, ਕੌਮ ਵੱਧ ਫੁੱਲ ਰਹੀ ਆ। ਜੇ ਕੌਮ ਦੇ ਵਿੱਚ ਕੋਈ ਪ੍ਰੋਬਲਮ ਆਈ ਆ ਤੇ ਕੌਮ ਦੇ ਜਿਹੜੇ ਚੁਨਿੰਦਾ ਨੁਮਾਇੰਦੇ ਬਣਾਏ ਹੋਏ ਆ, ਜਿਹਨੇ ਸਾਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਛੇਵੇਂ ਗੁਰੂ ਨੇ ਸਾਨੂੰ ਇਹ ਕਹਿ ਕੇ ਗਏ ਵੀ ਭਾਈ ਮੀਰੀ ਪੀਰੀ ਜਿਵੇਂ ਕਿਵੇਂ ਕਰਨਾ, ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੋਈ ਤਾਂ ਤੁਸੀਂ ਵਿਸ਼ਵਾਸ ਅਧੂਰਾ ਕਿਉਂ ਕਰਦੇ ਹੋ? ਪਹਿਲੀ ਗੱਲ, ਪੂਰਾ ਵਿਸ਼ਵਾਸ ਕਰਕੇ ਦੇਖੋ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਜਾਂ ਹੋਰ ਨੂੰ ਬਾਦਲਾਂ ਨੂੰ ਵੱਡਾ ਬਣਾ ਤਾ ਪਹਿਲਾਂ, ਜਾਂ ਲੀਡਰਾਂ ਨੂੰ ਵੱਡਾ ਬਣਾ ਦਿੰਦੇ ਉਹਨਾਂ ਤੋਂ, ਤੁਸੀਂ ਕਿਉਂ ਬਣਾਉਂਦੇ ਹੋ? ਤੁਸੀਂ ਆਪਦੀ ਨਜ਼ਰਾਂ ਚ ਅਕਾਲ ਤਖ਼ਤ ਸਾਹਿਬ ਨੂੰ ਉਹੀ ਰੁਤਬਾ ਦਿਓ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ, ਜਿਹੜੇ ਸਾਡੇ ਮਹਾਰਾਜ ਰਣਜੀਤ ਸਿੰਘ ਹੋਰਾਂ ਵੇਲੇ ਜਿਹੜੇ ਰੁਤਬੇ ਸੀ ਉਹੀ ਰੁਤਬਾ ਦਿਓ। ਤੇ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਆਪਦੇ ਵੱਲੋਂ ਲੈਟਰ ਲਿਖੋ, ਆਪਦੇ ਵੱਲੋਂ ਸੰਪਰਕ ਕਰਕੇ ਦੱਸੋ ਵੀ ਅਸੀਂ ਸਾਡਾ ਥਾਂ ਵਿਸ਼ਵਾਸ ਹੈ ਜੀ ਤੁਹਾਡੇ ਜਿੱਤੇ, ਸਹੀ ਫੈਸਲਾ ਕਰੋ ਤੇ ਕਰਨਗੇ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਵੀ ਦੁਨਿਆਵੀ ਅਦਾਲਤਾਂ ਚ ਤੁਸੀਂ ਹਾਰੋਗੇ, ਕਿਉਂਕਿ ਐਜ ਪਰ ਫੂਡ ਲਾ ਜਿਹੜੇ ਉਹ ਆਸਟ੍ਰੇਲੀਆ ਦੇ ਵਿੱਚ ਉਹ ਸਹੀ ਆ, ਪ੍ਰਬੰਧਕ ਸਹੀ ਆ, ਤੇ ਜਿਹੜਾ ਉਂਝ ਜੇ ਅਸੀਂ ਆਪਦੀ ਮਰਿਆਦਾ ਨੂੰ ਰੱਖਣਾ ਚਾਹੁੰਦੇ ਹਾਂ ਜਾਂ ਮਰਿਆਦਾ ਟੁਗਲਕੀ ਨਾ ਹੋਵੇ ਉਹਨੂੰ ਪ੍ਰੋਪਰ ਢੰਗ ਨਾਲ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਸਾਡੀ ਸਰਵਉੱਚ ਅਦਾਲਤ ਜਿਹੜੀ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲੈਣਾ ਚਾਹੀਦਾ, ਨਾ ਕਿ ਉੱਥੇ ਜਾ ਕੇ ਨਾਰੇ ਮਜਾਰੇ ਲੜ ਕੇ ਜਾਂ ਉੱਥੇ ਮੂਹਰੇ ਬੈਠ ਕੇ ਵੀ ਅਸੀਂ ਤਾਂ ਹੀ ਕਰਾਂਗੇ ਵੋ ਹੀ ਕਰਾਂਗੇ, ਉਹ ਧੱਕੇ ਮਾਰਨ ਤੁਸੀਂ ਧੱਕੇ ਮਾਰੋ, ਪੱਗਾਂ ਲੈਣ ਚੁੰਨੀਆਂ ਲੈਣ, ਇਹ ਇਹਨਾਂ ਦੀਆਂ ਵੀਡੀਓ ਬਣਨ ਫੇਰ ਗੂਗਲ ਤੇ ਸਰਚਾਂ ਚ ਆਉਣ, ਫੇਰ ਭਾਈ ਫੇਰ ਅਸੀਂ ਤਾਂ ਅਸੀਂ ਇਸ ਲਾਈਨ ਦੇ ਵਿੱਚ ਸਮਰਥਨ ਲਈ ਤਿਆਰ ਨਹੀਂ ਆ, ਨਾ ਅਸੀਂ ਖੜਨ ਨੂੰ ਤਿਆਰ ਆ ਇਸ ਗੱਲ ਦੇ ਵਿੱਚ।
ਜੀ ਬ੍ਰੈਡ ਸਾਹਿਬ, ਇਹੀ ਮੈਸੇਜ ਮੋਹਿੰਦਰ ਸਿੰਘ ਹੈਂਸ ਜੀ ਨੇ ਭੇਜਿਆ, ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਬਹੁਤ ਉਦਾਸ ਹੁੰਦੇ ਆ, ਕਹਿੰਦੇ ਜਦੋਂ ਇਸ ਤਰ੍ਹਾਂ ਦੀ ਫਾਈਟਿੰਗ ਜਦੋਂ ਆਪਸ ਚ ਸਿੱਖ ਜਿਹੜੇ ਨੇ ਆਪਸ ਚ ਲੜਦੇ ਨੇ, ਤੇ ਕਹਿੰਦੇ ਕਿ ਮਿੰਟੂ ਬਰਾੜ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਅਮੀਰ ਲੋਕ ਨੇ ਜਿਹੜੇ ਗੁਰਦੁਆਰਿਆਂ ਨੂੰ ਕੰਟਰੋਲ ਕਰ ਰਹੇ ਨੇ ਤੇ ਇਸੇ ਕਰਕੇ ਜਿਹੜੇ ਸਾਰੇ ਮਾਮਲੇ ਨੇ ਸਾਹਮਣੇ ਆਉਂਦੇ। ਤੇ ਅੱਗੇ ਵੱਧਦੇ ਹੋਏ ਬਰਾੜ ਸਾਹਿਬ, ਚੱਲਦੇ ਹੁਣ ਉਸ ਖ਼ਬਰ ਤੇ ਥੋੜੀ ਰੋਸ਼ਨੀ ਪਾਓ ਕਿ ਅਮਰੀਕੀ ਬੱਚੇ ਪੜਨਗੇ ਸਿੱਖ ਇਤਿਹਾਸ। ਬੜਾ ਮਾਣ ਹੁੰਦਾ ਜਦੋਂ ਇਸ ਤਰ੍ਹਾਂ ਦੀ ਕੋਈ ਖ਼ਬਰ ਪੜ੍ਹਦੇ ਆ।
ਦੇਖੋ, ਅਸੀਂ ਅਕਸਰ ਬਹੁਤ ਹਿੱਕਾਂ ਥਾਪਤ ਪਾਉਣੇ ਆ ਆਪਦੀਆਂ, ਅਸੀਂ ਰੋਜ਼ ਕਹਿਣੇ ਅਸੀਂ ਪੰਜਾਬੀ ਹੁੰਨੇ ਆ, ਅਸੀਂ ਸਿੱਖ ਹੁੰਨੇ ਆ, ਅਸੀਂ ਸਾਰੀ ਦੁਨੀਆ 'ਚ ਝੰਡਾ ਸਾਡਾ ਚੱਲਦਾ ਅਸੀਂ। ਪਰ ਦੇਖੋ, ਅਮੈਰੀਕਾ ਦੇ ਅੰਕੜੇ ਕਹਿੰਦੇ ਆ ਵੀ 70% ਲੋਕਾਂ ਨੂੰ ਅਮੈਰੀਕਾ ਦੇ ਵਿੱਚ ਪਤਾ ਹੀ ਨਹੀਂ ਵੀ ਸਿੱਖਇਜ਼ਮ ਕੀ ਆ। ਇੱਥੋਂ ਤੱਕ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ, ਬੱਚਿਆਂ ਨੂੰ ਨਹੀਂ ਪਤਾ, ਨਾਲ ਦੇ ਸਾਥੀਆਂ ਨੂੰ ਸਕੂਲ ਦੇ ਵਿੱਚ ਵੀ ਸਾਡੇ ਨਾਲ ਜਿਹੜਾ ਬੱਚਾ ਆ ਰਿਹਾ ਕਪਟਕੇ ਵਾਲਾ ਜਾਂ ਇਹ ਸਿੱਖ ਸਿੱਖੀ ਸਰੂਪ ਚ, ਇਹ ਕੀ ਆ, ਇਹਨਾਂ ਦਾ ਪਿਛੋਕੜ ਕੀ ਆ? ਸੱਚਾਈ ਦੇਖੋ ਇਹ ਆ। ਤੇ ਇਸ ਲਈ ਇੱਕ ਦੋ ਸੰਸਥਾਵਾਂ ਬਣੀਆਂ ਅਮਰੀਕਾ ਚ ਜਿਹੜੀਆਂ ਜਿਹੜਾ ਕੰਮ ਹੋਣੇ ਚਾਹੀਦੇ ਆ ਸਿੱਖਇਜ਼ਮ ਲਈ ਜ਼ਮੀਨੀ ਪੱਧਰ ਤੇ ਉਹ ਕਰ ਰਹੇ ਆ। ਤੇ ਉਸ ਦੇ ਤਹਿਤ ਉਹਨਾਂ ਨੇ ਜਿਹੜੀ ਉਪਰਾਲਾ ਵਿੱਢਿਆ, ਨਿਊਯਾਰਕ ਦੇ ਵਿੱਚ ਸ਼ੁਰੂਆਤ ਹੋ ਰਿਹਾ, ਪਰ ਹਜੇ ਤੱਕ ਜਿਹੜੀ ਖ਼ਬਰ ਆ, ਮੈਂ ਇਹਦੀ ਅੱਜ ਦਿਨੇ ਤਹਿਤ ਜਾਊਂਗਾ, ਪਰ ਖ਼ਬਰ ਦੇ ਵਿੱਚ ਮੈਨੂੰ ਹਜੇ ਤੱਕ ਇਹ ਕਲੀਅਰ ਨਹੀਂ ਕਰ ਆ ਰਿਹਾ ਵੀ ਇਹਨੂੰ ਉੱਥੋਂ ਦੀ ਲੋਕਲ ਗਵਰਨਮੈਂਟ ਸਪੋਰਟ ਕਰ ਰਹੀ ਆ ਜਾਂ ਇਹ ਸਾਡੇ ਧਾਰਮਿਕ ਲੋਕ ਹੀ ਆਪਦੇ ਸਕੂਲਾਂ ਦੇ ਵਿੱਚ ਜਿਹੜੇ ਆਪਦੇ ਸਕੂਲ ਆ ਉਹਨਾਂ 'ਚ ਲਾਗੂ ਕਰ ਰਹੇ ਆ, ਜਾਂ ਅਮੈਰੀਕਾ ਦੀ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਨੇ ਸਿਲੇਬਸ ਦੀ ਕੋਈ ਗੱਲ ਕਰੀ ਆ? ਇਹ ਕਿਤੇ ਵੀ ਖ਼ਬਰ ਦੇ ਵਿੱਚ ਕਲੀਅਰ ਨਹੀਂ, ਕਿਉਂਕਿ ਸਾਡੇ ਲੋਕ ਆ ਨਾ ਜਿਹੜੇ ਨਿੱਕੀ ਜਿਹੀ ਕੋਈ ਗੱਲ ਆ ਜੇ ਉਹਦਾ ਬਤੰਗੜ ਵੀ ਬਣਾ ਦਿੰਦੇ ਆ ਕਈ ਵਾਰੀ, ਜਿਵੇਂ ਉਹ ਨਾਸਾ ਵਾਲਾ ਅੱਜ ਤੱਕ ਬਤੰਗੜ ਬਣ ਚੁੱਕਿਆ ਵੀ ਨਾਸਾ ਤੋਂ RTI ਪਾ ਕੇ ਲੋਕਾਂ ਨੇ ਕਲੀਅਰੈਂਸ ਵੀ ਲੈ ਲਈ ਵੀ ਨਾਸਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਪਰ ਅੱਜ ਵੀ ਦਿਨ 'ਚ ਤੁਹਾਨੂੰ ਇੱਕ ਅੱਧੀ ਪੋਸਟ ਆ ਜੂਗੀ ਜਿਹੜੀ ਕਹੂਗੀ ਬੋਲੋ ਜੀ ਵਾਹਿਗੁਰੂ ਨਾਸਾ ਵਾਲਿਆਂ ਨੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ। ਵੀ ਉਹਦੇ ਉਹਨਾਂ ਨੂੰ ਐਂ ਲੱਗਦਾ ਵੀ ਨਾਸਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਫੇਰ ਹੀ ਅਸੀਂ ਵੱਡੇ ਹੋਵਾਂਗੇ, ਕਣੀ ਉਹਨਾਂ ਨੂੰ ਤਾਂ ਗੁਰੂ ਸਾਹਿਬ ਨਾਲੋਂ ਨਾਸਾ ਨੂੰ ਵੱਡਾ ਕਰਨ ਦੀ ਕੋਸ਼ਿਸ਼ ਹੈ ਇਹਦੇ ਵਿੱਚ, ਇਹਦੇ ਵਿੱਚ ਨਾ ਗੁਰੂ ਸਾਹਿਬ ਨਾਲੋਂ ਸਿੱਖੀ ਨਾਲੋਂ ਨਾਸਾ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਲੋਕ ਜਿਹੜੇ ਗੱਲਾਂ ਕਰਦੇ ਆ। ਕੱਲ ਇੱਕ ਨਾ ਪੋਸਟ ਮੇਰੇ ਕੋਲੇ ਘੁੰਮ ਰਹੀ ਸੀਗੀ ਵੀ ਦੇਖੋ ਅਸੀਂ ਕਿੰਨੇ ਜ਼ਿਆਦੇ ਅਣਜਾਣ ਆ। ਕੱਲ ਇੱਕ ਪੋਸਟ ਘੁੰਮ ਰਹੀ ਸੀ ਮੇਰੇ ਕੋਲੇ, ਆਈ ਹੋਣੀ ਆ ਘੱਟੋ ਘੱਟ 40 ਥਾਂ ਤੋਂ, ਬਹੁਤ ਸਾਰੇ ਆਪਣੇ ਲਿਸਨਰਸ ਨੇ ਸੱਜਣਾ ਮਿੱਤਰਾਂ ਨੇ ਭੇਜੀ ਵੀ ਇੱਕ ਬੱਚਾ ਨਾ ਇੰਗਲਿਸ਼ ਸੁਣਾ ਰਿਹਾ ABC, ਤੇ ਉਹ ਬੱਚਾ ਉਹ 5-4 ਸਾਲ ਦਾ, ਤੇ ਉਹ ABC ਵੀ ਜਿਹੜੀ ਸੁਣਾ ਰਿਹਾ ਉਹਦੇ 'ਚ ਇਹ ਕਹਿ ਰਿਹਾ ਵੀ ਜਿਹੜੀ ਫਾਰ ਐਪਲ ਨੀ ਕਹਿ ਰਿਹਾ, ਉਹਦੀ ਪੂਰੀ ਡੈਫੀਨੇਸ਼ਨ ਦੇ ਰਿਹਾ ਵੀ ਚੰਗੇ ਰੱਬ ਦੀਆਂ ਨਾਲ ਜੋੜਦੀਆਂ ਗੱਲਾਂ ਤੇ ਵਧੀਆ ਵਧੀਆ ਕੋਟ ਆ ਜਿਹੜੀਆਂ ਉਹ ਏ ਫਾਰ ਐਪਲ ਤੋਂ ਏ ਤੋਂ ਲੈ ਕੇ ਜੈਡ ਤੱਕ ਸੁਣਾ ਰਿਹਾ। ਤੇ ਉਸ ਬੱਚੇ ਦਾ ਜਿਹੜਾ ਟਾਈਟਲ ਦੇ ਕੇ ਭੇਜਿਆ ਜਾ ਰਿਹਾ ਵੀ ਇਹ ਹੈ ਜੀ ਮਹਾਰਾਣੀ ਅਲਿਜ਼ਾਬੈਥ ਦਾ ਪੜੋਤਾ, ਲੇਡੀ ਡਾਇਨਾ ਦਾ ਪੋਤਾ, ਵਿਲੀਅਮ ਦਾ ਮੁੰਡਾ, ਤੇ ਇਹਨੂੰ ਅੰਗਰੇਜ਼ੀ ਜਿਹੜੀ ਸ਼ਾਹੀ ਘਰ ਦੇ ਵਿੱਚ ਏਦਾਂ ਸਿਖਾਈ ਜਾਂਦੀ ਆ ਬੋਲੋ ਜੀ ਵਾਹਿਗੁਰੂ ਨਾਲ, ਵੀ ਦੱਸੋ ਇਹ ਲਿਖ ਕੇ ਮੈਨੂੰ ਭੇਜਿਆ ਜਾ ਰਿਹਾ। ਤੇ ਉਹਦੇ 'ਚ ਸਿੰਪਲ ਜੀ ਗੱਲ ਆ ਵੀ ਤੁਸੀਂ ਗੂਗਲ ਕਰੋ ਪ੍ਰਿੰਸ ਜਾਰਜ, ਉਹਦਾ ਨਾਮ ਮੁੰਡੇ ਦਾ ਪ੍ਰਿੰਸ ਜਾਰਜ ਲਿਖੋ। ਮੈਨੂੰ ਮੇਰੇ ਕੋਲੇ ਜਦੋਂ ਪਹਿਲੀ ਪੋਸਟ ਆਈ ਨਾ ਰਾਤੀ, ਪਿਛਲੀ ਰਾਤ ਆਈ ਸੀ ਇਸ ਤੋਂ ਇੱਕ ਰਾਤ ਪਹਿਲਾਂ, ਤੇ ਮੈਂ ਵੈਸੇ ਸਾਰਿਆਂ ਨੂੰ ਮੈਸੇਜ ਕੀਤਾ ਵੀ ਇਹ ਫੇਕ ਨਿਊਜ਼ ਆ ਭਾਈ ਵੀ ਇਹਦੇ ਬਾਰੇ ਨਾ ਜਾਓ। ਮੈਂ ਉਹਦੀ ਇੱਕ ਮਿੰਟ ਦੇ ਵਿੱਚ ਮੈਂ ਵੀ ਸੋਚਿਆ ਵੀ ਹੋ ਸਕਦਾ ਵੀ ਸ਼ਾਹੀ ਬੱਚਾ ਹੋਵੇ ਤੇ ਸ਼ਾਹੀ ਬੱਚੇ ਨੂੰ ਇੱਦਾਂ ਪੜ੍ਹਾਇਆ ਜਾਂਦਾ ਹੋਵੇ।
ਬਿਲਕੁਲ
ਮੈਂ ਗੂਗਲ ਕੀਤਾ, ਮੈਂ ਪ੍ਰਿੰਸ ਜਾਰਜ ਲਿਖਿਆ ਤੇ ਮੈਂ ਕਿਹਾ ਦੇਖਾਂ ਵੀ ਉਹਦੀ ਪ੍ਰਿੰਸ ਜਾਰਜ ਕਿਹੋ ਜਿਹਾ, ਤੇ ਉਹ ਮੈਂ ਦੇਖਿਆ ਵੀ ਪ੍ਰਿੰਸ ਜਾਰਜ ਦਾ ਹੋਰ ਹੀ, ਉਹਦੀ ਸ਼ਕਲ ਹੀ ਹੋਰ ਤੇ ਹੋਰ ਮੁੰਡਾ, ਮੈਂ ਕਿਹਾ ਯਾਰ ਇਹਦਾ ਮੁੰਡਾ ਹੀ ਹੋਰ ਆ। ਫਿਰ ਮੈਂ ਦੂਜੇ ਬੱਚੇ ਦੇਖੇ, ਮੈਂ ਕਿਹਾ ਸ਼ਾਇਦ ਛੋਟਾ ਵੱਡਾ ਉਹਨਾਂ ਦੇ ਦੋ ਤਿੰਨ ਬੱਚੇ ਆ, ਕੋਈ ਹੋਰ ਹੋਵੇ, ਤੇ ਉਹ ਕੋਈ ਨਾ। ਤੇ ਮੈਂ ਭਾਈ ਉੱਥੇ ਪਰ ਉਹ ਸਾਰਿਆਂ ਨੂੰ ਮੈਸੇਜ ਕੀਤਾ ਵੀ ਨਹੀਂ ਯਾਰ ਇਹ ਫੇਕ ਨਿਊਜ਼ ਆ, ਪਲੀਜ਼ ਇਹਨੂੰ ਦੇਖ ਲਿਆ ਕਰੋ। ਸੋ ਏਦਾਂ ਕਰਕੇ ਕਈ ਵਾਰੀ ਨਾ ਅਸੀਂ ਆਪ ਹੀ ਆਪਦੀਆਂ ਜਿਹੜੀਆਂ ਪਿੱਠਾਂ ਤਪਤਪਾਉਂਦੇ ਰਹਿੰਦੇ ਹਾਂ ਤੇ ਆਪਦੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੋ ਕਿਸੇ ਵੀ ਚੀਜ਼ ਦੀ ਤਹਿ ਤੇ ਜਾਇਆ ਜਾਓ। ਤੇ ਹਾਂ, ਜੇ ਅਮੈਰੀਕਾ ਚ ਸਿੱਖਿਜ਼ਮ ਲਈ ਹੋ ਰਿਹਾ ਤੇ ਅਮੈਰੀਕਾ ਦੇ ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਕੁਛ ਕੀਤਾ ਤਾਂ ਫੇਰ ਸਾਨੂੰ ਜ਼ਰੂਰ ਸਲਾਹਣਾ ਬਣਦਾ।
ਜੀ ਬ੍ਰਾਦਰ ਸਾਹਿਬ, ਤੇ ਹੋਰ ਕੋਈ ਖਾਸ ਖਬਰ ਤੁਸੀਂ ਪੰਜਾਬ ਦੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
ਦੇਖੋ ਜੀ, ਖਾਸ ਖਬਰ ਫਿਲਹਾਲ ਦਾ, ਖਬਰਾਂ ਤਾਂ ਬਹੁਤ ਸਾਰੀਆਂ ਆ ਰਹੀਆਂ ਤੇ ਖਬਰਾਂ ਬਣਦੀਆਂ ਰਹਿਣੀਆਂ, ਪਰ ਅੱਜ ਦਾ ਜਿਹੜਾ ਸਮਾਂ ਸੀ ਜ਼ਿਆਦਾ ਆਪਾਂ ਨੂੰ ਜ਼ਰੂਰੀ ਮਸਲੇ ਤੇ ਆਪਾਂ ਕੀਤਾ, ਕਿਉਂਕਿ ਮਸਲਾ ਬਹੁਤ ਜ਼ਰੂਰੀ ਸੀਗਾ ਇਹ ਗੱਲਬਾਤ ਕਰਨੀ। ਸੋ ਇਸ ਮਸਲੇ ਇਸੇ ਮਸਲੇ ਕਰਕੇ ਆਪਾਂ ਜਿਹੜਾ ਜ਼ਰੂਰੀ ਆਪਾਂ ਗੱਲਾਂ ਕੀਤੀਆਂ। ਤੇ ਇੱਧਰੋਂ ਬਾਈ ਹੈਪੀ ਮਾਨ ਹੋਰਾਂ ਦਾ ਫੋਨ ਆਇਆ, ਆਪਣਾ ਮੈਸੇਜ ਆਇਆ ਮੇਰੇ ਪਰਸਨਲ ਤੇ ਕੇਂਜ ਤੋਂ, ਕਹਿੰਦੇ ਜੀ ਦੇਖੋ ਟਰੈਕਟਰ ਚਲਾ ਰਹੇ ਆ, ਮੈਨੂੰ ਲੱਗਦਾ ਗੰਨੇ ਦੀ ਖੇਤੀ ਕਰ ਰਹੇ ਆ ਤੇ ਨਾਲ ਨਾਲ ਹਰਮਨ ਰੇਡੀਓ ਦਾ ਜਿਹੜਾ ਇੰਜੋਏ ਕਰ ਰਹੇ ਆ। ਇੰਸਪਲ ਤੋਂ ਉੱਤੇ ਉਹਨਾਂ ਨੇ ਮੈਸੇਜ ਕੀਤਾ, ਸੋ ਬੜਾ ਚੰਗਾ ਲੱਗਦਾ ਜੀ ਜਦੋਂ ਐ ਸੱਜਣ ਮਿੱਤਰ ਦੂਰ ਦੁਰਾਡੇ ਤੋਂ ਸੁਣਦੇ ਆ ਤੇ ਸਾਡੀ ਇੱਕ ਚੇਨ ਬਣਦੀ ਆ। ਪਰ ਮੇਰਾ ਇਹ ਮੰਨਣਾ ਵੀ ਅਸੀਂ ਚਲੋ ਸਾਡੇ ਸਾਰੇ ਬੰਦੇ ਸੁਲਝੇ ਹੋਏ ਜੁੜੇ ਹੋਏ ਆ ਸਾਡੇ ਨਾਲ, ਤੇ ਪਰ ਅਸੀਂ ਨਾ ਇਹਨੂੰ ਇੰਪਲੀਮੈਂਟ ਕਰਿਆ ਕਰੀਏ ਇਹਨਾਂ ਗੱਲਾਂ ਨੂੰ। ਅੱਜ ਅਸੀਂ ਇਹ ਬੀੜਾ ਬਣਾਈਏ ਵੀ ਜਿਹੜਾ ਸਿਡਨੀ ਦੇ ਵਿੱਚ ਜਿਹੜਾ ਅੱਜ ਕੱਲ ਵਰਤਾਰਾ ਚੱਲ ਰਿਹਾ, ਇਸ ਨੂੰ ਅਸੀਂ ਇੱਥੇ ਸਮੇਟਣ ਦੀ ਕੋਸ਼ਿਸ਼ ਕਰੀਏ, ਇਹਨੂੰ ਇਹਦਾ ਖਲਾਰਾ ਪਾ ਕੇ ਦੁਨੀਆਂ ਦੇ ਵਿੱਚ ਅਸੀਂ ਜੱਗ ਹਾਸਾ ਨਾ ਬਣੀਏ, ਇਹਨੂੰ ਪ੍ਰੋਪਰ ਵੇ ਪ੍ਰੋਪਰ ਚੈਨਲ ਅਸੀਂ ਸਮੇਟੀਏ, ਇਹ ਅੱਜ ਅਸੀਂ ਐਦ ਲਈਏ ਅੱਜ ਦੀਆਂ ਜਿਹੜੀਆਂ ਖਬਰਾਂ ਦਾ ਫੇਰ ਹੀ ਫਾਇਦਾ ਵੀ ਇਹਨਾਂ ਖਬਰਾਂ ਤੋਂ ਬਾਅਦ ਅਸੀਂ ਐਕਸ਼ਨ ਕੀ ਕੀਤਾ। ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ, ਹੋ ਸਕਦਾ ਮੇਰੀਆਂ ਗੱਲਾਂ ਹੁਣ ਤੁਹਾਨੂੰ ਚੁਭੀਆਂ ਹੋਣ, ਹੋ ਸਕਦਾ ਹੁਣ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਨਾ ਲੱਗੀਆਂ ਹੋਣ, ਪਰ ਮੈਂ ਦਾਅਵੇ ਨਾਲ ਕਹਿ ਰਿਹਾ ਵੀ ਇਹਦੇ ਗੱਲ ਦੇ ਵਿੱਚ ਕੋਈ ਨਾ ਮੇਰਾ ਪਰਸਨਲ ਇੰਟਰਸਟ ਆ, ਨਾ ਮੈਂ ਕਿਸੇ ਦੇ ਇੰਟਰਸਟ ਲਈ ਖਬਰਾਂ ਕਰਦਾ ਹੁੰਦਾ, ਨਾ ਮੈਂ ਕਿਸੇ ਦੀ ਸੋਚ ਮੁਤਾਬਕ ਗੱਲ ਕਰਦਾ ਹੁੰਦਾ। ਮੈਨੂੰ ਤਾਂ ਜਿਹੜੀ ਨਿਊਟਰਲ ਗੱਲ ਲੱਗੀ ਵੀ ਏਦਾਂ ਨੀ ਏਦਾਂ ਹੋਣੀ ਚਾਹੀਦੀ ਆ ਤੇ ਸਾਨੂੰ ਓਦਾਂ ਹੀ ਕਰਨਾ ਚਾਹੀਦਾ, ਸਾਨੂੰ ਏਦਾਂ ਬਿਨਾਂ ਮਤਲਬ ਡਰਾਮਾ ਬਣਾਉਣ ਦੀ ਥਾਂ ਤੇ ਜਿਹੜੇ ਰਾਹੀਂ ਅਸੀਂ ਪਾਣੀ ਨੂੰ ਬੰਦ ਕਰ ਸਕਦੇ ਹਾਂ, ਨੱਕਾ ਲਾ ਸਕਦੇ ਹਾਂ, ਸਾਨੂੰ ਨੱਕਾ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਅੱਜ ਅਸੀਂ ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ, ਤੁਸੀਂ ਵੀ ਸਾਰੇ ਕਰਿਓ ਜੀ, ਤੇ ਚਲੋ ਮਿਲਦੇ ਹਾਂ ਜੀ ਫਿਰ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ।
ਜਾਂਦੇ ਜਾਂਦੇ ਬ੍ਰਾਦਰ ਸਾਹਿਬ ਮਾਫ਼ ਕਰਨਾ, ਇੱਕ ਬੜਾ ਵਧੀਆ ਮੈਨੂੰ ਸੁਝਾਅ ਲੱਗਿਆ ਜਗਵੀਰ ਸਿਡਨੀ ਤੋਂ ਆਸਟ੍ਰੇਲੀਆ ਤੋਂ, ਉਹਨਾਂ ਨੇ ਲਿਖਿਆ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਉਂਦੇ, ਉਹਨਾਂ ਨੇ ਲਿਖਿਆ ਕਹਿੰਦੇ ਸਰਬਜੀਤ ਭਾਜੀ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਹੈ, ਕਹਿੰਦੇ ਮਿੰਟੂ ਪ੍ਰਾੜ ਭਾਜੀ ਦੀ ਇੱਕ ਸ਼ੋਰਟ ਵੋਇਸ ਮੈਸੇਜ ਜੇ ਤੁਸੀਂ ਹੋਸਟਲ ਗੁਰਦੁਆਰੇ ਦੇ ਉੱਪਰ ਬਣਾ ਕੇ ਸੈਂਡ ਕਰ ਦਿਓ, ਜਿਹਦੇ ਵਿੱਚ ਸਭ ਨੂੰ ਅਪੀਲ ਕੀਤੀ ਜਾਵੇ ਤਾਂ ਮੈਂ ਕਹਿੰਦੇ ਉਹ ਮੈਸੇਜ ਜਿਹੜਾ ਦੁਨੀਆਂ ਤੱਕ ਪਹੁੰਚਾ ਸਕਦਾ। ਇਵੇਂ ਦਲਜੀਤ ਸਿੰਘ ਢਿੱਲੋਂ ਜੀ ਨੇ ਵੀ ਇਹੀ ਲਿਖਿਆ, ਕਹਿੰਦੇ ਕਿ ਸਿੱਖਾਂ ਇਤਿਹਾਸ ਤਾਂ ਰਚਿਆ ਪਰ ਦੁਨੀਆਂ ਤੱਕ ਪਹੁੰਚ ਨਹੀਂ ਸਕਿਆ। ਸੋ ਜੇਕਰ ਤੁਸੀਂ ਇਹ ਵੋਇਸ ਮੈਸੇਜ ਜਿਹੜਾ ਬਣਾ ਸਕਦੇ ਤਾਂ ਸਾਰਿਆਂ ਨੂੰ ਅਪੀਲ ਦੇ ਜ਼ਰੀਏ ਇੱਕ ਛੋਟਾ ਜਿਹਾ ਵੋਇਸ ਟੈਕਸਟ ਮੈਸੇਜ, ਤਾਂ ਉਹ ਕਹਿੰਦੇ ਕਿ ਦੁਨੀਆਂ 'ਚ
ਦੇਖੋ ਮੈਂ ਜਿਹੜੀ ਇਹ ਆਪਦੇ ਆਪ ਨੂੰ ਇਸ ਲੈਵਲ ਤੇ ਨਹੀਂ ਸਮਝਦਾ ਵੀ ਮੇਰਾ ਮੈਂ ਕੋਈ ਵੋਇਸ ਮੈਸੇਜ ਆ, ਮੈਂ ਮਤ ਦੇਣ ਵਾਲਾ ਕੋਈ ਮੈਸੇਜ ਆਪ ਰਿਕਾਰਡ ਕਰਾਂ ਤੇ ਫਿਰ ਆਪਾਂ ਨੂੰ ਸਪਰੈਡ ਕਰੀਏ। ਮੈਂ ਠੀਕ ਆ, ਤੁਸੀਂ ਮੈਨੂੰ ਸਤਿਕਾਰ ਕਰਦੇ ਹੋ, ਪਿਆਰ ਕਰਦੇ ਹੋ, ਵਧੀਆ ਰੁਤਬਾ ਦਿੰਦੇ ਹੋ, ਚੰਗਾ ਵੱਡੇ ਭਰਾ ਦਾ ਰੁਤਬਾ ਦਿੰਦੇ ਹੋ, ਪਰ ਮੈਂ ਏਡਾ ਵੱਡਾ ਜਾਂ ਇਸ ਲੈਵਲ ਤੇ ਨਹੀਂ ਹਾਂ ਵੀ ਜਿਹਦਾ ਇੱਕ ਮੈਸੇਜ ਮੈਂ ਰਿਕਾਰਡ ਕਰਾਂ ਤੇ ਲੋਕਾਂ ਨੂੰ ਮਤਾਂ ਦੇਵਾਂ, ਕਿਉਂਕਿ ਮੇਰੇ ਚ ਖੁਦ ਚ ਹਜ਼ਾਰਾਂ ਕਮੀਆਂ। ਪਰ ਬੈਸਟ ਆਈਡੀਆ ਪਤਾ ਕੀ ਆ, ਮਤ ਦੇਣੀ ਤੇ ਇੱਕ ਨਿਊਜ਼ ਅਲਾਇੰਸ ਕਰਨਾ ਇੱਕ ਵੱਖਰੀ ਚੀਜ਼ ਆ। ਮੈਂ ਹੁਣ ਤੱਕ ਜਿਹੜੀ ਗੱਲਾਂ ਬਾਤਾਂ ਕੀਤੀਆਂ ਮੈਂ ਕਿਸੇ ਨੂੰ ਮਤ ਨਹੀਂ ਦਿੱਤੀ, ਮੈਂ ਆਪਦਾ ਨਜ਼ਰੀਆ ਜਾਂ ਨਿਊਜ਼ ਦਾ ਜਿਹੜਾ ਬਣਦਾ ਸੀ ਵੀ ਇਹਦੇ ਮਾਮਲੇ ਚ ਮੈਂ ਕੀ ਕਰਦਾ ਜਾਂ ਮੈਂ ਕੀ ਸੋਚਦਾ ਕੀ ਹੋਣਾ ਚਾਹੀਦਾ। ਤੇ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਵੀ ਇਹ ਨਿਊਜ਼ ਦਾ ਇੰਨਾ ਸੈਕਸ਼ਨ ਹੀ ਕੱਟ ਕੇ ਨਾ ਤੇ ਤੁਸੀਂ ਇਹਨਾਂ ਨੂੰ ਸੱਜਣਾ ਮਿੱਤਰਾਂ ਨੂੰ ਭੇਜ ਦਿਓ ਸਾਰਿਆਂ ਨੂੰ, ਤੇ ਇਹ ਇਸੇ ਨਿਊਜ਼ ਸੈਕਸ਼ਨ ਨੂੰ ਭਾਵੇਂ ਸ਼ੇਅਰ ਕਰਦੇ ਸਾਰਿਆਂ ਨਾਲ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਮੈਂ ਜੇ ਕਹਾਂ ਵੀ ਮੈਂ ਪਰਸਨਲ ਪੱਧਰ ਤੇ ਕੋਈ ਕਿਸੇ ਨੂੰ ਮੈਸੇਜ ਦੇਵਾਂ ਜਾਂ ਮੈਂ ਸਾਹਮਣੇ ਆ ਕੇ, ਉਹਦੇ ਚ ਮੈਨੂੰ ਇਹ ਲੱਗੂਗਾ ਵੀ ਜਿਵੇਂ ਮੈਂ ਇਸ ਮਸਲੇ ਚ ਹੋਰ ਆਪ ਕ੍ਰੈਡਿਟ ਲੈਣ ਦੀ ਕੋਸ਼ਿਸ਼ ਦੇ ਵਿੱਚ ਹੋਵਾਂ ਵੀ ਮੈਂ ਹੀ ਸਿਆਣਾ ਜੀ, ਮੈਂ ਇਸ ਚੀਜ਼ਾਂ ਤੋਂ ਬਹੁਤ ਗੁਰੇਜ ਕਰਦਾ ਜੀ। ਮੈਂ ਤਾਂ ਨਿਊਜ਼ ਆ ਜਿਹੜੀ ਇਹ ਨਿਊਜ਼ ਦੇ ਵਿੱਚ ਆ ਗਈ ਅੱਜ, ਸਾਡੇ ਸੱਜਣਾ ਮਿੱਤਰਾਂ ਨੇ ਧਿਆਨ ਦਵਾਇਆ ਤੇ ਉਹਦਾ ਆਪਦੇ ਦਿਲੋਂ ਵਿਸ਼ਲੇਸ਼ਣ ਕੀਤਾ ਤੇ ਉਹਦੇ ਚ ਮੈਨੂੰ ਇਹ ਕਹਿੰਦੇ ਵੀ ਕੋਈ ਸ਼ਰਮ ਨੀ ਹੁੰਦੀ ਵੀ ਮੈਂ ਸਹੀ ਸੀ, ਮੈਂ ਗਲਤ ਵੀ ਹੋ ਸਕਦਾ। ਸੋ ਕਿਉਂਕਿ ਹਰ ਬੰਦੇ ਲਈ ਮੇਰਾ ਨਜ਼ਰੀਆ ਸਹੀ ਨਹੀਂ ਹੋ ਸਕਦਾ, ਹੋ ਸਕਦਾ ਬਹੁਤਿਆਂ ਲਈ ਹੋਵੇ, ਬਹੁਤਿਆਂ ਲਈ ਨਾ ਹੋਵੇ। ਸੋ ਜਿਹਨਾਂ ਲਈ ਨਹੀਂ ਸਹੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਮੈਨੂੰ ਮਾਫ਼ੀ ਜ਼ਰੂਰ ਦੇਣਗੇ ਤੇ ਮੈਂ ਉਹ ਆਪਦੇ ਢੰਗ ਨਾਲ ਆਪਦਾ ਐਡਵਾਈਸ ਕਰਨਗੇ ਤੇ ਮੈਨੂੰ ਵੀ ਦਰੁਸਤ ਕਰਨਗੇ, ਮੈਨੂੰ ਸੁਨੇਹਾ ਭੇਜਣਗੇ, ਮੈਨੂੰ ਦੱਸਣਗੇ ਤਾਂ ਕਿ ਮੈਂ ਕੱਲ ਨੂੰ ਉਸ ਵਿਸ਼ੇ ਤੇ ਵਿਚਾਰ ਕਰਕੇ ਆਪਦੇ ਆਪਣੇ ਦਰੁਸਤ ਬਿਆਨ ਵੀ ਦੇ ਸਕਾਂ ਜੇ ਮੈਂ ਗਲਤ ਦਿੱਤੇ ਆ ਤਾਂ।
ਜੀ ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ ਜਗਵੀਰ ਜੀ ਦਾ ਜਿਹੜਾ ਮੈਸੇਜ ਆ ਸਰਬਜੀਤ ਭਾਜੀ ਤੱਕ ਪਹੁੰਚ ਚੁੱਕਿਆ ਤੇ ਇਹ ਜਿਹੜੀ ਵੋਇਸ ਦੀ ਰਿਕਾਰਡਿੰਗ ਸੀ ਹੁਣੀ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਇਹਨਾਂ ਵਿੱਚੋਂ ਸ਼ਾਰਟ ਕਲਿੱਪ ਉਹ ਕਹਿ ਰਹੇ ਨੇ ਕਿ ਮੈਂ ਜ਼ਰੂਰ ਕੱਢ ਕੇ ਤੇ ਇਸ ਦਾ ਬਣਾ ਦਾਂਗਾ ਸ਼ਾਰਟ ਕਲਿੱਪ ਤੇ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਨਾਲ ਜੁੜਨ ਦਾ ਤੇ ਸਾਡੇ ਨਾਲ ਇੰਨੀਆਂ ਵਧੀਆ ਗੱਲਾਂ ਆਪਣੇ ਵਿਚਾਰ ਸ਼ੇਅਰ ਕਰਨ ਦਾ ਤੇ ਹੁਣ ਚੱਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਦੋਸਤੋ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਗੱਲਾਂ ਸੋਰੀ ਮਾਫ਼ ਕਰਨਾ ਬਰਾੜ ਸਾਹਿਬ ਤੁਸੀਂ ਬੋਲੋ
ਸੋ ਬਹੁਤ 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 ਮਿਹਰਬਾਨੀ ਜੀ ਤੇ ਤੁਸੀਂ ਜ਼ਰੂਰ ਪ੍ਰੋਗਰਾਮ ਜਾਰੀ ਰੱਖੋ ਤੇ ਸਾਨੂੰ ਦਿਓ ਇਜਾਜ਼ਤ ਜੀ ਅਸੀਂ ਮਿਲਦੇ ਹਾਂ ਫਿਰ ਕੱਲ ਦੇ ਪ੍ਰੋਗਰਾਮ ਚ
ਜੀ ਜ਼ਰੂਰ
ਜੀ ਬਹੁਤ ਮਿਹਰਬਾਨੀ
ਤੇ ਹੁਣ ਲੈ ਚੱਲਦੇ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਤੇ ਫਿਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਸਾਊਥ ਸੈਂਟਰਲ ਰੇਡੀਓ ਦੇ ਨਾਲ ਕਰਦੇ ਹਾਂ ਖਬਰਾਂ ਦੇ ਜ਼ਰੀਏ
ਇਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ ਹੋਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਆ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਸਮੇਟ ਕਾਇਨਾਤ ਮੈਂ ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ ਉਹ ਲਵਾਂ ਬਾਹਾਂ ਚ ਸਮੇਟ ਕਾਇਨਾਤ ਮੈਂ ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ ਦੱਸਾਂ ਕਿਨੂੰ ਕਿਨੂੰ ਇਸ਼ਕੇ ਦੀ ਬਾਤ ਮੈਂ ਰੰਗ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਆ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਬੜੀ ਲੰਬੀ ਏ ਕਹਾਣੀ ਮੇਰੇ ਪਿਆਰ ਦੀ ਉਹ ਬੜੀ ਲੰਬੀ ਏ ਕਹਾਣੀ ਮੇਰੇ ਪਿਆਰ ਦੀ ਆਵੇ ਸੰਗ ਜਦੋਂ ਸ਼ੀਸ਼ਾ ਮੈਨੇ ਹਾਰ ਦੀ ਆਵੇ ਸੰਗ ਜਦੋਂ ਸ਼ੀਸ਼ਾ ਮੈਨੇ ਹਾਰ ਦੀ ਅੱਖ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ ਕਹੀ ਨੈਣਾ ਨੀ ਸਮਝ ਉਹਨੂੰ ਆਈ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਗਿਜ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ
ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਸੱਚਿਆ ਨਿਗਾਹ ਜਿਸ ਤੇ ਸਵਲੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਉਹ ਨਿਗਾਹ ਜਿਸ ਤੇ ਸਵਲੀ ਹੋਵੇ ਰੱਬ ਦੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਰੋਮ ਰੋਮ ਚ ਸਤਿੰਦਰ ਹੈ ਵਸਿਆ ਰੋਮ ਚ ਸਤਿੰਦਰ ਹੈ ਵਸਿਆ ਮੇਰੀ ਆਪਣੀ ਪਰਾਂਦੀ ਮੈਨੂੰ ਦੱਸਿਆ ਜਦੋਂ ਤੱਕ ਮੈਨੂੰ ਮਿੰਨਾ ਜਿਹਾ ਹੱਸਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਗਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ
ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04112-22-9631 ਜਾਂ ਵਿਜ਼ਿਟ ਕਰੋ www.healthdrops.com.au
ਬੇਕਰੀ ਡੈਨੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 04258288556
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
ਫਾਰ ਮੋਰ ਇਨਫੋ 04241155551 ਯੂ ਕੈਨ ਈਮੇਲ ਅਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएसटी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Tadder Road, Reservoir, Victoria.
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ One and only MD Spices, 862A, Pittwater Road, DOI, New South Wales. Sampark karo 8959-43-51 te. MD Spices. MD
Spices. Tu sun rahe ho, apna Harman Radio. 24 ghante, 7 din, Australia da pehla Punjabi Radio. Harman Radio. 24 ghante, 7 din.
जी स्वागत है दोस्तों एक बार फिर प्रोग्राम लहरां दे विच। सिडनी समय दे मुताबिक 9:05 हो चुके ने ते हुण वक्त आ गया जी साउथ आस्ट्रेलिया दी न्यूज़ बारे जानन दा की हो रहा साडे साउथ आस्ट्रेलिया विच। हैंडहेल्ड स्पीड गन्स द्वारा किते गए स्पीडिंग फाइन्स उत्ते नुक्ताचीनी की जा रही है। सुप्रीम कोर्ट आस्ट्रेलिया ने लड़ीवार केसिस विच स्पीड गन्स नूं गलत पाया है। साल 2016 दे एक केस विच भी इन्हां स्पीड गन्स दे गलत साबित होने कारण एसए पुलिस नूं स्पीड फाइन्स दे सारे मामले हुण रिव्यू करन दे आदेश दित्ते गए हन। पुलिस नूं भारी जुर्माने भी किते जाण दी संभावना है। पुलिस मिनिस्टर कोरी विंगयार्ड ने शुक्रवार नूं टॉप लेवल डिस्कशन्स कीतियां एसए पुलिस दे नाल। बहुत सारे फाइन केसेस दे गलत साबित होने कारण बाकी लोकां लई भी अपील दे दरवाजे हुण खुल गए हन। स्पीड गन्स जिन्हां दे नाल स्पीड फाइन्स कीते गए सन पाया गया है कि ओह कैलीब्रेटेड अते सर्टिफाइड नहीं सन आस्ट्रेलियन स्टैंडर्ड्स दे मुताबिक। जेकर हुण कोई स्पीडिंग फाइन नूं चैलेंज करदा है ਤਾਂ ਐਸਏ ਪੁਲਿਸ ਨੂੰ ਐਕਸਪਰਟ ਵਿਟਨੈਸ ਬੁਲਾ ਕੇ ਟੈਸਟੀਫਾਈ ਕਰਨਾ ਪਏਗਾ ਕਿ ਸਪੀਡ ਫਾਈਨ ਜਿਹੜਾ ਉਹ ਜਾਇਜ਼ ਹੈ ਕਿ ਨਹੀਂ, ਜੋ ਕਿ ਇੱਕ ਬਹੁਤ ਹੀ ਲੰਬਾ ਅਤੇ ਮਹਿੰਗਾ ਪ੍ਰੋਸੈਸ ਹੈ। ਇਨ੍ਹਾਂ ਸਪੀਡ ਗਨਸ ਉੱਤੇ ਸਵਾਲ ਉੱਠਣੇ ਸਾਲ 2012 ਵਿੱਚ ਸ਼ੁਰੂ ਹੋਏ ਸਨ ਜਦੋਂ ਐਡਮ ਬੁਚਰਸ ਨੂੰ 50 ਕਿਲੋਮੀਟਰ ਦੀ ਜ਼ੋਨ ਵਿੱਚ 102 ਕਿਲੋਮੀਟਰ ਪਰ ਆਵਰ ਦੀ ਸਪੀਡ ਉੱਤੇ ਕਾਰ ਚਲਾਉਣ ਲਈ ਫਾਈਨ ਕੀਤਾ ਗਿਆ ਸੀ। ਗਲਤ ਸਾਬਿਤ ਹੋਇਆ ਅਤੇ ਜੋ ਕਿ ਜੋ ਗਲਤ ਸਾਬਿਤ ਹੋਇਆ ਸੀ ਕਿਉਂਕਿ ਜਿਸ ਸਪੀਡ ਗਨ ਦੇ ਨਾਲ ਇਹ ਸਪੀਡ ਰਿਕਾਰਡ ਕੀਤੀ ਗਈ ਸੀ ਉਹ ਆਸਟ੍ਰੇਲੀਅਨ ਸਟੈਂਡਰਡਸ ਤੇ ਖਰੀ ਨਹੀਂ ਉਤਰੀ। ਬਹਰਹਾਲ ਪੁਲਿਸ ਨੂੰ ਸਾਰੀਆਂ ਸਪੀਡ ਗਨਸ ਦੀ ਛਾਣਬੀਨ ਕਰਨ ਦੇ ਆਰਡਰ ਦੇ ਦਿੱਤੇ ਗਏ ਹਨ ਤੇ ਬਹੁਤ ਜਲਦ ਇਸ ਦੇ ਰਿਜ਼ਲਟ ਜਿਹੜੇ ਨੇ ਉਹ ਸਾਡੇ ਸਾਹਮਣੇ ਆ ਜਾਣਗੇ। ਤੇ ਦੂਸਰੀ ਖਬਰ ਹੈ ਜੀ ਕਿ ਸਾਰੀ ਦੁਨੀਆਂ ਵਿੱਚ ਕੀਤੇ ਗਏ ਇੱਕ ਸਰਵੇ ਦੇ ਮੁਤਾਬਿਕ 2 ਤੋਂ 4 ਸਾਲ ਦੀ ਉਮਰ ਦੇ 5 ਵਿੱਚੋਂ ਇੱਕ ਬੱਚੇ ਨੂੰ ਓਵਰਵੇਟ ਦੱਸਿਆ ਜਾ ਰਿਹਾ ਹੈ ਅਤੇ 5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ 4 ਵਿੱਚੋਂ ਇੱਕ ਬੱਚੇ ਨੂੰ ਓਵਰਵੇਟ ਦੱਸਿਆ ਜਾ ਰਿਹਾ ਹੈ। ਪਰ ਡੀਕਨ ਯੂਨੀਵਰਸਿਟੀ ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਹੈ ਉਸਦਾ ਕਹਿਣਾ ਹੈ ਕਿ ਇਹ ਫਿਗਰ ਇਸ ਤੋਂ ਕਿਤੇ ਵੱਧ ਵੀ ਹੋ ਸਕਦੀ ਹੈ। ਇਹਨਾਂ ਫਿਗਰਸ ਨੂੰ ਦੇਖ ਕੇ ਆਸਟ੍ਰੇਲੀਅਨ ਗਵਰਨਮੈਂਟ ਵਿਚਾਰ ਕਰ ਰਹੀ ਹੈ ਕਿ ਪ੍ਰਾਇਮਰੀ ਸਕੂਲ ਵਿੱਚ ਹਰ ਬੱਚੇ ਦਾ ਭਾਰ ਅਤੇ ਹਾਈਟ ਜਿਹੜੀ ਹੈ ਉਹ ਇੱਕ ਨਿਯਮਿਤ ਰੂਪ ਵਿੱਚ ਚੈੱਕ ਕੀਤੀ ਜਾਵੇ। ਜੇਕਰ ਕੋਈ ਛੋਟੀ ਉਮਰ ਵਿੱਚ ਹੀ ਅਸੀਂ ਇਹਨਾਂ ਬੱਚਿਆਂ ਨੂੰ ਸਿਖਾਈ ਦਈਏ ਕਿ ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਸਿਹਤਮੰਦ ਰਹਿਣਾ ਚਾਹੀਦਾ ਹੈ ਤਾਂ ਜ਼ਰੂਰ ਇਸ ਪਾਸੇ ਧਿਆਨ ਦੇਣਗੇ ਜਿਸ ਨਾਲ ਜ਼ਿੰਦਗੀ ਵਿੱਚ ਉਹ ਸਦਾ ਸਿਹਤਮੰਦ ਰਹਿਣਗੇ। ਇਹ ਸਕੂਲ ਚੈੱਕਸ ਮੈਡੀਕਲ ਪ੍ਰੋਫੈਸ਼ਨਲਸ ਦੁਆਰਾ ਕੀਤੇ ਜਾਣਗੇ। ਵਿਕਟੋਰੀਆ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕੋਈ 20,000 ਬੱਚਿਆਂ ਉੱਤੇ ਇਹ ਟੈਸਟ ਕੀਤੇ ਗਏ ਹਨ। ਪਬਲਿਕ ਹੈਲਥ ਐਸੋਸੀਏਟਿੰਗ ਦੇ ਐਸੋਸੀਏਸ਼ਨ ਦੇ ਚੀਫ ਟੈਰੀ ਸਲੇਵਿਨ ਦਾ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਨੂੰ ਬੱਚਿਆਂ ਵਿੱਚ ਸਿਹਤਮੰਦ ਖਾਣਾ ਅਤੇ ਸਿਹਤਮੰਦ ਸਿੱਖਿਆ ਦੇਣ ਦੀ ਜਿਹੜੀ ਇੱਛਾ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਸਕੂਲ ਵਿੱਚ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਕਿ ਸਿਹਤਮੰਦ ਖਾਣਾ ਤੇ ਐਕਸਰਸਾਈਜ਼ ਜਿਹੜੀਆਂ ਜ਼ਿੰਦਗੀ ਲਈ ਉਹ ਬਹੁਤ ਜ਼ਰੂਰੀ ਹੈ। ਤੇ ਹੁਣ ਕਰਦੇ ਹਾਂ ਜੀ ਗੱਲ ਸਾਊਥ ਰੋਡ ਤੇ ਬਣ ਰਹੇ ਪੁਲ ਬਾਰੇ। ਐਡਲੇਡ ਵਿੱਚ ਕੋਈ $5 billion ਦੀ ਲਾਗਤ ਨਾਲ ਰੋਡਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਜਾਮਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸੇ ਕਰਕੇ ਅਸੀਂ ਜਦੋਂ ਵੀ ਕਿਤੇ ਬਾਹਰ ਨਿਕਲਦੇ ਹਾਂ ਤਾਂ ਦੇਖਦੇ ਸੀ ਕਿ ਹਰ ਜਗ੍ਹਾ ਤੇ ਇੱਦਾਂ ਲੱਗਦਾ ਸੀ ਕਿ ਹਰ ਜਗ੍ਹਾ ਤੇ ਕੋਈ ਰੋਡ ਵਰਕ ਚੱਲ ਰਿਹਾ, ਸਾਰਾ ਐਡਲੇਡ ਪੱਟ ਰੱਖਿਆ ਉਹਨਾਂ ਨੇ, ਬਹੁਤ ਟਾਈਮ ਲਾ ਜਾਂਦਾ ਸੀ ਜਾਣ ਲਈ। ਪਰ ਚਲੋ ਅਲਟੀਮੇਟਲੀ ਸਾਡੇ ਲਈ ਬਹੁਤ ਬਿਹਤਰ ਸੀ ਉਹ ਚੀਜ਼। ਸਾਊਥਰਨ ਐਕਸਪ੍ਰੈਸ ਵੇ ਉੱਤੇ ਬਣਿਆ ਬ੍ਰਿਜ ਜੋ ਕਿ 180 meters ਲੰਬਾ ਹੈ ਇਸ ਵੀਕਐਂਡ ਤੇ ਪਬਲਿਕ ਲਈ ਖੋਲ ਦਿੱਤਾ ਗਿਆ ਹੈ। ਇਸ ਬ੍ਰਿਜ ਵਿੱਚ ਇਸ ਉੱਤੇ ਕੁਝ $620 million ਦਾ ਖਰਚ ਆਇਆ ਹੈ। ਫੈਡਰਲ ਅਰਬਨ ਇਨਫਰਾਸਟ੍ਰਕਚਰ ਮਿਨਿਸਟਰ ਜਿਹੜੇ ਨੇ ਪੌਲ ਫਲੈਚਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬ੍ਰਿਜ ਦੇ ਚਾਲੂ ਹੋ ਜਾਣ ਕਾਰਨ ਸਾਊਥ ਰੋਡ ਤੇ ਟ੍ਰੈਫਿਕ ਜੈਮਸ ਵਿੱਚ ਖੜੇ ਲੋਕਾਂ ਨੂੰ ਬਹੁਤ ਆਸਾਨੀ ਹੋ ਜਾਵੇਗੀ। ਨਾਰਥ ਤੇ ਸਾਊਥ ਕੋਰੀਡੋਰ ਦਾ ਅਪਗ੍ਰੇਡ ਜਿਹੜਾ ਸਾਲ 2019 ਦੇ ਅੱਧ ਵਿੱਚ ਪੂਰਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਤੇ ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ 65% ਯਾਨੀ 65% ਕੰਪਲੀਟ ਹੋ ਚੁੱਕਾ ਹੈ ਅਤੇ ਇਸ ਦੀ ਕੰਸਟਰਕਸ਼ਨ ਕੋਈ 370 ਜੌਬਸ ਪ੍ਰਦਾਨ ਕਰਦੀ ਹੈ ਇੱਕ ਸਾਲ ਵਿੱਚ। ਤੇ ਅਗਲੀ ਖਬਰ ਹੈ ਜੀ ਕੂੜਾ ਸੁੱਟਣ ਵਾਲਿਆਂ ਨੂੰ ਖਬਰਦਾਰ ਕਰਨ ਬਾਰੇ। ਸਾਊਥ ਆਸਟ੍ਰੇਲੀਅਨ ਗਵਰਨਮੈਂਟ ਨੇ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ ਫੈਬਰੀ 2017 ਵਿੱਚ ਇੱਕ ਕੰਪੇਨ ਸ਼ੁਰੂ ਕੀਤੀ ਸੀ ਜਿਸ ਨੂੰ ਡੌਬ ਇਨ ਅ ਲਿਟਰਰ ਦਾ ਨਾਮ ਦਿੱਤਾ ਗਿਆ ਸੀ। ਇਸ ਕੰਪੇਨ ਵਿੱਚ ਹਰ ਕੋਈ ਵੈਬਸਾਈਟ www.dobinaliterer.sa.gov.au ਤੋਂ ਇੱਕ ਐਪ ਇੰਸਟਾਲ ਕਰ ਸਕਦਾ ਹੈ। ਇਸ ਐਪ ਦੇ ਜ਼ਰੀਏ ਤੁਸੀਂ ਕਿਸੇ ਵੀ ਕੂੜਾ ਸੁੱਟਣ ਵਾਲੇ ਦੀ ਕੰਪਲੇਂਟ ਜਿਹੜੀ ਹੈ ਉਹ ਸਰਕਾਰ ਨੂੰ ਕਰ ਸਕਦੇ ਹੋ। ਹੁਣ ਤੱਕ 2000 ਕੰਪਲੇਂਟਸ ਇਸ ਐਪ ਦੇ ਜ਼ਰੀਏ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 1400 ਕੰਪਲੇਂਟਸ ਦੇ ਉੱਤੇ ਐਕਸ਼ਨ ਕੀਤਾ ਗਿਆ ਹੈ ਜਿਸ ਵਿੱਚੋਂ 318 ਲੋਕਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਅਤੇ 1080 ਨੂੰ ਫਾਈਨ ਦਿੱਤਾ ਗਿਆ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਲੋਕ ਸਿਗਰਟ ਬਟਸ ਨੂੰ ਸੁੱਟਦੇ ਹੋਏ ਫੜੇ ਗਏ ਜਿਨ੍ਹਾਂ ਦੀ ਤਾਦਾਦ ਕੋਈ ਲਗਭਗ 80% ਹੈ। ਫਿਰ ਪੇਪਰ ਸੁੱਟਣ ਵਾਲੇ ਜੋ ਕਿ 13% ਸਨ, ਫਾਸਟ ਫੂਡ ਸੁੱਟਣ ਵਾਲੇ ਜੋ ਕਿ 3.8% ਸਨ ਅਤੇ ਡਰਿੰਕ ਕੰਟੇਨਰ ਯਾਨੀ ਕੈਨਸ ਤੇ ਬੋਟਲਸ ਜਿਹੜੀ ਡਰਿੰਕਸ ਵਾਲੀਆਂ ਉਹਨਾਂ ਨੂੰ ਸੁੱਟਣ ਵਾਲਿਆਂ ਦੀ ਜਿਹੜੀ ਤਾਦਾਦ ਸੀ ਉਹ 3.2% ਸੀ। ਸਰਕਾਰ ਦਾ ਕਹਿਣਾ ਹੈ ਕਿ ਸਿਗਰਟ ਬਟ ਸੁੱਟਣਾ ਸਭ ਤੋਂ ਖਤਰਨਾਕ ਹੈ ਕਿਉਂਕਿ ਬੁਸ਼ ਫਾਇਰ ਦੇ ਸੀਜ਼ਨ ਵਿੱਚ ਇਹਨਾਂ ਨਾਲ ਭਯੰਕਰ ਅੱਗ ਲੱਗ ਸਕਦੀ ਹੈ। EPA ਨੇ ਹੁਣ ਤੱਕ 318,000 ਡਾਲਰ ਦੇ ਫਾਈਨ ਜਿਹੜੇ ਨੇ ਉਹ ਕੀਤੇ ਨੇ ਦੁਨੀਆਂ ਨੂੰ ਇਹਨਾਂ ਕੂੜਾ ਸੁੱਟਣ ਵਾਲੇ ਲੋਕਾਂ ਨੂੰ ਜਦੋਂ ਦੀ ਇਹ ਮੁਹਿੰਮ ਸ਼ੁਰੂ ਹੋਈ ਹੈ। ਇਹਨਾਂ ਫਾਈਨਸ ਦੀ ਰੇਂਜ 210 ਡਾਲਰ ਤੋਂ ਲੈ ਕੇ 500 ਡਾਲਰ ਤੱਕ ਹੈ ਅਤੇ 1000 ਡਾਲਰ ਦਾ ਫਾਈਨ 50 ਲੀਟਰ ਤੋਂ ਵੱਧ ਕੂੜਾ ਸੁੱਟਣ ਵਾਲਿਆਂ ਨੂੰ ਪੈਂਦਾ ਹੈ। ਮੈਂ ਵੀ ਆਪਣੇ ਫੋਨ ਚ ਇਹ ਐਪ ਡਾਊਨਲੋਡ ਕਰ ਲਿਆ ਹੈ ਤੇ ਦੋਸਤੋ ਤੁਸੀਂ ਵੀ ਜ਼ਰੂਰ ਕਰੋ। ਤੇ ਜੇ ਕੋਈ ਤੁਹਾਨੂੰ ਦਿਖਦਾ ਕਿ ਕੂੜਾ ਸੁੱਟ ਕੇ ਸਾਡਾ ਇਨਵਾਇਰਮੈਂਟ ਸਾਡਾ ਦੇਸ਼ ਗੰਦਾ ਕਰ ਰਿਹਾ ਹੈ ਤਾਂ ਜ਼ਰੂਰ ਉਸਦੀ ਕੰਪਲੇਂਟ ਜਿਹੜੀ ਹੈ ਉਹ EPA ਡਿਪਾਰਟਮੈਂਟ ਨੂੰ ਕਰੋ ਜੋ ਕਿ ਇਨਵਾਇਰਮੈਂਟ ਪ੍ਰੋਟੈਕਸ਼ਨ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਆਸਟ੍ਰੇਲੀਆ ਦਾ। ਤੇ ਹੁਣ ਇੱਕ ਛੋਟਾ ਜਿਹਾ ਗਾਣਾ ਪਿਆਰਾ ਜਿਹਾ ਗਾਣਾ ਸੁਣਦੇ ਹਾਂ ਤੇ ਫਿਰ ਚੱਲਾਂਗੇ ਟੈਕਨੀਕਲ ਵਰਲਡ ਵਿੱਚ, ਤੁਹਾਨੂੰ ਦੱਸਾਂਗੇ ਟੈਕਨੋਲੋਜੀ ਦੀਆਂ ਨਿਊਜ਼।
ਬਾਬੀ ਸੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ, ਸੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ, ਮੇਰਾ ਵਿਆਹ ਵਾਲੇ ਚੱਕਰਾਂ ਚ ਸੋਚ ਸੋਚ ਵੇਖ ਪੀਲਾ ਰੰਗ ਹੋ ਗਿਆ। ਪੀਵੇ ਦਾਰੂ ਖਾਵੇ ਮਾਵਾ ਉਤੋਂ ਫਾਲੇ ਮੁਕਲਾ ਵਾ, ਤੇਰੀ ਸੱਪ ਦੀ ਕਬੀਲਦਾਰੀ ਹੁੰਦੀ ਏ ਵੇ ਕਾਨੂੰ ਉੱਤੇ ਪੈਰ ਧਰਦਾ। ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈ ਤੰਗ ਕਰਦਾ। ਭਾਬੀ ਤੇਰੀ ਕਰ ਕਰ ਸੇਵਾ ਨੀ ਦਿਸਦਾ ਨਾ ਲੱਗੇ ਮੈਨੂੰ, ਕੈਸਾ ਹੁੰਦਾ ਮੇਵਾ ਨੀ, ਕੈਸਾ ਹੁੰਦਾ ਮੇਵਾ ਨੀ, ਕੈਸਾ ਹੁੰਦਾ ਮੇਵਾ ਨੀ। ਥੱਕ ਗਿਆ ਭਾਬੀ ਤੇਰੀ ਕਰ ਕਰ ਸੇਵਾ ਨੀ ਦਿਸਦਾ ਨਾ ਲੱਗੇ ਮੈਨੂੰ, ਕੈਸਾ ਹੁੰਦਾ ਮੇਵਾ ਨੀ। ਹੁਣ ਸਿਰ ਵਿੱਚ ਆਉਣਾ ਕਿਤੇ ਕਿਤੇ, ਸਿਰ ਵਿੱਚ ਆਉਣਾ ਕਿਤੇ ਕਿਤੇ, ਤੋਲਾ ਵੀ ਆਰੰਭ ਹੋ ਗਿਆ। ਭਾਬੀ ਆਣਾ ਦੇ, ਭਾਬੀ ਆਣਾ ਦੇ, ਭਾਬੀ ਆਣਾ ਦੇ ਵੀ ਅੱਜ ਪਾਪਾ ਭੰਗੜਾ ਨੀ ਦੋ ਤਾਂ ਲੰਘ ਹੋ ਗਿਆ। ਪੰਛੀ ਤੂੰ ਆਜ਼ਾਦ ਸਾਨੂੰ ਪਿੰਜਰੇ ਚ ਪਹਿਨਾ ਏ, ਜਿੱਥੇ ਚਿੱਤ ਕਰੇ ਉੱਥੇ ਚੋਗ ਚੁਗ ਲੈਣਾ ਏ,
ਇੱਥੇ ਤੁਸੀਂ ਪਾ ਦੇ ਕਬੂਤਰਾਂ ਦੀ ਆਵਾਜ਼।
ਪੰਛੀ ਤੂੰ ਆਜ਼ਾਦ ਸਾਨੂੰ ਪਿੰਜਰੇ ਚ ਪਹਿਨਾ ਏ, ਜਿੱਥੇ ਚਿੱਤ ਕਰੇ ਉੱਥੇ ਚੋਗ ਚੁਗ ਲੈਣਾ ਏ, ਚੋਗ ਚੁਗ ਲੈਣਾ। ਅੱਡ ਹੋਵਾਂਗੇ ਜ਼ਮੀਨ ਵੰਡੀ ਜਾਊਗੀ, ਅੱਡ ਹੋਵਾਂਗੇ ਜ਼ਮੀਨ ਵੰਡੀ ਜਾਊਗੀ, ਵੇ ਸਾਰ ਲੈ ਜੇ ਤੇਰਾ ਸਰਦਾ। ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ।
ਬਲਜੀਤ ਪਾਗਲੇ
ਕਹਿੰਦਾ ਭਾਬੀ ਤੈਨੂੰ ਇਹੋ ਕਹਿਣ ਨੀ ਸੱਚੀਆਂ ਪਸੰਦ ਮੈਨੂੰ ਤੇਰੀ ਛੋਟੀ ਭੈਣ ਨੀ ਮੇਰੀ ਛੋਟੀ ਭੈਣ ਬਲਜੀਤ ਬਾਦਲੇ ਦਾ ਭਾਬੀ ਤੈਨੂੰ ਇਹੋ ਕਹਿਣ ਨੀ ਸੱਚੀਆਂ ਪਸੰਦ ਮੈਨੂੰ ਤੇਰੀ ਛੋਟੀ ਭੈਣ ਨੀ ਤੇਰੀ ਭੈਣ ਦੀਆਂ ਜ਼ੁਲਫਾਂ ਚ ਭਾਬੀਏ ਭੈਣ ਦੀਆਂ ਜ਼ੁਲਫਾਂ ਚ ਭਾਬੀਏ ਨੀ ਦਿਲ ਮੇਰਾ ਤੰਗ ਹੋ ਗਿਆ
ਅਸਲੀ ਸਟੋਰੀ ਦਾ ਤਾਂ ਹੁਣ ਪਤਾ ਚੱਲਿਆ ਤਾਈਓ ਤੇਰਾ ਬੁਣ ਕੇ ਸਵੈਟਰ ਸੀ ਕੱਲਿਆ ਅਸਲੀ ਸਟੋਰੀ ਦਾ ਤਾਂ ਹੁਣ ਪਤਾ ਚੱਲਿਆ ਤਾਈਓ ਤੇਰਾ ਬੁਣ ਕੇ ਸਵੈਟਰ ਸੀ ਕੱਲਿਆ ਮੈਂ ਵੀ ਸੋਚਦੀ ਸੀ ਅੱਜ ਕੱਲ ਕਾਸ ਤੋਂ ਸੋਚਦੀ ਸੀ ਅੱਜ ਕੱਲ ਕਾਸ ਤੋਂ ਤੂੰ ਚੌਂਕੀ ਮੇਰੀ ਰਹੇ ਪਰਦਾ ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ
ਪਿਆਰਾ ਦੇਵੇ ਅੱਜ ਪਾਪ ਭੰਗੜਾ ਨੀ ਦੋ ਦਮ ਲੰਗ ਹੋ ਗਿਆ
ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ
ਪਿਆਰਾ ਦੇਵੇ ਅੱਜ ਪਾਪ ਭੰਗੜਾ ਨੀ ਦੋ ਦਮ ਲੰਗ ਹੋ ਗਿਆ
ਜੀ ਆਇਆਂ ਨੂੰ ਦੋਸਤੋ ਪ੍ਰੋਗਰਾਮ ਲਹਿਰਾਂ ਵਿੱਚ ਇੱਕ ਵਾਰ ਫੇਰ ਤੋਂ ਤੇ ਹੁਣ ਲੈ ਚੱਲਦੇ ਹਾਂ ਤੁਹਾਨੂੰ ਟੈਕਨੋਲੋਜੀ ਦੀ ਦੁਨੀਆ ਵਿੱਚ ਟੈਕਨੀਕਲ ਨਿਊਜ਼ ਵਿੱਚ ਸਭ ਤੋਂ ਪਹਿਲੀ ਖਬਰ ਐਡਲੇਡ ਤੋਂ ਐਡਲੇਡ ਵਿੱਚ ਹੋਏ ਹਾਈਟੈਕ ਫੈਸਟੀਵਲ ਜਿਸ ਦਾ ਨਾਮ ਹਾਈਬ੍ਰਿਡ ਵਰਲਡ ਐਡਲੇਡ ਸੀ ਬਹੁਤ ਹੀ ਸਕਸੈਸਫੁਲ ਰਿਹਾ ਇਸ ਟੈਕਨੋਲੋਜੀ ਦੇ ਫੈਸਟੀਵਲ ਵਿੱਚ ਸਪੇਸ ਦੇ ਵੱਡੇ ਵੱਡੇ ਇਸ਼ੂਜ਼ ਨੂੰ ਡਿਸਕਸ ਕੀਤਾ ਗਿਆ ਆਰਟੀਫਿਸ਼ਲ ਇੰਟੈਲੀਜੈਂਸ ਜੋ ਕਿ ਹੁੰਦੀ ਹੈ ਜਿਵੇਂ ਇਸਦਾ ਨਾਮ ਸੁਜੈਸਟ ਕਰਦਾ ਕਿ ਨਕਲੀ ਇੰਟੈਲੀਜੈਂਸ ਜੋ ਕਿ ਰੋਬੋਟਸ ਹੁੰਦੇ ਨੇ ਜੋ ਜਿਨ੍ਹਾਂ ਵਿੱਚ ਹਿਊਮਨਸ ਦੀ ਤਰ੍ਹਾਂ ਸਮਝ ਹੁੰਦੀ ਹੈ ਰੋਬੋਟਿਕਸ ਅਤੇ ਆਰਗੂਮੈਂਟਡ ਬਾਇਓਲੋਜੀ ਬਾਰੇ ਦੱਸਿਆ ਗਿਆ ਅਮੈਰੀਕਨ ਫਿਊਚਰਿਸਟ ਜਿਹੜੇ ਨੇ ਜਿਹੜੇ ਭਵਿੱਖ ਦੱਸਦੇ ਨੇ ਸਾਇੰਟਿਸਟ ਨੇ ਜਿਹੜੇ ਭਵਿੱਖ ਦੇ ਬਾਰੇ ਕਹਿੰਦੇ ਨੇ ਕਿ ਹੋਣ ਵਾਲਾ ਹੈ ਉਹਨਾਂ ਦਾ ਕਹਿਣਾ ਹੈ ਕਿ ਐਡਲੇਡ ਦੇ ਇਸ ਫੈਸਟੀਵਲ ਨੇ ਡਿਜੀਟਲ ਵਰਲਡ ਅਤੇ ਫਿਜ਼ੀਕਲ ਵਰਲਡ ਨੂੰ ਜੋੜ ਦਿੱਤਾ ਹੈ ਜਦੋਂ ਕਿ ਇਹ ਦੋਵੇਂ ਦੁਨੀਆਂ ਕਦੇ ਬਿਲਕੁਲ ਅਲੱਗ ਹੁੰਦੀਆਂ ਸਨ ਉਮੀਦ ਕੀਤੀ ਜਾ ਰਹੀ ਹੈ ਕਿ ਫੈਸਟੀਵਲ ਅਗਲੇ ਵਾਰ ਵੀ ਇਸੇ ਜ਼ੋਰ ਸ਼ੋਰ ਨਾਲ ਮਨਾਇਆ ਜਾਏਗਾ ਅਤੇ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ ਕਿ ਦੁਨੀਆਂ ਭਰ ਤੋਂ ਲੋਕ ਆ ਕੇ ਇਸ ਫੈਸਟੀਵਲ ਵਿੱਚ ਸ਼ਾਮਲ ਹੋਣਗੇ ਅਗਲੀ ਖਬਰ ਹੈ ਜੀ ਯੂਕੇ ਤੋਂ ਅਸੀਂ ਦੁਨੀਆਂ ਵਿੱਚ ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘਟਣਾ ਇੱਕ ਆਮ ਬਿਮਾਰੀ ਬਣ ਚੁੱਕੀ ਹੈ ਸਾਇੰਟਿਸਟ ਦੇ ਐਸਟੀਮੇਟ ਦੇ ਮੁਤਾਬਿਕ 2020 ਤੱਕ ਇਸ ਰੋਗ ਨਾਲ ਗ੍ਰਸਤ ਲੋਕਾਂ ਦੀ ਗਿਣਤੀ 200 ਮਿਲੀਅਨ ਹੋ ਜਾਵੇਗੀ ਪਰ ਬਰਮਿੰਗਮ ਦੇ ਸਾਇੰਟਿਸਟ ਨੇ ਇੱਕ ਆਈ ਡ੍ਰੌਪ ਬਣਾਉਣ ਦੇ ਬਹੁਤ ਨੇੜੇ ਨੇ ਜੋ ਕਿ ਇੱਕ ਇਸ ਰੋਗ ਦਾ ਇਲਾਜ ਕਰੇਗੀ ਹੁਣ ਤੱਕ ਇਸ ਰੋਗ ਦੇ ਇਲਾਜ ਲਈ ਅੱਖਾਂ ਵਿੱਚ ਟੀਕੇ ਲਗਾਏ ਜਾਂਦੇ ਸਨ ਜੋ ਕਿ ਇੱਕ ਬਹੁਤ ਦਰਦਨਾਕ ਇਲਾਜ ਹੈ ਇਸ ਦਰਦਨਾਕ ਇਲਾਜ ਤੋਂ ਨਿਜਾਤ ਕਰਵਾਉਣ ਲਈ ਸਾਇੰਟਿਸਟ ਬਹੁਤ ਮਿਹਨਤ ਕਰ ਰਹੇ ਹਨ ਇਹਨਾਂ ਆਈ ਡ੍ਰੌਪਸ ਨੂੰ ਬਣਾਉਣ ਵਿੱਚ ਇਹਨਾਂ ਆਈ ਡ੍ਰੌਪਸ ਨੂੰ ਚੂਹਿਆਂ ਉੱਤੇ ਟੈਸਟ ਕਰ ਲਿਆ ਗਿਆ ਹੈ ਜੋ ਕਿ ਕਾਮਯਾਬ ਵੀ ਹੋ ਗਿਆ ਹੈ ਪਰ ਅਜੇ ਹੋਰ ਐਕਸਪੈਰੀਮੈਂਟਸ ਜਾਰੀ ਨੇ ਸਾਇੰਟਿਸਟ ਦਾ ਕਹਿਣਾ ਹੈ ਕਿ ਇਹਨਾਂ ਆਈ ਡ੍ਰੌਪਸ ਨੂੰ ਕੁਝ ਵੱਡੀਆਂ ਅੱਖਾਂ ਜਿਵੇਂ ਕਿ ਖਰਗੋਸ਼ ਵਗੈਰਾ ਦੀਆਂ ਅੱਖਾਂ ਤੇ ਵੀ ਟੈਸਟ ਕਰਨਗੇ ਹਿਊਮਨਸ ਤੇ ਟੈਸਟ ਕਰਨ ਤੋਂ ਪਹਿਲਾਂ ਪਰ ਇਹਨਾਂ ਇਹ ਜਿਹੜੇ ਆਈ ਡ੍ਰੌਪਸ ਨੇ ਇਹਨਾਂ ਦੇ ਜਿਹੜੇ ਰਿਜ਼ਲਟਸ ਨੇ ਇਹ ਬਹੁਤ ਜਲਦ ਸਾਡੇ ਸਾਹਮਣੇ ਆ ਜਾਣਗੇ ਤੇ ਬਹੁਤ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਆਈ ਡ੍ਰੌਪਸ ਨੇ ਬਹੁਤ ਸਕਸੈਸਫੁਲੀ ਲਾਂਚ ਹੋਣਗੇ ਬਹੁਤ ਜਲਦੀ ਤੇ ਅਗਲੀ ਖਬਰ ਫੇਰ ਐਡਲੇਡ ਤੋਂ ਜੀ ਯੂਨੀਵਰਸਿਟੀ ਆਫ ਐਡਲੇਡ ਦੇ ਸਾਇੰਟਿਸਟ ਦੁਨੀਆਂ ਦੀ ਪਹਿਲੀ ਕੁਆਂਟਮ ਬੈਟਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੁਆਂਟਮ ਬੈਟਰੀ ਕੁਆਂਟਮ ਮੈਕੈਨਿਜ਼ਮਸ ਉੱਤੇ ਆਧਾਰਿਤ ਹੈ ਕੁਆਂਟਮ ਬੈਟਰੀ ਨੂੰ ਪਹਿਲਾਂ ਛੋਟੇ ਡਿਵਾਈਸਿਸ ਉੱਤੇ ਟੈਸਟ ਕੀਤਾ ਜਾਵੇਗਾ ਅਤੇ ਫਿਰ ਵੱਡੇ ਡਿਵਾਈਸਿਸ ਉੱਤੇ ਇਹਨਾਂ ਬੈਟਰੀਜ਼ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਹ ਬੈਟਰੀਜ਼ ਇੱਕਦਮ ਚਾਰਜ ਹੋ ਜਾਣਗੀਆਂ ਯਾਨੀ ਕੁਝ ਹੀ ਮਿੰਟਾਂ ਵਿੱਚ ਇਹ ਬੈਟਰੀਜ਼ ਜਿੰਨੀਆਂ ਵੱਧ ਹੋਣਗੀਆਂ ਇੱਕ ਡਿਵਾਈਸ ਵਿੱਚ ਓਨੀਆਂ ਹੀ ਜਲਦੀ ਚਾਰਜ ਹੋਣਗੀਆਂ ਸੋ ਪ੍ਰਿੰਸੀਪਲ ਇਹਨਾਂ ਦਾ ਇਹ ਹੈ ਜੀ ਸਿਧਾਂਤ ਇਸ ਤੇ ਬੇਸਿਸ ਨੇ ਕਿ ਜਿੰਨੀਆਂ ਜ਼ਿਆਦਾ ਬੈਟਰੀਜ਼ ਅਸੀਂ ਯੂਜ਼ ਕਰਦੇ ਹਾਂ ਓਨਾ ਹੀ ਘੱਟ ਸਮਾਂ ਉਹਨਾਂ ਨੂੰ ਚਾਰਜ ਕਰਨ ਉੱਤੇ ਲੱਗੇਗਾ ਜੇਕਰ ਇੱਕ ਬੈਟਰੀ ਇੱਕ ਘੰਟੇ ਵਿੱਚ ਚਾਰਜ ਹੁੰਦੀ ਹੈ ਤਾਂ ਦੋ ਬੈਟਰੀਜ਼ ਕੇਵਲ ਅੱਧੇ ਘੰਟੇ ਵਿੱਚ ਚਾਰਜ ਹੋ ਜਾਂਦੀਆਂ ਹਨ ਜੇਕਰ ਇਹਨਾਂ ਬੈਟਰੀਜ਼ ਦੀ ਗਿਣਤੀ 10,000 ਹੋ ਜਾਵੇ ਤਾਂ 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਹ ਡਿਵਾਈਸਿਸ ਨੂੰ ਚਾਰਜ ਕਰ ਦੇਵੇਗੀ ਜਿਨ੍ਹਾਂ ਡਿਵਾਈਸਿਸ ਵਿੱਚ ਇਹ ਬੈਟਰੀਜ਼ ਜਿਹੜੀਆਂ ਨੇ ਉਹ ਲੱਗੀਆਂ ਹੋਣਗੀਆਂ ਸੋ ਇਸ ਨਾਲ ਬਹੁਤ ਵਧੀਆ ਮੈਂ ਤਾਂ ਕਹਿੰਦੀ ਹਾਂ ਕਿ ਮੇਰਾ ਮੋਬਾਈਲ ਹਰ ਟਾਈਮ ਇਸ ਤਰ੍ਹਾਂ ਹੀ ਹੁੰਦਾ ਕਿ ਕਦੇ ਚਾਰਜ ਨਹੀਂ ਕਦੇ ਕੁਛ ਨਹੀਂ ਮੇਰੇ ਨੂੰ ਤਾਂ ਇਸ ਗੱਲ ਦਾ ਬਹੁਤ ਫਾਇਦਾ ਤੇ ਉਮੀਦ ਹੈ ਜੀ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਫਾਇਦਾ ਹੈ ਕਿਉਂਕਿ ਆਮ ਤੌਰ ਤੇ ਜਦੋਂ ਸਾਡਾ ਮੋਬਾਈਲ ਚਾਰਜ ਨਹੀਂ ਹੁੰਦਾ ਤਾਂ ਬਹੁਤ ਪ੍ਰੋਬਲਮ ਚ ਆ ਜਾਂਦੇ ਹਾਂ ਅਸੀਂ ਇਹਨਾਂ ਬੈਟਰੀਜ਼ ਨਾਲ ਸਾਨੂੰ ਇਹ ਬਹੁਤ ਆਸਾਨੀ ਹੋਵੇਗੀ ਕਿ ਸਿਰਫ 1 ਮਿੰਟ ਚ ਹੀ ਮੋਬਾਈਲ ਚਾਰਜ ਕਰ ਸਕਾਂਗੇ ਅਸੀਂ ਆਪਣਾ ਉਮੀਦ ਕਰਦੇ ਹਾਂ ਬਹੁਤ ਜਲਦੀ ਇਹ ਟੈਕਨੋਲੋਜੀ ਸਾਡੇ ਸਾਹਮਣੇ ਆਵੇ ਤੇ ਅਗਲੀ ਟੈਕਨੋਲੋਜੀ ਦੀ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਸੈਟੇਲਾਈਟਸ ਦੀ ਟੈਕਨੋਲੋਜੀ ਜੋ ਕਿ ਟਰਾਂਸਪੋਰਟ ਦੇ ਸਾਡੀ ਟਰਾਂਸਪੋਰਟ ਦੇ ਨਾਲ ਭਵਿੱਖ ਨਾਲ ਜੁੜੀ ਹੋਏਗੀ। ਸੈਟੇਲਾਈਟ ਸਾਡੀ ਟਰਾਂਸਪੋਰਟ ਨੂੰ ਭਵਿੱਖ ਵਿਚ ਬਹੁਤ ਇਫੈਕਟ ਕਰਨਗੇ। ਸਾਡੀ ਵਹੀਕਲ ਅਤੇ ਸੈਟੇਲਾਈਟ ਇਕ ਦੂਜੇ ਨਾਲ ਡਾਇਰੈਕਟਲੀ ਕਮਿਊਨੀਕੇਟ ਯਾਨੀ ਗੱਲਬਾਤ ਕਰ ਸਕਣਗੇ। ਪਬਲਿਕ ਟਰਾਂਸਪੋਰਟ ਨੂੰ ਇਸ ਟੈਕਨੋਲੋਜੀ ਦੇ ਬਹੁਤ ਫਾਇਦੇ ਹੋਣ ਵਾਲੇ ਨੇ। ਇਸ ਟੈਕਨੋਲੋਜੀ ਦੇ ਨਾਲ ਸੈਟੇਲਾਈਟ ਲੋਕਲ ਟਰਾਂਸਪੋਰਟ ਹਬਸ ਨੂੰ ਪਬਲਿਕ ਟਰਾਂਸਪੋਰਟ ਵਹੀਕਲ ਦੀ ਕੰਡੀਸ਼ਨ ਬਾਰੇ ਦੱਸਣਗੇ, ਇਸ ਤੋਂ ਪਹਿਲਾਂ ਕਿ ਰੋਡ ਉੱਤੇ ਕੋਈ ਇਸ਼ੂਜ਼ ਹੋਣ। ਸੈਟੇਲਾਈਟ ਵਧੀਆ ਰੂਟਸ ਬਾਰੇ ਵੀ ਦੱਸਣਗੇ ਵਹੀਕਲ ਨੂੰ, ਜੋ ਕਿ ਪਹਿਲਾਂ ਸਿਰਫ ਇੱਕ ਫਿਕਸ ਰੂਟਸ ਤੇ ਹੀ ਚੱਲਦੇ ਸਨ, ਹੁਣ ਸੈਟੇਲਾਈਟ ਦੇ ਦੁਆਰਾ ਉਹਨਾਂ ਨੂੰ ਦੱਸਿਆ ਜਾ ਸਕੇਗਾ ਕਿ ਜੇਕਰ ਇਸ ਸੜਕ ਤੇ ਡੀਟੂਰ ਹੈ ਤਾਂ ਤੁਸੀਂ ਕਿਹੜੀ ਸੜਕ ਜਿਹੜੀ ਆ ਉਹ ਫਾਲੋ ਕਰ ਸਕਦੇ ਹੋ। ਇਸ ਟੈਕਨੋਲੋਜੀ ਨਾਲ ਵੈਦਰ ਕੰਡੀਸ਼ਨ, ਕੋਈ ਡੀਟੋਰ ਜਿਵੇਂ ਕਿ ਹੁਣ ਅਸੀਂ ਡਿਸਕਸ ਕੀਤਾ ਦੱਸਿਆ ਜਾਵੇਗਾ, ਇੱਥੋਂ ਤੱਕ ਕਿ ਡਰਾਈਵਰ ਦੀ ਥਕਾਵਟ ਯਾਨੀ ਫਟੀਗ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕੇਗੀ, ਤਾਂ ਕਿ ਜਰਨੀ ਜਿਹੜੀ ਪੈਸੰਜਰ ਲਈ ਹੈ ਉਹ ਸੇਫ ਹੋਵੇ ਤੇ ਵਧੀਆ ਹੋਵੇ। ਸੋ ਇਹ ਸਨ ਜੀ ਅੱਜ ਦੀਆਂ ਟੈਕਨੋਲੋਜੀ ਦੀਆਂ ਨਿਊਜ਼। ਇੱਕ ਗਾਣਾ ਸੁਣ ਕੇ ਫਿਰ ਆਪਾਂ ਗੱਲਾਂ ਕਰਾਂਗੇ ਦੁਬਾਰਾ ਸਿਹਤ ਬਾਰੇ, ਤੇ ਆਓ ਸੁਣਦੇ ਹਾਂ ਜੀ ਇਹ ਮਿੱਠਾ ਜਿਹਾ ਗਾਣਾ।
ਪਤਲੇ ਆ ਗੱਭਰੂ ਨੂੰ ਤੂੰ ਮਰ ਜਾਣੀਏ, ਭੋਰ ਤੇਰੇ ਉੱਤੇ ਲਾਉਂਦਾ ਗੇੜੇ ਫੁੱਲਾਂ ਦੀ ਟਾਣੀਏ,
ਕਰਤੀ ਦੀਵਾਨੀ ਵੇ ਤੂੰ ਕੁੜੀ ਪੱਟ ਹੋਣਿਆ, ਕੁੜੀ ਪੱਟ ਹੋਣਿਆ ਲੱਗੇ ਜਾਨੂੰ ਪਿਆਰਾ ਹੁਣ ਤੱਤੜੀ ਨੂੰ ਸੁਣਿਆ,
ਕੱਲੇ ਲੱਗਦਾ ਨੀ ਜਿੱਤ ਦਿਲ ਸਹਿੰਦਾ ਨੀ ਅਵਿਤ ਕਾਦਾ ਕਰੇ ਕਰਾਰ ਲਿਆ,
ਪਿਆਰ ਲਿਆ ਹਾਏ ਵੇ ਨੀਂਦ ਰਾਤਾਂ ਵਾਲੀ ਉੱਡ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ,
ਉਹ ਪਹਿਲੀ ਵਾਰੀ ਗਿਣੇ ਰਾਤ ਤਾਰੇ ਸਾਰੀ ਰਾਤ ਨੀ, ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ,
ਮਿੱਟੀ ਵਿੱਚ ਰਹੀ ਸੁਪਨਾ ਉਡੀਕਦੀ ਸਹਿਮ ਸਹਿਮ ਕੱਟੀ ਵੇ ਮੈਂ ਕੜੀ ਚਾਹਤੀ,
ਸਾਰੀ ਰਾਤ ਨੀ ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ,
ਜਾਗੋ ਮਿੱਟੀ ਵਿੱਚ ਰਹੀ ਸੁਪਨਾ ਉਡੀਕਦੀ ਸਹਿਮ ਸਹਿਮ ਕੱਟੀ ਵੇ ਮੈਂ ਕੜੀ ਚਾਹ ਦੇਖਦੀ,
ਤੂੰ ਤਾਂ ਰਹੀ ਤੇਰੇ ਵਿੱਚ ਰਾਤ ਲੰਘੀ ਜਾਂਦਾ ਵਿੱਚ ਨੀ ਉਹ ਨੀਂਦਰੇ ਨੇ ਮਾਰ ਲਿਆ,
ਨੀਂਦ ਰਾਤਾਂ ਵਾਲੀ ਉੱਡ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ, ਹਾਏ ਨੀਂਦ ਰਾਤਾਂ ਵਾਲੀ ਉੱਡ ਫਿਰਦੀ ਤੈਨੂੰ ਕਰ ਕੀ ਪਿਆਰ ਲਿਆ,
ਹਾਲਾਤਾਂ ਨਾਲ ਲੜਦਾ ਜਵਾਨੀ ਕਾਜੇ ਨਾ ਖਿੰਦੀ ਖੇ ਫੁੱਟੀ ਕਰ ਪਾਣੀ,
ਨੀਂਦ ਪਿੱਛੋਂ ਮਿਲਣੇ ਨੂੰ ਕਰ ਤੈਨੂੰ ਜੀਵੇ ਹੋਰ ਪੱਟ ਹੋਣੇ ਆ ਤੂੰ ਕੀਤਾ ਮੈਨੂੰ ਕੀਵੇ,
ਹੋ ਫਿਰਦਾ ਹਾਲਾਤਾਂ ਨਾਲ ਲੜਦਾ ਜਵਾਨੀ ਕਾਜੇ ਨਾ ਖਿੰਦੀ ਖੇ ਫੁੱਟੀ ਕਰ ਪਾਣੀ,
ਨੀਂਦ ਪਿੱਛੋਂ ਮਿਲਣੇ ਨੂੰ ਕਰ ਤੈਨੂੰ ਜੀਵੇ ਹੋਰ ਪੱਟ ਹੋਣੇ ਆ ਤੂੰ ਕੀਤਾ ਮੈਨੂੰ ਕੀਵੇ,
ਪਾਉਂਦੀ ਕਾਲ ਜੇ ਨੂੰ ਖਿੱਚ ਤੇਰੀ ਪਰੀਆਂ ਦੀ ਦੇਖਣੀ ਮੈਂ ਹੱਡੀਆਂ ਨੂੰ ਖਾਰ ਲਿਆ,
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ ਅਸੀਂ ਸਮੂਹ ਪੰਜਾਬ, ਪੰਜਾਬੀ ਪੰਜਾਬੀਅਤ, ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਜੀ ਜੀ ਆਇਆਂ ਨੂੰ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸਮਾਂ ਹੋ ਗਿਆ ਜੀ, ਹੋ ਚੱਲਿਆ ਜੀ 9:25 ਸਿਡਨੀ ਸਮੇਂ ਦੇ ਮੁਤਾਬਕ, ਤੇ ਹੁਣ ਵਕਤ ਹੋ ਗਿਆ ਜੀ ਸਿਹਤ ਦੀਆਂ ਗੱਲਾਂ ਕਰਨ ਦਾ। ਸਿਹਤ ਹੈ ਤਾਂ ਜਹਾਨ ਹੈ। ਅੱਜ ਜਿਹੜੇ ਫਰੂਟ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਗ੍ਰੇਪ ਫਰੂਟ। ਨਾਮ ਤੋਂ ਗ੍ਰੇਪ ਫਰੂਟ ਹੈ ਪਰ ਅੰਗੂਰਾਂ ਨਾਲ ਇਸਦਾ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ। ਗ੍ਰੇਪ ਫਰੂਟ ਨੂੰ 18ਵੀਂ ਸਦੀ ਵਿਚ ਪੋਮੇਲੋ ਅਤੇ ਸੰਤਰੇ ਨੂੰ ਮਿਲਾ ਕੇ ਬਣਾਇਆ ਗਿਆ ਸੀ। ਇਸ ਨੂੰ ਗਰੇਪ ਫਰੂਟ ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਅੰਗੂਰਾਂ ਦੀ ਤਰ੍ਹਾਂ ਗੁੱਛਿਆਂ ਵਿਚ ਹੀ ਲੱਗਦੇ ਹਨ। ਗਰੇਪ ਫਰੂਟ ਡਿਫਰੈਂਟ ਕਲਰਸ ਵਿਚ ਪਾਏ ਜਾਂਦੇ ਹਨ। ਇਹ ਵਾਈਟ ਕਲਰ, ਯੈਲੋ, ਪਿੰਕ ਤੇ ਰੈਡ ਕਲਰ ਦੇ ਹੁੰਦੇ ਹਨ, ਪਰ ਆਸਟ੍ਰੇਲੀਆ ਵਿਚ ਇਹ ਕੇਵਲ ਔਰੇਂਜ ਕਲਰ ਵਿਚ ਹੀ ਮਿਲਦੇ ਹਨ, ਜੋ ਕਿ ਮੈਂ ਔਰੇਂਜ ਕਲਰ ਚ ਦੇਖੇ ਨੇ ਜੀ ਸਾਊਥ ਆਸਟ੍ਰੇਲੀਆ ਚ। ਜੇ ਕਿਤੇ ਹੋਰ ਕਿਸੇ ਹੋਰ ਕਲਰ ਚ ਮਿਲਦੇ ਹਨ ਤਾਂ ਜ਼ਰੂਰ ਦੱਸੋ। ਇਹਨਾਂ ਦਾ ਸਾਈਜ਼ ਔਰੇਂਜ ਤੋਂ ਥੋੜਾ ਜਿਹਾ ਵੱਡਾ ਹੁੰਦਾ। ਭਾਰ ਘਟਾਉਣ ਵਿਚ ਗਰੇਪ ਫਰੂਟ ਜਾਦੂ ਵਾਂਗ ਕੰਮ ਕਰਦਾ। ਇਸ ਵਿਚ ਬਹੁਤ ਸਾਰਾ ਫਾਈਬਰ, ਪੋਟਾਸੀਅਮ, ਲਾਈਕੋਪੀਨ, ਵਿਟਾਮਿਨ ਸੀ ਹੁੰਦਾ ਹੈ। ਇਹ ਸਾਰੇ ਐਲੀਮੈਂਟਸ ਜਿਹੜੇ ਨੇ ਹਾਰਟ ਦੀ ਹੈਲਥ ਲਈ ਬਹੁਤ ਵਧੀਆ ਹਨ। ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਲੋ ਕਰਨ ਵਿਚ ਬਹੁਤ ਹੈਲਪ ਕਰਦਾ ਹੈ ਕਿਉਂਕਿ ਇਸ ਵਿਚ ਬਹੁਤ ਮਾਤਰਾ ਵਿਚ ਪੋਟਾਸੀਅਮ ਹੁੰਦਾ ਹੈ। ਪੋਟਾਸੀਅਮ ਦਾ ਸੇਵਨ ਵੈਸੋਡਿਲੇਸ਼ਨ ਵਿਚ ਮਦਦ ਕਰਦਾ ਹੈ। ਵੈਸੋਡਿਲੇਸ਼ਨ ਇਕ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ ਨਾਲ ਸਾਡੀਆਂ ਜਿਹੜੀਆਂ ਧਮਨੀਆਂ ਨੇ, ਆਰਟਰੀਜ਼ ਨੇ, ਉਹ ਚੌੜੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਕਰਕੇ ਸਟ੍ਰੋਕ ਹੋਣ ਦੇ ਜਿਹੜੇ ਚਾਂਸਿਸ ਨੇ ਉਹ ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਗਰੇਪ ਫਰੂਟ ਸਾਡੀ ਪਾਚਨ ਸ਼ਕਤੀ ਵਧਾਉਂਦਾ ਹੈ, ਸਾਡੀ ਸਕਿਨ ਲਈ ਖਾਸ ਕਰਕੇ ਚਮੜੀ ਲਈ ਬਹੁਤ ਵਧੀਆ ਹੈ। ਰੋਜ਼ ਦਾ ਇੱਕ ਗਰੇਪ ਫਰੂਟ ਖਾਣ ਨਾਲ ਚਮੜੀ ਤੇ ਜੋ ਚਮਕ ਆਉਂਦੀ ਹੈ ਉਹ ਕਿਸੇ ਵੀ ਹੋਰ ਚੀਜ਼ ਦੇ ਨਾਲ ਨਹੀਂ ਆ ਸਕਦੀ। ਇਹ ਸਾਨੂੰ ਸੂਰਜ ਦੀਆਂ ਅਲਟਰਾ ਵਾਇਲਟ ਰੇਜ਼ ਤੋਂ ਬਚਾਉਂਦਾ ਹੈ। ਸੋ ਜੋ ਅਸੀਂ ਸਨਸਕ੍ਰੀਨ ਲਗਾ ਕੇ ਆਪਣੇ ਬਚਾਉਂਦੇ ਹਾਂ, ਜੇ ਅਸੀਂ ਅੰਦਰੋਂ ਵੀ ਗਰੇਪ ਫਰੂਟ ਖਾਈਏ ਤਾਂ ਸੂਰਜ ਦੀਆਂ ਜਿਹੜੀਆਂ ਅਲਟਰਾ ਵਾਇਲਟ ਕਿਰਨਾਂ ਨੇ ਜਿਹੜੀਆਂ ਸਾਡੀ ਸਕਿਨ ਨੂੰ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ, ਉਹਨਾਂ ਤੋਂ ਬਚਿਆ ਜਾ ਸਕਦਾ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਕਿ ਆਸਟ੍ਰੇਲੀਆ ਦੇ ਉੱਪਰ ਓਜ਼ੋਨ ਦੀ ਪਰਤ ਨਹੀਂ, ਓਜ਼ੋਨ ਦੀ ਪਰਤ ਜਿਹੜੀ ਹੈ ਉਹ ਸਾਡੀ ਧਰਤੀ ਦੇ ਉੱਪਰ ਇੱਕ ਬਣਿਆ ਹੋਇਆ ਚੱਕਰ ਹੁੰਦਾ ਹੈ, ਚੱਕਰ ਦੀ ਸ਼ੇਪ ਵਿੱਚ ਹੁੰਦਾ ਹੈ, ਜੋ ਕਿ ਸਾਨੂੰ ਸੂਰਜ ਦੀਆਂ ਜਿਹੜੀਆਂ ਖਤਰਨਾਕ ਕਿਰਨਾਂ ਨੇ ਉਹਨਾਂ ਤੋਂ ਬਚਾਉਂਦਾ ਹੈ। ਸੋ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਸਾਨੂੰ ਸਨਸਕ੍ਰੀਨ ਤਾਂ ਬਹੁਤ ਜ਼ਰੂਰੀ ਲਗਾਉਣਾ ਪੈਂਦਾ ਹੈ, ਪਰ ਜੇ ਨਾਲ ਨਾਲ ਅਸੀਂ ਗਰੇਪ ਫਰੂਟ ਖਾਈਏ ਤਾਂ ਇਹਨਾਂ ਅਲਟਰਾ ਵਾਇਲਟ ਰੇਜ਼ ਤੋਂ, ਜਿਨ੍ਹਾਂ ਨਾਲ ਸਕਿਨ ਦਾ ਕੈਂਸਰ ਜਿਹੜਾ ਬਹੁਤ ਕਾਮਨ ਹੈ, ਉਸ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਤੇ ਪੋਲਿਊਸ਼ਨ ਤੋਂ ਵੀ, ਅਗਰ ਇਸ ਦੇ ਸੇਵਨ ਨਾਲ ਸਾਨੂੰ ਬਹੁਤ ਜ਼ਿਆਦਾ ਨਿਜਾਤ ਮਿਲਦੀ ਹੈ, ਪੋਲਿਊਸ਼ਨ ਤੋਂ ਵੀ ਇਹ ਸਾਨੂੰ ਬਚਾਉਂਦਾ ਹੈ। ਵਿਟਾਮਿਨ ਸੀ ਜਿਸ ਜਿਹੜਾ ਇਸ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ, ਸਾਨੂੰ ਠੰਡ ਤੋਂ ਵੀ ਬਚਾਉਂਦਾ ਹੈ। ਤੇ ਗਰੇਪ ਫਰੂਟ ਇਸ ਕਰਕੇ ਖਾਣਾ ਬਹੁਤ ਜ਼ਰੂਰੀ ਹੈ ਦੋਸਤੋ। ਹਫਤੇ ਵਿੱਚ ਇੱਕ ਵਾਰੀ ਜ਼ਰੂਰ ਖਾ ਲਿਆ ਕਰੋ, ਜੇ ਦਿਨ ਵਿੱਚ ਇੱਕ ਵਾਰ ਅਸੀਂ ਨਹੀਂ ਖਾ ਸਕਦੇ। ਤੇ ਹੁਣ ਪ੍ਰੋਗਰਾਮ ਵਿੱਚ ਅੱਗੇ ਵਧਾਉਂਦੇ ਹੋਏ ਗੱਲਾਂ ਕਰਨ ਦਾ ਟਾਈਮ ਹੋ ਗਿਆ ਜੀ। ਗੱਲਾਂ ਬਾਤਾਂ ਸੈਗਮੈਂਟ ਵਿੱਚ ਸ਼ੁਰੂ ਕਰਦੇ ਹਾਂ ਗੱਲਾਂ। ਜਸਵਿੰਦਰ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਹੈ ਜਸਵਿੰਦਰ ਕੌਰ ਜੀ ਪ੍ਰੋਗਰਾਮ ਵਿੱਚ ਬਹੁਤ ਬਹੁਤ।
ਹਾਂਜੀ, ਸਤਿ ਸ੍ਰੀ ਅਕਾਲ ਦੀਸ਼ੂ ਜੀ।
ਜੀ ਸਤਿ ਸ੍ਰੀ ਅਕਾਲ।
ਹਾਂਜੀ, ਸ਼ੁਰੂ ਕਰੀਏ ਅੱਜ ਦੀਆਂ ਗੱਲਾਂ ਬਾਤਾਂ।
ਜੀ ਜ਼ਰੂਰ, ਅਸੀਂ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਸੀ ਕਿ ਤੁਹਾਡੇ ਨਾਲ ਅੱਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰਾਂਗੇ। ਤੇ ਅੱਜ ਦੇ ਟੌਪਿਕ ਜਿਵੇਂ ਕਿ ਅਸੀਂ ਡਿਸਕਸ ਕੀਤਾ ਸੀ ਕਿ ਮੈਨੂੰ ਕੀ, ਤੇ ਆਪਾਂ ਡਿਸਕਸ ਕਰਨ ਲੱਗੇ ਆ ਕਿ ਸੋਸਾਇਟੀ 'ਚ ਕੁਝ ਵੀ ਹੋ ਰਿਹਾ ਪਰ ਮੈਨੂੰ ਕੀ।
ਬਿਲਕੁਲ ਬਿਲਕੁਲ। ਅੱਛਾ, ਇਸ ਤਰ੍ਹਾਂ ਹੈ ਕਿ ਆਪਾਂ ਸੋਚਦੇ ਹਾਂ, ਟੌਪਿਕ ਤੇ ਬੜੇ ਹੁੰਦੇ ਆ ਦੇਖੋ ਸੋਸਾਇਟੀ ਵਿੱਚ ਸੋਚਣ ਵਾਲੇ, ਡਿਸਕਸ ਕਰਨ ਵਾਲੇ, ਪਰ ਨਿੱਕੀ ਜਿਹੀ ਗੱਲ ਇੱਕ, ਮੈਨੂੰ ਕੀ, ਤੁਸੀਂ ਵੀ ਸੋਚੋ ਕਿ ਮੈਨੂੰ ਕੀ ਕੀ ਹੁੰਦਾ। ਦੋ ਵਰਡਸ ਹੈ, ਸਿਰਫ ਦੋ ਲਫ਼ਜ਼ ਹੈ ਮੈਨੂੰ ਕੀ, ਪਰ ਬੜੇ ਘੱਟ, ਬੜੇ ਜ਼ਹਿਰ ਭਰੀ ਹੈ ਇਹਨਾਂ ਵਿੱਚ। ਤੁਸੀਂ ਕਹਿ ਲਓ ਕਿ ਸਲੋ ਪੋਇਜ਼ਨ ਹੈ। ਹੁਣ ਤੁਸੀਂ ਸੋਚੋ ਕਿ ਮੈਨੂੰ ਕੀ, ਛੋਟੇ ਜਿਹੇ ਦੋ ਵਰਡਸ ਹੈ, ਇਹਨਾਂ ਵਿੱਚ ਸਲੋ ਪੋਇਜ਼ਨ ਕਿੱਥੋਂ ਆ ਗਏ। ਪਰ ਦੇਖੋ ਇਹ ਇਹੋ ਜਿਹੀ ਸਲੋ ਪੋਇਜ਼ਨ ਹੈ ਜੋ ਕਿਸੇ ਵੀ ਸਮਾਜ, ਸ਼ਹਿਰ, ਦੇਸ਼ ਨੂੰ ਹੌਲੀ ਹੌਲੀ ਤਬਾਹ ਕਰ ਸਕਦੀ ਹੈ। ਇਹ ਕਿਵੇਂ ਹੋ ਸਕਦਾ?
ਬਿਲਕੁਲ,
ਜੇ ਕੋਈ ਕੋਈ ਸੋਚੇ ਕਿ ਮੈਨੂੰ ਕੀ, ਤੇ ਇਹ ਤੇ ਆਵਾ ਹੀ ਉੱਤਿਆ ਹੋਇਆ ਹੈ। ਜੇਕਰ ਇਹੀ ਸੋਚੀ ਜਾਈਏ ਕਿ ਮੈਨੂੰ ਕੀ ਜੋ ਹੋਈ ਜਾਂਦਾ ਹੋਈ ਜਾਵੇ, ਤੇ ਅੱਗੇ ਜਾ ਕੇ ਮਤਲਬ ਸਮਾਂ ਬੀਤਣ ਦੇ ਨਾਲ ਸੋਚੋ ਸਮਾਜ ਦਾ ਕੀ ਹਾਲ ਹੋਏਗਾ। ਹਰ ਕੰਮ ਕਰਨਾ ਕਰਾਉਣਾ ਔਖਾ ਹੋ ਜਾਏਗਾ, ਜ਼ਿੰਦਗੀ ਜੀਣੀ ਔਖੀ ਹੋ ਜਾਏਗੀ। ਸੋ ਆਪਾਂ ਇਹਦੀ ਡਿਸਕਸ ਤੇ ਬਹੁਤ ਕਰਾਂਗੇ, ਪਰ ਪਹਿਲੇ ਸੋਚੀਏ ਕਿ ਮੈਨੂੰ ਕੀ ਤੇ ਨਾਲੋਂ ਮੈਨੂੰ ਕਿਉਂ ਨਹੀਂ। ਅਸੀਂ ਇੱਕ ਦੂਜੇ ਦੇ ਉੱਤੇ ਪਾਈ ਜਾਈਏ ਮੈਨੂੰ ਕੀ ਜਾਂ ਮੈਨੂੰ ਕਿਉਂ ਨਹੀਂ, ਮਤਲਬ ਮੈਨੂੰ ਕਿਉਂ ਨਹੀਂ, ਅਸੀਂ ਕਿਉਂ ਨਹੀਂ ਇਹਦੇ ਬਾਰੇ ਸੋਚਦੇ। ਬੜੀ ਵੱਡੀ ਸੋਚ ਹੈ ਇਹ ਨਾ। ਮੈਂ ਮਿੰਟੂ ਜੀ ਦਾ ਪੜਿਆ ਸੀ ਲੇਖ, ਉਹਨਾਂ ਦਾ ਕੈਂਗਰੂ ਨਾਮਾ ਵਿੱਚ ਲਿਖਿਆ ਹੋਇਆ ਸੀ, ਤੇ ਮੈਨੂੰ ਬੜਾ ਹੀ ਅੱਛਾ ਲੱਗਾ। ਸੋਚੀ ਦਾ ਤੇ ਅੱਗੇ ਵੀ ਸੀਗਾ ਚੀਜ਼ਾਂ, ਪਰ ਇਹਨੂੰ ਇੱਕ ਚੀਜ਼ ਵਰਡ ਦਿਮਾਗ 'ਚ ਨਹੀਂ ਸੀ ਆਇਆ ਵੀ ਮੈਨੂੰ ਕੀ। ਅਕਸਰ ਅਸੀਂ ਸੋਚਦੇ ਇੱਕ ਵਰਡ ਉਹਨਾਂ ਨੇ ਦਿੱਤਾ ਕਿ ਇਹ ਮੈਨੂੰ ਕੀ ਨੂੰ ਆਪਾਂ ਇੰਨਾ ਕੁ ਫੈਲਾ ਲਈਏ ਸਮਝ ਲਓ, ਤੇ ਆਪਾਂ ਸਾਰੇ ਹੀ ਸੋਚੀਏ ਮੈਨੂੰ ਕਿਉਂ ਨਹੀਂ। ਰਿਜ਼ਲਟ ਤੇ ਇਹਦਾ ਹੀ ਨਿਕਲਣਾ ਚਾਹੀਦਾ ਨਾ ਕਿ ਮੈਨੂੰ ਕਿਉਂ ਨਹੀਂ। ਹੁਣ ਵੀ ਜਿਦਾਂ ਤੁਸੀਂ ਦੱਸ ਰਹੇ ਸੀ ਕਿ ਮਿੰਟੂ ਜੀ ਨੇ ਵੀ ਨਿਊਜ਼ ਦੱਸ ਰਹੇ ਆ ਕਿ ਲੋਕਾਂ ਸੋਚਦੇ ਵੀ ਪੋਸਟ ਕਿਸੇ ਨੇ ਭੇਜੀ ਜਾਂਦੇ ਆ ਵਟਸਐਪ ਤੇ, ਫਾਲਤੂ ਦੀਆਂ ਪੋਸਟ ਇਹੋ ਜਿਹੀਆਂ ਪੋਸਟ ਭੇਜਦੇ ਆ, ਉਹ ਸਾਰਾ ਕੋਈ ਸੋਚਦਾ ਵੀ ਅੱਗੇ ਮੈਂ ਭੇਜ ਦੇਣਾ, ਠੀਕ ਹੈ ਚੱਲ ਮੈਨੂੰ ਕੀ, ਜੋ ਆਈਏ ਤੇ ਆਪੇ ਕੋਈ ਦੇਖ ਲੇਗਾ। ਪਰ ਹੁਣ ਦੇਖੋ, ਸੋਚੋ ਦੀ ਤਹਿਕੀਕਾਤ ਕਰੋ, ਐਵੇਂ ਅੱਗੇ ਭੇਜੀ ਜਾਂਦੇ ਹੋ ਇਹੋ ਜਿਹੀਆਂ ਚੀਜ਼ਾਂ ਕਈ। ਇਹ ਤੇ ਚਲੋ ਉਹਨਾਂ ਨੇ ਇੱਕ ਦੋ ਜਿਹੜੀਆਂ ਚੀਜ਼ਾਂ ਦੱਸੀਆਂ, ਠੀਕ ਹੈ ਚਲੋ ਉਹਦੇ ਨਾਲ ਫਰਕ ਨਹੀਂ ਪੈਂਦਾ ਜਾਂ ਪੈਂਦਾ ਵੀ ਹੈ। ਕਈ ਚੀਜ਼ਾਂ ਇਹੋ ਜਿਹੀ ਹੁੰਦੀਆਂ, ਇੰਨੀਆਂ ਫਾਲਤੂ ਦੀਆਂ ਪੋਸਟ ਹੁੰਦੀਆਂ ਕਿ ਕੋਈ ਤੁਸੀਂ ਅੰਬ ਦੇ ਨਾਲ ਦੁੱਧ ਪੀ ਲੋਗੇ ਤੇ ਆ ਹੋ ਜਾਏਗਾ, ਅੰਬ ਨਾਲ ਤੁਸੀਂ ਕੋਲਡ ਡਰਿੰਕ ਪੀ ਲੋਗੇ ਤੇ ਆ ਹੋ ਜਾਏਗਾ। ਉਹ ਕਈ ਵਾਰੀ ਟੀਵੀ ਤੇ ਅਸੀਂ ਦੇਖੀ ਦੀ ਸਵੈ ਅੱਗੇ ਭੇਜੀ ਜਾਣਾ ਮੈਨੂੰ ਕੀ ਚਾਹੇ ਮੈਨੂੰ ਪੋਸਟ ਆਈ ਆ ਮੈਂ ਅੱਗੇ ਭੇਜ ਦਿਆ ਮੈਨੂੰ ਕੀ ਇਹਨਾਂ ਗੱਲਾਂ ਨੂੰ ਇਹ ਤੇ ਚਲੋ ਨਿੱਕੀ ਜੀ ਗੱਲ ਆ ਦੂਸਰੀ ਗੱਲ ਇਹ ਕਿ ਸਾਡੇ ਜੇ ਇੰਡੀਆ ਵਿੱਚ ਤੁਸੀਂ ਸੋਚੋਗੇ ਇਹੋ ਜਿਹੀ ਬਹੁਤ ਚੱਲਦਾ ਵਾ ਇੰਡੀਆ ਵਿੱਚ ਹਰ ਕੋਈ ਲਾਪਰਵਾਹ ਪਰ ਅਸੀਂ ਇੱਥੇ ਆਸਟ੍ਰੇਲੀਆ ਵਿੱਚ ਇਸ ਬਾਰੇ ਕਿਉਂ ਬੋਲੀ ਜਾਂਦੇ ਹਾਂ ਕਿਉਂ ਚਿੰਤਾ ਕਰੀ ਜਾਂਦੇ ਹਾਂ ਇੱਥੇ ਤੇ ਇੰਨਾ ਜ਼ਿਆਦਾ ਨਹੀਂ ਹੈ ਇਹਦੇ ਦੋ ਕਾਰਨ ਹੈ ਇੱਕ ਤੇ ਦੇਖੋ ਸਾਡੀਆਂ ਜੜ੍ਹਾਂ ਉੱਥੇ ਇੰਡੀਆ ਵਿੱਚ ਸਾਡੇ ਭਾਈ ਬੰਧੂ ਭਾਈਚਾਰਾ ਮਾਂ ਬਾਪ ਰਿਸ਼ਤੇਦਾਰ ਸਾਰੇ ਹੀ ਉੱਥੇ ਆ ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਰਹਿੰਦੇ ਹਾਂ ਸੋ ਮੁਸ਼ਕਿਲ ਤਾਂ ਸਾਨੂੰ ਵੀ ਆਉਂਦੀ ਹੈ ਆਪਾਂ ਜੋ ਕੁਝ ਡਿਸਕਸ ਕਰਾਂਗੇ ਕੀ ਪ੍ਰੋਬਲਮਸ ਆਉਂਦੀਆਂ ਉਹ ਮੁਸ਼ਕਿਲ ਤਾਂ ਸਾਨੂੰ ਵੀ ਆਉਂਦੀ ਹੈ ਤੇ ਜੇ ਅਸੀਂ ਕੁਛ ਯੋਗਦਾਨ ਪਾਉਣਾ ਸ਼ੁਰੂ ਕਰੀਏ ਤੇ ਕੁਛ ਉੱਥੇ ਸੁਧਾਰ ਹੋ ਜਾਏ ਤੇ ਕੀ ਮਾੜਾ ਉੱਥੇ ਉਹਨਾਂ ਦੀ ਵੀ ਜ਼ਿੰਦਗੀ ਸੌਖੀ ਤੇ ਸਾਨੂੰ ਵੀ ਉੱਥੇ ਜਾ ਕੇ ਮੁਸ਼ਕਿਲ ਨਹੀਂ ਆਏਗੀ ਦੂਸਰੀ ਗੱਲ ਇਹ ਕਿ ਚਿੰਤਾ ਦਾ ਕਾਰਨ ਇੱਕ ਇਹ ਕਿ ਸਾਡੇ ਭਾਈਚਾਰੇ ਦੀ ਆਮਦ ਇੱਥੇ ਆਸਟ੍ਰੇਲੀਆ ਚ ਵੀ ਵਧਦੀ ਜਾਂਦੀ ਹੈ ਜੇ ਅਸੀਂ ਉਹੀ ਆਦਤਾਂ ਇੱਥੇ ਵੀ ਲੈ ਕੇ ਆਵਾਂਗੇ ਤੇ ਇੱਥੇ ਵੀ ਮੁਸ਼ਕਿਲ ਹੋ ਜਾਏਗੀ ਕਿਉਂਕਿ ਉਹ ਕਹਿੰਦੇ ਨਾ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਕੋਲ ਡਿਸਕਸ ਕਰਦੇ ਹਾਂ ਕਿ ਮੈਨੂੰ ਕੀ ਕਿੱਥੇ ਤੁਸੀਂ ਸੋਚ ਸਕਦੇ ਹੋ ਕਿ ਵੀ ਮੈਨੂੰ ਕੀ ਘਰ ਬੈਠ ਕੇ ਗੱਲਾਂ ਕਰਨ ਨਾਲ ਕੁਛ ਨਹੀਂ ਸੁਧਰਦਾ ਆਪਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਹਰ ਕੋਈ ਬੰਦਾ ਅੱਜ ਕੱਲ ਦੇਖੋ ਕਿੰਨਾ ਲਾਪਰਵਾਹ ਪਰੇਸ਼ਾਨ ਹੋਇਆ ਪਿਆ ਆਪਣੀ ਜ਼ਿੰਦਗੀ ਤੋਂ ਆਪਣੇ ਕੰਮ ਤੋਂ ਟੈਨਸ਼ਨ ਚਿੰਤਾ ਬੜਾ ਮੁਸ਼ਕਿਲ ਜਿਹਾ ਲੱਗਦਾ ਤੇ ਸੋਚਦਾ ਕਿ ਵੀ ਕੁਛ ਹੁੰਦਾ ਤੇ ਮੈਂ ਸੋਚੀ ਜਾਵਾਂ ਪੰਗੇ ਚ ਮੈਨੂੰ ਪੈਣ ਦੀ ਕੀ ਲੋੜ ਹੈ ਇਹ ਲਾਪਰਵਾਹੀ ਹੈ ਬੜੀ ਘਾਤਕ ਹੈ ਅੱਗੇ ਜਾ ਕੇ ਬੜਾ ਨੁਕਸਾਨ ਕਰ ਸਕਦੀ ਹੈ ਹੁਣ ਕੂੜਾ ਸੁੱਟਣ ਬਾਰੇ ਤੁਸੀਂ ਗੱਲ ਕਰ ਰਹੇ ਸੀ ਮੇਰੇ ਕੋਲ ਤੇ ਜਿਹੜਾ ਚਿਪਸ ਦਾ ਪੈਕਟ ਮੈਂ ਖਾ ਲਿਆ ਮੈਂ ਤਾਂ ਸੁੱਟ ਦਿਆਂ ਕੋਈ ਗੱਲ ਨਹੀਂ ਇਹ ਨਿੱਕੀਆਂ ਨਿੱਕੀਆਂ ਇੱਥੇ ਤੇ ਦੇਖੋ ਤੁਸੀਂ ਦੱਸ ਦਿੱਤਾ ਜੀ ਡੰਡਾ ਚੱਲਦਾ ਕਾਨੂੰਨ ਦਾ ਉਹਨੂੰ ਫਾਈਨ ਹੋ ਜਾਏਗਾ ਤੁਸੀਂ ਨੰਬਰ ਵੀ ਚਲੋ ਮੈਂ ਇੱਕ ਵਾਰੀ ਵਿੱਚ ਗੱਲ ਕੱਟ ਕੇ ਆਪਣੀ ਹੋਈ ਦੱਸਿਆ ਕਿ ਤੁਸੀਂ ਨੰਬਰ ਦੁਬਾਰਾ ਰਿਪੀਟ ਕਰਨਾ ਮੈਂ ਵੀ ਨੋਟ ਨਹੀਂ ਕਰ ਪਾਈ ਜਿਹੜਾ ਤੁਸੀਂ ਦੱਸਿਆ ਕੰਪਲੇਂਟ ਕਰਨ ਲਈ ਹਾਂਜੀ ਜ਼ਰੂਰ
ਮੈਂ
ਉਹ ਤੁਸੀਂ ਨੰਬਰ ਦੁਬਾਰਾ ਰਿਪੀਟ ਕਰਨਾ
ਮੈਂ ਦੁਬਾਰਾ ਦੱਸਾਂਗੀ
ਬੜਾ
ਪ੍ਰੋਗਰਾਮ ਦੇ ਐਂਡ ਵਿੱਚ ਮੈਂ ਜ਼ਰੂਰ ਦੱਸਾਂਗੀ ਦੁਬਾਰਾ ਵੈਬਸਾਈਟ ਹਾਂਜੀ ਜੀ ਜ਼ਰੂਰ
ਠੀਕ ਹੈ ਹਾਂ ਤੇ ਉਹੀ ਗੱਲ ਨਾ ਦੇਖੋ ਇੱਕ ਤੁਸੀਂ ਇੱਥੇ ਤੇ ਉਹ ਇੱਕ ਕਾਨੂੰਨ ਦਾ ਡੰਡਾ ਚੱਲਦਾ ਕਿ ਚਲੋ ਜੀ ਫਾਈਨ ਹੋਏਗਾ ਅਸੀਂ ਵੀ ਕਾਰ ਵਿੱਚ ਬੈਠੇ ਸੋਚਦੇ ਹਾਂ ਜੀ ਬੱਚੋ ਚਿਪਸ ਖਾਦੇ ਉਹਦਾ ਜਿਹੜਾ ਪੈਕਟ ਆ ਉਹ ਕਾਰ ਚ ਹੀ ਰੱਖਦਾ ਕੋਈ ਤੁਸੀਂ ਡਰਿੰਕ ਲਈ ਹੈ ਉਹਦਾ ਪੈਕਟ ਤੁਸੀਂ ਕਾਰ ਵਿੱਚ ਹੀ ਰੱਖ ਲਓ ਘਰ ਉਤਰ ਕੇ ਕੂੜਾ ਸੁੱਟ ਦਿਆਂਗੇ ਮਤਲਬ ਡਸਟਬਿਨ ਚ ਪਾ ਦੇਣਾ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਂਦੇ ਨਾ ਇੱਥੇ ਬਾਹਰ ਨਹੀਂ ਸੁੱਟਣਾ ਕਿਉਂਕਿ ਪਤਾ ਫਾਈਨ ਹੋਏਗਾ ਇੰਡੀਆ ਵਿੱਚ ਕੌਣ ਸੋਚਦਾ ਚਿਪਸ ਖਾਦਾ ਕਾਰ ਦਾ ਸ਼ੀਸ਼ਾ ਨੀਚੇ ਕੀਤਾ ਚਿਪਸ ਦਾ ਪੈਕਟ ਬਾਹਰ ਤੁਸੀਂ ਕੋਲਡ ਡਰਿੰਕ ਪੀਤੀ ਹੈ ਉਹਦਾ ਕੈਨ ਬਾਹਰ ਮਤਲਬ ਕੋਈ ਪਰਵਾਹ ਨਹੀਂ ਕਰਦਾ ਇਹ ਜੇ ਅਸੀਂ ਵੀ ਸੋਚੀਏ ਵੀ ਠੀਕ ਹੈ ਮੈਨੂੰ ਕੀ ਫਰਕ ਪੈਂਦਾ ਕਿ ਮੈਂ ਆਪਣਾ ਤੇ ਪੈਕਟ ਸੁੱਟ ਦਿਆਂ ਆਪਣੀ ਕਾਰ ਕਾਰ ਨਹੀਂ ਰੱਖਣਾ ਇਹ ਫਿਰ ਮੈਨੂੰ ਕੀ ਆ ਜਾਂਦਾ ਨਾ ਇੱਥੇ ਵੀ ਕਿ ਜੇ ਆਪਾਂ ਸਾਰੇ ਸੋਚੀਏ ਤਾਂ ਉੱਥੇ ਜਿਹੜੇ ਸੜਕਾਂ ਤੇ ਕਾਗਜ਼ ਉੱਡੇ ਫਿਰਦੇ ਆ ਜਦੋਂ ਥੋੜੀ ਜਿਹੀ ਹਵਾ ਤੇਜ਼ ਚੱਲਦੀ ਹੈ ਕਾਰ ਹੀ ਕੋਲੋਂ ਲੰਘਦੀ ਤੇ ਕਿਵੇਂ ਗੰਦਾ ਸੀਨ ਪੇਸ਼ ਕਰਦੇ ਆ ਕਿੰਨਾ ਗੰਦਾ ਲੱਗਦਾ ਫਿਰ ਅਸੀਂ ਘਰਾਂ ਦਾ ਕੂੜਾ ਵੀ ਸੁੱਟਣ ਲੱਗਿਆ ਨਹੀਂ ਪਰਵਾਹ ਕਰਦੇ ਘਰੋਂ ਆਪਣਾ ਸਾਫ ਕੀਤਾ ਬਾਕੀ ਕੂੜਾ ਬਾਹਰ ਮਤਲਬ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਆਪਾਂ ਜੇ ਉੱਥੇ ਵੀ ਸੁਧਾਰੀਏ ਮੈਨੂੰ ਕੀ ਛੱਡ ਕੇ ਆਪਾਂ ਕਿੰਨਾ ਫਾਇਦਾ ਹੋ ਜਾਏ ਇਹਦੇ ਨਾਲ ਹਾਂ ਤੁਸੀਂ ਕੁਛ ਕਹਿਣ ਲੱਗੇ ਸੀ
ਬਿਲਕੁਲ ਹਾਂਜੀ ਮੈਂ ਇਹੀ ਕਹਿਣ ਲੱਗੀ ਸੀ ਕਿ ਅਸੀਂ ਸੋਚਦੇ ਹਾਂ ਜਿਵੇਂ ਇੱਥੇ ਆਸਟ੍ਰੇਲੀਆ ਵਿੱਚ ਵੀ ਜਿਹੜੇ ਆਪਾਂ ਕੂੜਾ ਸੁੱਟਣ ਵਾਲੀ ਗੱਲ ਕਰ ਰਹੇ ਸੀਗੇ ਉਹਨਾਂ ਵਿੱਚੋਂ 80% ਲੋਕ ਉਹੀ ਸੀ ਜਿਨ੍ਹਾਂ ਨੇ ਕਾਰ ਚੋਂ ਕੂੜਾ ਸੁੱਟਿਆ ਤੇ ਉਹਨਾਂ ਨੂੰ ਫਾਈਨ ਹੋਇਆ ਇੰਡੀਆ ਚ ਵੀ ਅਸੀਂ ਹੁਣ ਇਹੀ ਗੱਲ ਕਰ ਰਹੇ ਸੀ ਵੀ ਕਾਰ ਵਿੱਚੋਂ ਹੀ ਅਸੀਂ ਸਭ ਤੋਂ ਜ਼ਿਆਦਾ ਕੂੜਾ ਸੁੱਟਦੇ ਹਾਂ ਹੁਣ ਵੀ ਤੁਸੀਂ ਇਹੀ ਗੱਲ ਕਰ ਰਹੇ ਸੀ ਵੀ ਆਪਣਾ ਘਰ ਸਾਫ਼ ਕਰ ਲੈਂਦੇ ਹਾਂ ਅਸੀਂ ਤੇ ਬਾਹਰ ਕੂੜਾ ਸੁੱਟ ਦੇਣਾ ਜਦਕਿ ਬਾਹਰਲੀ ਜਿਹੜੀ ਇਨਵਾਇਰਮੈਂਟ ਹੈ ਉਹ ਸਾਡਾ ਹੀ ਆਲਾ ਦੁਆਲਾ ਹੈ ਸਿਰਫ ਘਰ ਸਾਡਾ ਨਹੀਂ ਹੈ ਉਹ ਸਾਰਾ ਆਲਾ ਦੁਆਲਾ ਵੀ ਤਾਂ ਸਾਡਾ ਹੀ ਹੈ ਜਿਹਨੂੰ ਅਸੀਂ ਗੰਦਾ ਕਰ ਰਹੇ
ਹਾਂ ਜਿਵੇਂ
ਜੀ ਸਿਰਫ
ਮੈਂ ਦੱਸਿਆ ਜੀ ਬਿਲਕੁਲ ਜਿਵੇਂ ਮੈਂ ਕਿਹਾ ਹੁਣ ਦੇਖੋ ਜੀ ਕਿ ਘਰ ਜੇ ਆਪਾਂ ਮੈਨੂੰ ਕੀ ਸੋਚਦੇ ਰਹੀਏ ਤੇ ਕਿਸੇ ਵੀ ਸਮਾਜ ਸ਼ਹਿਰ ਦੇਸ਼ ਸਾਰਿਆਂ ਨੂੰ ਤਬਾਹ ਕਰ ਸਕਦੀ ਇਹ ਭਾਵੇਂ ਕੱਲ ਕੂੜੇ ਦੀ ਨੀ ਆਪਾਂ ਅੱਗੋਂ ਵੀ ਚਲੋ ਬੜੀਆਂ ਗੱਲਾਂ ਕਰਦੇ ਹਾਂ ਇਹ ਗੱਲ ਉੱਥੇ ਦੇਖੋ ਘਰ ਹੀ ਇਕਾਈ ਆ ਅਸੀਂ ਘਰ ਤੇ ਜੇ ਸ਼ੁਰੂ ਕਰੀਏ ਦੇਖੋ ਇੱਕ ਰੁਪਇਆ ਅਸੀਂ ਇਕੱਠਾ ਕਰਦੇ ਹਾਂ ਇੱਕ ਇੱਕ ਕਰਕੇ ਦਸ ਬਣੇ ਦਸ ਦਸ ਕਰਕੇ ਸੌ 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 ਕਰਕੇ ਹਜ਼ਾਰ 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 ਲੱਖਾਂ ਏਦਾਂ ਇੱਕ ਘਰ ਘਰ ਇਕੱਠੇ ਹੋ ਕੇ ਮਹੱਲਾ ਬਣਿਆ ਸਮਾਜ ਬਣਿਆ ਸ਼ਹਿਰ ਬਣਿਆ ਫਿਰ ਦੇਸ਼ ਬਣਿਆ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰਾਂਗੇ ਸੁਧਰਨਾ ਜਾਂ ਸੁਧਾਰਨਾ ਜਾਂ ਮੈਨੂੰ ਕੀ ਛੱਡ ਕੇ ਆਪਾਂ ਹਰ ਕੋਈ ਚਿੰਤਾ ਕਰੇ ਨਿੱਕੀ ਨਿੱਕੀ ਗੱਲ ਦੀ ਤਾਂ ਸਾਰਾ ਕੁਛ ਸੁਧਰ ਸਕਦਾ ਹੁਣ ਆਪਾਂ ਇੱਕ ਗੱਲ ਕਰੀਏ ਦੇਖੋ ਕਿ ਬਾਈ ਸਟੈਂਡਰਡ ਇੱਕ ਵਕਤ ਵਰਡ ਸੁਣਿਆ ਹੋਣਾ ਤੁਸੀਂ ਵੀ ਐਕਸੀਡੈਂਟ ਹੋਇਆ ਅਸੀਂ ਖੜੇ ਹੋ ਕੇ ਦੇਖ ਰਹੇ ਹਾਂ ਵੀ ਐਕਸੀਡੈਂਟ ਹੋਇਆ ਕੋਈ ਸੋਚਦਾ ਕਿ ਚਲੋ ਜੀ ਮੈਨੂੰ ਕੀ ਨਿਕਲ ਜਾਂਦੇ ਆ ਕੋਲੋਂ, ਆਪਣੀ ਕਾਰ ਫਾਸਟ ਕਰਕੇ ਨਿਕਲ ਜਾਂਦੇ ਆ, ਮੈਨੂੰ ਕੀ ਲੋੜ ਆ ਪੰਗੇ ਚ ਪੈਣ ਦੀ, ਹਨਾ। ਇੰਡੀਆ ਵਿਚ ਇੱਥੇ ਤੇ ਇਹ ਮੇਰਾ ਖਿਆਲ ਸ਼ਾਇਦ ਇਹੋ ਜਿਹਾ ਕੁਛ ਕਾਨੂੰਨ ਹੈ ਵੀ ਹੈ ਜਾਂ ਬਣਨ ਦੀ ਹੈ ਡਿਮਾਂਡ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕਿ ਜਿਹੜੇ ਦੇਖ ਕੇ ਵੀ ਕਿਸੇ ਦਾ ਹੈਲਪ ਕਰਦੇ ਆ, ਐਕਸੀਡੈਂਟ ਹੋਇਆ ਕੋਈ। ਹਾਂਜੀ
ਜੀ, ਹਾਂਜੀ, ਬਹੁਤ ਇਸ ਗੱਲ ਤੇ ਚਰਚਾ ਚੱਲ ਰਹੀ ਹੈ, ਲੋਕ ਬਹੁਤ ਡਿਮਾਂਡ ਕਰ ਰਹੇ ਨੇ ਕਿ ਜਿਵੇਂ ਕੋਈ ਐਕਸੀਡੈਂਟ ਸੜਕ ਤੇ ਹੁੰਦਾ ਹੈ ਤੇ ਕੋਈ ਬਾਈ ਸਟੈਂਡਰ ਜਿਹੜੇ ਨੇ ਕੋਲ ਦੀ ਲੰਘ ਜਾਂਦੇ ਲੋਕ, ਪਰ ਉਹ ਐਂਬੂਲੈਂਸ ਕਾਲ ਨਹੀਂ ਕਰਦੇ ਕਿ ਦੋ ਜੋ ਅਸੀਂ ਕਰ ਸਕਦੇ ਹਾਂ ਉਹ ਇਹੀ ਹੈ, ਦੇਖੋ ਕਿ ਅਸੀਂ ਐਂਬੂਲੈਂਸ ਕਾਲ ਕਰਦੀ ਹੈ, ਪੁਲਿਸ ਨੂੰ ਕਾਲ ਕਰਦੀ ਹੈ, ਤਾਂ ਇਸ ਗੱਲ ਤੇ ਬਹੁਤ ਚਰਚਾ ਚੱਲ ਰਹੀ ਹੈ ਪੂਰੀ ਦੁਨੀਆ ਚ ਤੇ ਆਸਟ੍ਰੇਲੀਆ ਚ ਵੀ ਜੀ। ਤੇ ਉਹ ਕਹਿ ਰਹੇ ਨੇ ਕਿ ਅਗਰ ਇਸ ਤਰੀਕੇ ਨਾਲ ਕੋਈ ਬਾਈ ਸਟੈਂਡਰ ਜਿਹੜਾ ਕੋਲੋਂ ਲੰਘ ਜਾਂਦਾ ਤੇ ਪ੍ਰੂਵ ਹੋ ਜਾਂਦਾ ਕਿ ਇਹ ਬੰਦਾ ਕੋਲੋਂ ਲੰਘ ਗਿਆ ਪਰ ਇਸਨੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਐਂਬੂਲੈਂਸ ਕਾਲ ਨਹੀਂ ਕੀਤੀ, ਪੁਲਿਸ ਨੂੰ ਕਾਲ ਨਹੀਂ ਕੀਤੀ, ਤਾਂ ਉਸ ਬੰਦੇ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹ ਐਕਸੀਡੈਂਟ ਜਿਹੜਾ ਜ਼ਿਆਦਾ ਸੀਰੀਅਸ ਹੈ ਤੇ ਉਸ ਐਕਸੀਡੈਂਟ ਵਿੱਚ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ।
ਹਾਂ ਦੇਖੋ ਦੇਖੋ, ਅਸੀਂ ਸੋਚਦੇ ਹਾਂ ਕਿ ਮੈਨੂੰ ਕੀ, ਮੈਂ ਤਾਂ ਕੋਲੋਂ ਨਿਕਲ ਗਿਆ, ਪਰ ਰੱਬ ਨਾ ਕਰੇ ਜੇ ਸਾਡਾ ਕੱਲ ਹਾਦਸਾ ਕਿਤੇ ਹੋ ਜਾਏ ਤੇ ਅਸੀਂ ਕੀ ਸੋਚਾਂਗੇ, ਹਾਏ ਲੋਕੀ ਕਿੰਨੇ ਨਰਮੋਏ ਆ, ਕਿੰਨੇ ਬੁਰੇ, ਅਸੀਂ ਗਾਲਾਂ ਤੱਕ ਕੱਢਣ ਨੂੰ ਜਾਵਾਂਗੇ, ਕੋਸਣ ਨੂੰ ਜਾਵਾਂਗੇ, ਕੋਈ ਹੈਲਪ ਹੀ ਨਹੀਂ ਕਰਦਾ। ਪਰ ਜਦੋਂ ਕੋਈ ਮੁਸੀਬਤ ਵਿੱਚ ਅਸੀਂ ਕੋਈ ਹੈਲਪ ਕਰਦੇ ਉਹਨਾਂ ਦੀ, ਕਿਸੇ ਨੇ ਕੋਈ ਸੋਚੋ ਦੇਖੋ ਕੋਈ ਜ਼ਖਮੀ ਹੋ ਗਿਆ ਉਹਨੂੰ ਕੋਈ ਤੁਸੀਂ ਮਾੜ ਜਾ ਪਾਣੀ ਪਿਲਾ ਦਿਓ, ਕੋਈ ਉਹਨੂੰ ਫਸਟ ਏਡ ਜੇ ਤੁਸੀਂ ਦੇ ਸਕਦੇ ਹੋ ਦੇ ਦਿਓ, ਫੋਨ ਪੁਲਿਸ ਨੂੰ ਕਰ ਦਿਓ, ਐਂਬੂਲੈਂਸ ਨੂੰ, ਜੋ ਕਰ ਸਕਦੇ ਹੋ ਕੁਛ ਕਰੋ, ਕੁਛ ਵੀ ਨਹੀਂ ਕਰ ਸਕਦੇ, ਉਹਦੇ ਕੋਲ ਵੀ ਖੜੇ ਉਹਨਾਂ ਨੂੰ ਪਾਣੀ ਪਿਲਾ ਦਿਓ ਤੇ ਉਹਨੂੰ ਹੌਸਲਾ ਆਏਗਾ ਮੇਰੇ ਕੋਲ ਕੋਈ ਹੈਗਾ। ਇੱਕ ਬੜੀ ਵੱਡੀ ਉਸ ਵੇਲੇ ਬੰਦੇ ਨੂੰ ਸਪੋਰਟ ਮਿਲਦੀ ਹੈ ਮੈਂਟਲੀ ਕਿ ਮੇਰੇ ਕੋਲ ਕੋਈ ਹੈਗਾ, ਮੈਨੂੰ ਕੋਈ ਦੇਖ ਰਿਹਾ,
ਬਿਲਕੁਲ
ਉਹ ਬੰਦਾ ਪਰੇਸ਼ਾਨ ਹੋਣ ਤੋਂ ਬਚ ਜਾਂਦਾ। ਪਰ ਅਸੀਂ ਇਹੋ ਜਿਹੀਆਂ ਚੀਜ਼ਾਂ ਸਿਰਫ ਉਦੋਂ ਸੋਚਦੇ ਹਾਂ ਜਦੋਂ ਕੁਛ ਸਾਡੇ ਨਾਲ ਹੁੰਦਾ, ਅਕਸਰ ਸੜਕਾਂ ਤੋਂ ਸਾਰੇ ਲੋਕ ਨਿਕਲ ਜਾਂਦੇ ਆ। ਠੀਕ ਹੈ
ਜੀ,
ਦੇਖੋ ਰੱਬ ਨੇ ਥੱਲੇ ਉਤਰ ਕੇ ਧਿਆਨ ਨਹੀਂ ਕਿਸੇ ਦੀ ਮਦਦ ਕਰਨ ਲਈ, ਜੇ ਅਸੀਂ ਕਿਸੇ ਦੀ ਹੈਲਪ ਕਰਾਂਗੇ ਤਾਂ ਕੋਈ ਸਾਡੀ ਹੈਲਪ ਕਰੇਗਾ, ਇੱਕ ਭਾਈਚਾਰਾ ਹੀ ਬਣ ਜਾਂਦਾ ਨਾ, ਕਿ ਇੱਕ ਦਿਲ ਚ ਜਜ਼ਬਾ ਹੋਏਗਾ ਕਿ ਮੈਂ ਉਹਦੀ ਹੈਲਪ ਕਰਾਂ। ਕਹਿੰਦੇ ਇੱਕ ਬੰਦੇ ਨੇ 12 ਕੋਹ ਤੇ ਜਾ ਕੇ ਆਪਣੀ ਮੱਝ ਦਾ ਦੁੱਧ ਪੀਤਾ, ਹੁਣ ਤੁਸੀਂ ਸੋਚੋਗੇ ਇਹਦੇ ਵਿੱਚ ਕੀ ਮਤਲਬ ਆ ਗਿਆ। ਦੇਖੋ ਕੋਈ ਕਿਸੇ ਨੂੰ ਨਹੀਂ ਖਿਲਾਉਂਦਾ, ਕੋਈ ਬੰਦਾ ਬੜਾ ਕੰਜੂਸ ਸੀ ਉਹਦੇ ਤੋਂ ਬਣ ਗਏ, ਕਿਉਂ ਕਿਸੇ ਨੂੰ ਕਦੀ ਕੁਛ ਨਹੀਂ ਸੀ ਦਿੰਦਾ ਕੁਛ ਖਾਣ ਨੂੰ, ਜਾਂ ਮਤਲਬ ਕਿਸੇ ਦੀ ਹੈਲਪ ਨਹੀਂ ਕਰਦਾ ਸੀ, ਤਾਂ ਕੋਈ ਕਿਤੇ ਗਿਆ ਤੇ ਉਹਨੇ ਉਹਨੂੰ ਦੁੱਧ ਪਿਲਾਇਆ, ਉਹ ਬੰਦਾ ਦੁਬਾਰਾ ਕਦੀ ਉਹਦੇ ਪਿੰਡ ਆਇਆ ਤੇ ਉਹਨੇ ਦੁੱਧ ਪਿਲਾਇਆ, ਲੋਕੀ ਬੜੇ ਹੈਰਾਨ ਹੋਏ ਕਿ ਬਈ ਇਹ ਤੇ ਬੰਦਾ ਇੰਨਾ ਕੰਜੂਸ ਹੈ, ਇੰਨਾ ਮਾੜਾ, ਇਹਨੇ ਤੈਨੂੰ ਦੁੱਧ ਕਿਵੇਂ ਪਿਲਾਤਾ? ਕਹਿੰਦੇ ਸੀ ਇਹਨੇ ਮੈਨੂੰ ਦੁੱਧ ਨਹੀਂ ਪਿਲਾਇਆ, ਮੈਂ ਆਪਣੀ ਮਰਜ਼ੀ ਦਾ ਦੁੱਧ ਪੀਤਾ, ਮੈਂ ਦੁੱਧ ਪਿਲਾਇਆ ਸੀ ਉੱਥੇ ਤੇ ਇਹਨੇ ਹੁਣ ਮੈਨੂੰ ਜਿਹੜਾ ਪਿਲਾਇਆ, ਮੈਂ ਆਪਣੀ ਮੱਝ ਦਾ ਦੁੱਧ ਪੀਤਾ। ਸਿਆਣੇ ਨੇ ਕਹਾਵਤ ਬਣਾ ਲਈ 12 ਕੋਹ ਤੇ ਵੀ ਆਪਣੀ ਮੱਝ ਦਾ ਦੁੱਧ ਪੀਤਾ ਉਹਨੇ। ਸੋ ਜੇ ਆਪਾਂ ਦੇਖੋ, ਮੈਂ ਕਹਿ ਰਹੀ ਸੀ ਕਿ ਰੱਬ ਨੇ ਤਾਂ ਥੱਲੇ ਉਤਰ ਕੇ ਆਉਣਾ ਨੀ, ਸਾਨੂੰ ਹੀ ਇੱਕ ਦੂਜੇ ਦੀ ਹੈਲਪ ਕਰਨੀ ਪੈਣੀ ਹੈ, ਉਹ ਰੱਬ ਕਿਹਦਾ ਰੂਪ ਚ ਆ ਰਿਹਾ ਇਹ ਹੁਣ ਤੁਸੀਂ ਆਪ ਸੋਚ ਸਕਦੇ ਹੋ। ਠੀਕ ਹੈ ਨਾ,
ਬਿਲਕੁਲ ਠੀਕ।
ਅੱਛਾ ਹੁਣ ਮੈਂ ਇੱਕ ਗੱਲ ਇੱਥੇ ਇੰਡੀਆ ਦੀ ਵੀ ਨਾਲ ਕਰਾਂਗੀ, ਇੱਥੇ ਤਾਂ ਰੂਲ ਬਣਦੇ ਆ, ਕਾਨੂੰਨ ਬਣਦੇ ਆ ਕਿ ਚਲੋ ਜੀ ਕੋਈ ਬਾਈ ਸਟੈਂਡਰ ਓਦਾਂ ਨਾ ਲੰਘੇ, ਹੈਲਪ ਕਰਨੀ ਜ਼ਰੂਰੀ ਹੈ, ਕਾਨੂੰਨ ਡੰਡਾ। ਪਰ ਇੰਡੀਆ ਚ ਦੇਖੋ ਕਾਨੂੰਨ ਚ ਕਈ ਊਨ ਪਾਈਆਂ ਕਿ ਜਿੱਥੇ ਅਸੀਂ ਕਈ ਵਾਰੀ ਚਾਹੁੰਦੇ ਹੋਏ ਵੀ ਹੈਲਪ ਨਹੀਂ ਕਰ ਪਾਉਂਦੇ, ਕੋਈ ਐਕਸੀਡੈਂਟ ਹੋ ਗਿਆ ਲੋਕੀ ਪੁਲਿਸ ਨੂੰ ਦੱਸਣ ਤੋਂ ਇਸ ਕਰਕੇ ਕਤਰਾਉਂਦੇ ਆ ਕਿ ਕਿਤੇ ਸਾਨੂੰ ਹੀ ਨਾ ਪੁਲਿਸ ਧਰ ਲਵੇ, ਆਮ ਲੈਂਗੁਏਜ ਵਿੱਚ ਅਸੀਂ ਇਸ ਤਰ੍ਹਾਂ ਹੀ ਸੋਚਦੇ ਹਾਂ, ਕਿਉਂਕਿ ਪੁਲਿਸ ਆ ਕੇ ਪੁੱਛਦੀ ਆ ਐਕਸੀਡੈਂਟ ਕਿਵੇਂ ਹੋਇਆ, ਹੈਨਾ, ਤੇ ਤੁਸੀਂ ਦੇਖਿਆ ਜਾਂ ਤੁਹਾਡੇ ਕੋਲ ਵੀ ਤੇ ਨਹੀਂ ਕਿਤੇ ਐਕਸੀਡੈਂਟ ਹੋਇਆ, ਤੁਸੀਂ ਸਾਨੂੰ ਕਾਲ ਕਰ ਰਹੇ ਹੋ
ਤੇ ਹੁਣ ਤੁਸੀਂ ਝੂਠ ਬੋਲ ਰਹੇ
ਹੋ, ਕਿਸੇ ਨੂੰ ਲੈ ਕੇ ਜਾਂਦੇ ਹੋ। ਹਾਂ ਬਿਲਕੁਲ, ਉਹੀ ਨਾ ਅਕਸਰ ਹੁੰਦਾ, ਮਿੰਟੂ ਜੀ ਨੇ ਇਸੇ ਲੇਖ ਵਿੱਚ ਵੀ ਲਿਖਿਆ ਹੋਇਆ ਕਿ ਉਹ ਵੀ ਕਹਿੰਦੇ ਕਹਿੰਦੇ ਅਸੀਂ ਇੱਕ ਸੰਸਥਾ ਬਣਾਈ ਅਸੀਂ, ਜਦੋਂ ਯੂਥ ਹੁੰਦੇ ਨਾ ਲੋਕੀ ਸੋਚਦੇ ਉਸ ਉਮਰ ਚ ਕਿ ਅਸੀਂ ਕਿਸੇ ਦਾ ਭਲਾ ਕਰਨਾ, ਪਰ ਸਾਡੀਆਂ ਕਈ ਕਾਨੂੰਨੀ ਊਨ ਪਾਈਆਂ ਵੀ ਮਜਬੂਰ ਕਰ ਦਿੰਦੀਆਂ ਕਿ ਨਹੀਂ ਤੁਸੀਂ ਇਹ ਹਰ ਵੇਲੇ ਸਹੀ ਨੀ ਸੋਚਦੇ। ਉਹ ਵੀ ਦੱਸਦੇ ਕਹਿੰਦੇ ਕਿਸੇ ਦਾ ਐਕਸੀਡੈਂਟ ਹੋਇਆ ਤੇ ਅਸੀਂ ਹੈਲਪ ਕੀਤੀ ਤਾਂ ਪੁਲਿਸ ਨੇ ਸਾਨੂੰ ਹੀ ਧਰ ਲਿਆ ਕਿ ਹਾਂ ਵੀ ਕਿਤੇ ਤੁਸੀਂ ਤੇ ਨਹੀਂ ਕੀਤਾ। ਸੋ ਅੱਛਾ ਫਿਰ ਦੂਸਰੀ ਗੱਲ, ਬਿਲਕੁਲ ਬਿਲਕੁਲ, ਦੂਸਰੀ ਗੱਲ ਇਹ ਕਿ ਅਸੀਂ ਜੇ ਕਿਸੇ ਨੂੰ ਜ਼ਖਮੀ ਨੂੰ ਹੋਸਪਿਟਲ ਲੈ ਜਾਓ ਨਾ ਤੇ ਅਗਲੇ ਪੁਲਿਸ ਹੋਸਪਿਟਲ ਵਾਲੇ ਵੀ ਪੁੱਛਦੇ ਛੇਤੀ, ਜੇ ਤੁਸੀਂ ਇੱਥੇ ਰੁਕੋ ਜਦ ਤੱਕ ਪੁਲਿਸ ਨਹੀਂ ਆਉਂਦੀ ਇਹਦਾ ਪਰਚਾ ਬਣੇਗਾ ਤੇ ਫਿਰ ਅਸੀਂ ਇਹਦਾ ਇਲਾਜ ਸ਼ੁਰੂ ਕਰਾਂਗੇ ਤੇ ਜਾਂ ਤੁਹਾਨੂੰ ਗਵਾਹੀ ਦੇਣੀ ਪਏਗੀ। ਹੁਣ ਦੇਖੋ ਕਿਹਦੇ ਕੋਲ ਇੰਨਾ ਟਾਈਮ ਹੈ ਅੱਜ ਕੱਲ੍ਹ, ਜੇ ਕੋਈ ਹੋਸਪਿਟਲ ਲੈ ਵੀ ਗਿਆ ਤੇ ਚਲੋ ਉਹ ਡਾਕਟਰ ਤੁਹਾਨੂੰ ਸੰਭਾਲ ਲੈਣ, ਪੁਲਿਸ ਆ ਕੇ ਸੰਭਾਲ ਲਵੇ, ਦੇਖੋ ਜੀ ਜਿਹੜਾ ਜ਼ਖਮੀ ਹੋਇਆ ਉਹਨੂੰ ਤੁਸੀਂ ਕਰੋ, ਉਹ ਜਿਹੜਾ ਲੈ ਕੇ ਆਇਆ ਉਹਦੇ ਤੋਂ ਇਨਕੁਆਇਰੀ ਕਿਉਂ ਕਰ ਰਹੇ ਹੋ ਤੁਸੀਂ, ਤੂੰ ਕਿੱਥੇ ਦੇਖਿਆ, ਕਿਵੇਂ ਦੇਖਿਆ, ਜਾਂ ਤੇਰੇ ਕੋਲੋਂ ਤਾਂ ਨਹੀਂ ਹੋਇਆ, ਜਾਂ ਤੂੰ ਇੱਥੇ ਸਾਈਨ ਕਰ, ਹਾਂ ਜੀ ਮੈਂ ਛੱਡ ਕੇ ਗਿਆ ਨੂੰ ਹੋਸਪਿਟਲ, ਮਤਲਬ 36 ਗੱਲਾਂ। ਹਰ ਕੋਈ ਫਿਰ ਸੋਚਦਾ ਮੈਨੂੰ ਪੰਗੇ ਚ ਪੈਣ ਦੀ ਕੀ ਲੋੜ ਹੈ, ਮੋਟਾ ਮੋਟਾ ਇੱਕ ਵਰਡ ਅਸੀਂ ਪੰਗਾ ਸਿੱਖ ਲਿਆ ਨਾ ਕਿ ਵੀ ਮੈਨੂੰ ਪੰਗੇ ਚ ਪੈਣ ਦੀ ਕੀ ਲੋੜ ਹੈ, ਕਾਨੂੰਨੀ ਕਈ ਹੋ ਸਕਦਾ ਸੀ ਦੇਖਦੇ ਕੋਈ ਬੁਲਿੰਗ ਕਰ ਰਿਹਾ ਕਿਸੇ ਦੀ, ਬੱਚਿਆਂ ਦੀ ਸਕੂਲ ਵਿਚ ਹੁੰਦੀ ਹੈ, ਕਾਲਜ ਵਿਚ ਹੁੰਦੀ ਹੈ, ਸਭ ਨੂੰ ਪਤਾ ਹੁੰਦੀ ਹੈ, ਪਰ ਇਹਦੀ ਕੰਪਲੇਂਟ ਕੋਈ ਨੀ ਕਰਦਾ, ਕੋਈ ਕੰਪਲੇਂਟ ਤਾਂ ਨੀ ਕਰਦੇ, ਡਰਦੇ ਮਾਰੇ ਬੱਚੇ ਨੀ ਕਰਦੇ ਕਿ ਵੀ ਸਾਨੂੰ ਪਰੇਸ਼ਾਨੀ ਨਾ ਆਵੇ। ਸੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹ ਜਿਹੀ ਚੀਜ਼ ਸਮਝਾਉਣੀ ਚਾਹੀਦੀ ਹੈ ਕਿ ਤੁਸੀਂ ਗਲਤ ਹੋ ਰਹੀ ਚੀਜ਼ ਦੇ ਬਰਖਿਲਾਫ਼ ਆਵਾਜ਼ ਉਠਾਓ। ਇੰਡੀਆ 'ਚ ਤਾਂ ਵੈਸੇ ਕਾਨੂੰਨ ਵੀ ਹੈ ਬਰੈਗਿੰਗ ਦੇ ਅਗੇਂਸਟ, ਪਰ ਫਿਰ ਵੀ ਚੱਲੀ ਜਾਂਦੀ ਹੈ।
ਹਾਂਜੀ,
ਸੋ ਇਹ ਸਾਰੇ ਜਣੇ ਯੋਗਦਾਨ ਪਾ ਸਕਦੇ ਹਾਂ ਉਹਦੇ ਵਿੱਚ ਕਿ ਇਹੋ ਜਿਹੀਆਂ ਚੀਜ਼ਾਂ ਰੋਕੀਆਂ ਜਾਣ। ਹੋਰ ਇੱਕ ਗੱਲ ਕਹੋ, ਦੇਖੋ ਇੱਕ ਇਹ ਟੀਜ਼ਿੰਗ ਹੈ, ਮਤਲਬ ਕੁੜੀਆਂ ਨੂੰ ਛੇੜਨਾ, ਕੁੜੀਆਂ ਨੂੰ ਪਰੇਸ਼ਾਨ ਕਰਨਾ, ਇਹ ਬੜਾ ਵੱਡਾ ਮੁੱਦਾ ਹਨਾ। ਕੋਈ ਦੇਖੋ ਅੱਜ ਕੱਲ ਕੁਛ ਦੇਖਦੇ ਹਾਂ ਅਸੀਂ, ਮਾਹੌਲ ਇਹੋ ਜਿਹਾ ਹੋਈ ਜਾਂਦਾ ਹੈ ਕਿ ਪਰਵਾਹ ਨੀ ਕਰਦੇ ਲੋਕ, ਮੁੰਡੇ ਖੁੰਡੇ ਜਿਵੇਂ ਕਹਿ ਲੋ, ਜਾਂ ਇੱਕ ਫੈਸ਼ਨ ਜਿਹਾ ਹੋ ਗਿਆ
ਹਨਾ,
ਕਿ ਆਪਣੇ ਨੂੰ ਹੀਰੋ ਸਮਝਣਾ। ਉਹ ਸੋਚਦਾ ਕਿ ਅਸੀਂ ਜੋ ਵੀ ਕਰਾਂਗੇ ਠੀਕ ਹੈ ਜੀ, ਬੜਾ ਹੀਰੋ ਸ਼ੇਖੀਆਂ ਜੀਆਂ ਮਾਰਦੇ ਫਿਰਦੇ ਆ, ਲੜਕੀਆਂ ਨੂੰ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ, ਕਿੰਨਾ ਮੁਸ਼ਕਿਲ ਲੱਗਦਾ ਦੇਖਣ ਵਾਲੇ ਨੂੰ, ਕਿੰਨਾ ਬੁਰਾ ਲੱਗਦਾ। ਪਰ ਅਸੀਂ ਲੋਕ ਸੋਚਦੇ ਹਾਂ ਵੀ ਠੀਕ ਹੈ, ਮੈਨੂੰ ਕੀ ਲੋੜ ਹੈ ਮੁੰਡਿਆਂ ਨਾਲ ਐਵੇਂ ਪੰਗਾ ਲੈਣ ਦੀ। ਪਰ ਅਸੀਂ ਇਹ ਨੀ ਸੋਚਦੇ ਕਿ ਜੇ ਲੜਕੇ ਅੱਜ ਕਿਸੇ ਅੱਜ ਕਿਸੇ ਦੀ ਧੀ ਭੈਣ ਹੈ, ਕੱਲ ਨੂੰ ਸਾਡੀ ਵੀ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਔਖਾ ਆ ਜਾਏਗਾ। ਇਹ ਨਾ ਸੋਚਦੇ ਉਸ ਵੇਲੇ, ਸੋਚਦੇ ਵੀ ਹਾਂ ਕਈ ਵਾਰੀ, ਸੋਚਦੇ ਆ ਦੇਖ ਕੇ, ਪਰ ਫਿਰ ਵੀ ਸੋਚਦੇ ਆ ਕਿ ਨਹੀਂ ਐਵੇਂ ਮੈਨੂੰ ਪੰਗਾ ਲੈਣ ਦੀ ਕੀ ਲੋੜ ਆ, ਜਾਂ ਮੈਂ ਐਵੇਂ ਕੀ ਕਰ ਸਕਦਾ, ਚਲੋ ਠੀਕ ਹੈ ਜੀ ਮੈਂ ਤੇ ਨਿਕਲਾ ਹਾਂ ਇੱਥੋਂ। ਇੱਕ ਇੱਕ ਚੀਜ਼ ਉਸ ਵੇਲੇ ਜੇ ਤੁਸੀਂ ਆਵਾਜ਼ ਦੇਖੋ, ਇੱਕ ਤੁਸੀਂ ਸੋਚਦੇ ਹੋ, ਤੁਹਾਡੇ ਨਾਲ ਦੋ ਚਾਰ ਬੰਦੇ ਉੱਥੇ ਨਿਕਲਦੇ ਹੋਰ ਸੋਚਣ, ਤੇ ਉਹ ਬੰਦੇ ਨੂੰ ਰੋਕ ਨਹੀਂ ਸਕਦੇ ਹੈ ਨਾ। ਉਸ ਵੇਲੇ ਦੇਖੋ ਇਕੱਠ ਹੋ ਗਿਆ, ਜੇ ਤੁਸੀਂ ਇੱਕ ਬੰਦਾ ਸੋਚ ਰਿਹਾ ਵੀ ਗਲਤ ਹੋ ਰਿਹਾ, ਦੂਸਰਾ ਬੰਦਾ ਵੀ ਸੋਚਦਾ ਗਲਤ ਹੋ ਰਿਹਾ, ਉਹ ਦੋ ਹੋ ਗਏ, ਦੋ ਨੂੰ ਦੇਖ ਕੇ ਹੋਰ ਦੋ ਆ ਜਾਣਗੇ, ਉਹ ਸਾਰੇ ਕੀ ਦੋ ਚਾਰ ਮੁੰਡਿਆਂ ਨੂੰ ਰੋਕ ਨਹੀਂ ਸਕਣਗੇ, ਜੋ ਵੀ ਗਲਤ ਕਰ ਰਹੇ ਆ ਉਹਨਾਂ ਨੂੰ ਰੋਕ ਸਕਦੇ ਆ ਨਾ। ਤੇ ਮੈਨੂੰ ਕੀ ਛੱਡ ਕੇ, ਜੇ ਆਪਾਂ ਹਰ ਵੇਲੇ ਸੋਚੀਏ ਕਿ ਮੈਨੂੰ ਕਿਉਂ ਨਹੀਂ, ਕੋਈ ਵੀ ਲੜਕੀ ਜਾ ਰਹੀ ਹੈ, ਜੇ ਮੇਰੀ ਕੁਛ ਨਹੀਂ, ਕੱਲ ਨੂੰ ਮੇਰੀ ਵੀ ਇੱਥੋਂ ਨਿਕਲ ਸਕਦੀ ਹੈ, ਤੇ ਇਹ ਬੱਚੇ ਇਹੋ ਗਲਤ ਆਦਤਾਂ ਵਾਲੇ ਉਹਨੂੰ ਵੀ ਪਰੇਸ਼ਾਨ ਕਰ ਸਕਦੇ ਆ, ਸੋ ਇਹਦੇ ਲਈ ਵੀ ਸੋਚਣਾ ਚਾਹੀਦਾ। ਹੋਰ ਵੀ ਜੇ ਮੈਂ ਗੱਲ ਕਰਾਂ, ਦੇਖੋ ਆਪਾਂ ਪਾਣੀ ਵੇਸਟ ਕਰਦੇ ਹਾਂ, ਬਿਜਲੀ, ਹਾਂਜੀ
ਹਾਂਜੀ ਹਾਂਜੀ, ਨਹੀਂ ਨਹੀਂ ਤੁਸੀਂ ਕੈਰੀ ਔਨ ਕਰੋ।
ਆਪਾਂ ਪਾਣੀ, ਹਾਂਜੀ ਹਾਂਜੀ, ਆਪਾਂ ਪਾਣੀ ਵੇਸਟ ਕਰੀ ਜਾਂਦੇ ਹਾਂ ਘਰਾਂ ਚ, ਬਿਜਲੀ ਬੰਦ ਸਾਡੀ ਚੱਲ ਰਹੀ ਆ, ਅਸੀਂ ਕਮਰੇ ਚ ਬਿਜਲੀ ਜਗਦੀ ਛੱਡ ਕੇ ਬਾਹਰ ਚਲ ਜਾਂਦੇ ਹਾਂ, ਸਾਨੂੰ ਉਸ ਵੇਲੇ ਦੇਖੋ ਇਹ ਵੀ ਸੋਚੋ ਕਿ ਤੁਸੀਂ ਮੈਨੂੰ ਕੀ ਵਾਲੀ ਕਿਹੜੀ ਗੱਲ ਆ, ਉਹ ਤਾਂ ਸਾਨੂੰ ਅਸੀਂ ਸੋਚਦੇ ਹਾਂ ਵੀ ਲੈ ਮੇਰਾ ਬਿੱਲ ਆਏਗਾ, ਠੀਕ ਹੈ ਨਾ। ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ ਕਿ ਬੱਚੇ ਬਾਹਰ ਆਇਓ, ਲਾਈਟ ਆਫ ਕਰਕੇ ਆਓ, ਹਨਾ। ਉਹ ਤੇ ਅਸੀਂ ਬੱਚੇ ਨੂੰ ਸਿਖਾਤਾ ਵੀ ਸਾਡਾ ਬਿੱਲ ਆਉਣਾ ਪਾਣੀ ਦਾ, ਬਿਜਲੀ ਦਾ, ਤੇ ਬੰਦ ਕਰਕੇ ਕਿਉਂ ਨੀ ਆਇਆ। ਪਰ ਅਸੀਂ ਬਾਹਰ ਦੇਖੀਏ, ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ, ਕਿਸੇ ਹਾਲ ਚ ਅਸੀਂ ਬਾਹਰ ਨਿਕਲਦੇ ਹਾਂ, ਦੇਖਦੇ ਹਾਂ ਲਾਈਟ ਜਗਦੀ ਪਈ ਆ, ਬੰਦ ਕਿਉਂ ਨੀ ਕਰ ਦਿੰਦੇ, ਜਿੱਥੇ ਅਸੀਂ ਬਿੱਲ ਨਹੀਂ ਦੇਣਾ ਕਹਿ ਲੋ, ਹੈ ਨਾ, ਕਿ ਜਿੱਥੇ ਸਾਡੀ ਮਤਲਬ ਪਰਸਨਲ ਕੁਛ ਨੀ ਹੈ, ਪਰ ਅਸੀਂ ਵੈਸੇ ਬੱਚਿਆਂ ਨੂੰ ਸਿਖਾ ਸਕਦੇ, ਇੱਕ ਬੱਚਿਆਂ ਦੇ ਦਿਲ ਚ ਸ਼ੁਰੂ ਤੋਂ ਆਏਗਾ। ਦੇਖੋ ਨੈਸ਼ਨਲ ਪ੍ਰੋਪਰਟੀ ਹੈ, ਜਾਂ ਨੈਸ਼ਨਲ ਵੇਸਟੇਜ ਅਸੀਂ ਕਿਉਂ ਕਰਦੇ ਹਾਂ, ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਣਾ ਸ਼ੁਰੂ ਕਰੀਏ ਕਿ ਤੁਹਾਡੇ ਦਿਮਾਗ ਚ ਇਹ ਨਾ ਆਵੇ ਕਿ ਵੀ ਕਿਸੇ ਦੀ ਲਾਈਟ ਜਗਦੀ ਪਈ ਆ, ਜਾਂ ਕਿਸੇ ਦਾ ਪਾਣੀ ਚੱਲਦਾ ਪਿਆ, ਮੈਨੂੰ ਕੀ। ਨਹੀਂ, ਤੁਸੀਂ ਉਹ ਵੀ ਬੰਦ ਕਰੋ, ਤੁਸੀਂ ਹੈਲਪ ਕਰ ਸਕਦੇ ਹੋ, ਦੱਸ ਸਕਦੇ ਹੋ। ਮੈਨੂੰ ਯਾਦ ਹੈ, ਦੇਖੋ ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਬੱਚੇ ਛੋਟੇ ਸੀ ਨਾ, ਤੇ ਇੱਕ ਬੱਚਿਆਂ ਨੂੰ ਵੀ ਸਮਝਾਉਣ ਲਈ ਇੱਕ ਟੈਕਨੀਕਲ ਗੱਲਾਂ ਨੀ ਆਉਂਦੀਆਂ ਵੀ ਪਾਪਾ ਦਾ ਬਿੱਲ ਜਾਂਦਾ, ਪਾਪਾ ਨੂੰ ਪੈਸੇ ਦੇਣੇ ਪੈਂਦੇ, ਬੱਚਿਆਂ ਨੂੰ ਇੰਨੀਆਂ ਗੱਲਾਂ ਦੀ ਸਮਝ ਨਹੀਂ ਹੁੰਦੀ।
ਹਾਂਜੀ,
ਹੁਣ ਇੰਡੀਆ 'ਚ ਲਾਈਟ ਕਾਫੀ ਜਾਂਦੀ, ਤੇ ਮੈਂ ਬੱਚਿਆਂ ਨੂੰ ਸਿਖਾਉਂਦੀ ਸੀ ਕਿ ਬੱਚੇ ਜੇ ਤੁਸੀਂ ਲਾਈਟ ਫਾਲਤੂ ਜਗਾਓਗੇ ਨਾ, ਤਾਂ ਲਾਈਟ ਪਿੱਛੇ ਖਤਮ ਹੋ ਜਾਏਗੀ ਤੇ ਤੁਹਾਡੀ ਲਾਈਟ ਬੰਦ ਹੋ ਜਾਏਗੀ, ਜਦੋਂ ਕੱਟ ਲੱਗਦੇ ਸੀ। ਹੈ ਤਾਂ ਠੀਕ ਹੈ, ਪਰ ਬੱਚੇ ਨੂੰ ਇਜ਼ੀ ਲੈਂਗੁਏਜ ਨਾਲ ਸਿਖਾਇਆ ਮੈਂ ਕਿ ਹਾਂ, ਜਦੋਂ ਲਾਈਟ ਜਾਂਦੀ ਹੈ, ਮੰਮਾ ਲਾਈਟ ਚਲੇ ਗਈ, ਗਰਮੀ ਲੱਗਦੀ ਹੈ, ਜਾਂ ਏਸੀ ਜਾਂ ਪੱਖੇ ਬੰਦ ਹੋ ਗਏ, ਹਾਂ ਬੱਚੇ ਹੁਣ ਭੁਗਤੋ, ਤੁਸੀਂ ਫਾਲਤੂ, ਠੀਕ ਹੈ ਲੋੜ ਵਾਲੀ ਜਗਾਓ, ਫਾਲਤੂ ਜਗਾਓਗੇ ਤੇ ਲਾਈਟ ਪਿੱਛੇ ਖਤਮ ਹੋ ਗਈ ਹੈ, ਤੇ ਉਹ ਹੁਣ ਬੰਦ ਹੋ ਗਈ ਹੈ, ਤਾਂ ਕਰਕੇ ਬੱਚੇ ਇੰਨੀ ਗੱਲ ਸਮਝ ਗਏ। ਹੁਣ ਦੇਖੋ ਪਾਣੀ ਦੀ ਵੀ ਹੈ, ਚਲੋ ਘਰ ਚ ਟੈਂਕੀਆਂ ਬਣੀਆਂ ਹੋਈਆਂ, ਜੇ ਫਾਲਤੂ ਪਾਣੀ ਚਲਾ ਰਹੇ ਹੋ ਤੇ ਬੱਚੇ ਟੈਂਕੀ ਖਾਲੀ ਹੋ ਜਾਏਗੀ, ਤੇ ਤੁਹਾਨੂੰ ਮੁੜ ਕੇ ਮੁਸ਼ਕਿਲ ਆਏਗੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਘਰ ਤੋਂ ਸ਼ੁਰੂ ਕਰੀਏ ਅਸੀਂ, ਤੇ ਬਾਹਰ ਵੀ ਨਾਲ ਜਾਂਦੀਆਂ, ਕਿ ਆਪਾਂ ਨੈਸ਼ਨਲ ਪ੍ਰੋਪਰਟੀ ਲਈ ਵੀ ਕੱਲ ਨੂੰ ਇਹੀ ਸੋਚੀਏ ਕਿ ਆਪਾਂ ਹੁਣ ਦੇਖੋ ਅਸੀਂ ਘਰ ਵੀ ਜੇ ਫਾਲਤੂ ਲਾਈਟਾਂ ਜਗਾ ਰਹੇ ਹਾਂ, ਚਲੋ ਬਿੱਲ ਵੀ ਛੱਡੋ, ਅਸੀਂ ਨੈਸ਼ਨਲ ਪ੍ਰੋਪਰਟੀ ਤੇ ਹੋਈ ਨਾ, ਇੱਕ ਕਮਰੇ ਚ ਜੇ ਬੱਚੇ ਬੈਠ ਸਕਦੇ ਆ, ਤੇ ਉੱਥੇ ਬੈਠ ਕੇ ਹੋਮ ਕਰ ਲੈਣ, ਇੱਕ ਕਮਰੇ ਚ ਬੈਠ ਕੇ ਕੰਮ ਕਰ ਲਓ, ਦੋ ਕਮਰਿਆਂ ਚ ਤੁਸੀਂ ਏਸੀ ਨਾ ਚਲਾਓ, ਦੋ ਕਮਰਿਆਂ ਚ ਪੱਖੇ ਨਾ ਚਲਾ, ਤਾਂ ਕਿੰਨਾ ਫਾਇਦਾ ਹੋ ਜਾਂਦਾ।
ਬਿਲਕੁਲ, ਬਹੁਤ ਫਾਇਦਾ, ਸਹੀ ਕਹਿ ਰਹੇ ਹੋ।
ਹਾਂ, ਹੁਣ ਏਦਾਂ ਹੀ ਭਿਖਾਰੀ ਕੋਈ ਮੰਗ ਰਿਹਾ ਸੀ, ਹਾਂਜੀ ਹਾਂਜੀ, ਹੁਣ ਜਿਵੇਂ ਜਗ੍ਹਾ ਜਗ੍ਹਾ ਤੇ ਇੰਡੀਆ ਵਿੱਚ ਬੱਚੇ ਮੰਗਦੇ ਹੁੰਦੇ ਆ, ਹਾਂਜੀ ਹਾਂਜੀ, ਕਿ ਉਹ ਦੇਖੋ ਬੱਚਿਆਂ ਨੂੰ ਅਸੀਂ ਪੈਸੇ ਦੇਣੇ ਸਿਖਾ ਕੇ, ਹਾਂਜੀ ਹਾਂਜੀ
ਜੀ ਭਿਖਾਰੀਆਂ ਨੂੰ ਐਕਚੁਅਲੀ ਵੋਇਸ ਥੋੜੀ ਦੇਰ ਤੱਕ ਪਹੁੰਚਦੀ ਹੈ ਤਾਂ ਵਿੱਚੋਂ ਕੱਟੀ ਜਾਂਦੀ ਹੈ। ਮੈਂ ਇਹੀ ਕਹਿਣ ਲੱਗੀ ਸੀ ਕਿ ਮੈਨੂੰ ਬਹੁਤ ਚੰਗੀ ਲੱਗੀ ਤੁਹਾਡੀ ਇਹ ਗੱਲ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਉਂਦੇ ਹੋ। ਛੋਟੇ ਤੋਂ ਛੋਟੇ ਬੱਚੇ ਨੂੰ ਵੀ ਮੇਰਾ ਖਿਆਲ ਇਹ ਗੱਲ ਬਹੁਤ ਆਰਾਮ ਨਾਲ ਸਮਝ ਆ ਸਕਦੀ ਹੈ ਕਿ ਜੇ ਬਿਜਲੀ ਫਾਲਤੂ ਯੂਜ਼ ਕਰੋਗੇ ਤਾਂ ਤੁਹਾਨੂੰ ਹੋਰ ਨਹੀਂ ਮਿਲੇਗੀ, ਪਿਛਲੀ ਮੁੱਕ ਜਾਏਗੀ। ਬਹੁਤ ਚੰਗੀ ਗੱਲ ਹੈ ਜੇ ਆਪਾਂ ਸਟਾਰਟ
ਛੋਟੇ ਬੱਚੇ
ਹਾਂਜੀ ਜੇ ਸ਼ੁਰੂਆਤ ਘਰ ਤੋਂ ਕਰੀਏ ਜੀ, ਕੱਲ ਇਹੀ ਬੱਚੇ ਜਿਹੜੇ ਨੇ ਸਾਡੇ ਦੇਸ਼ ਦਾ ਭਵਿੱਖ ਨੇ, ਜੇ ਇਹਨਾਂ ਨੂੰ ਅਸੀਂ ਬਚਪਨ ਤੋਂ ਇਹ ਚੀਜ਼ਾਂ ਸਮਝਾ ਦਈਏ ਤਾਂ ਇਹ ਬਹੁਤ ਜ਼ਿਆਦਾ ਦੇਸ਼ ਸਾਡਾ ਜਿਹੜਾ ਅੱਜ ਤਰੱਕੀ ਨਹੀਂ ਕਰ ਰਿਹਾ ਬੇਸਿਕਲੀ, ਪਰ ਉਹ ਤਰੱਕੀ ਕਰ ਸਕਦਾ ਇਹਨਾਂ ਗੱਲਾਂ ਦੇ ਨਾਲ।
ਉਹ ਅਸੀਂ ਸੋਚਦੇ ਨਾ ਕਿ ਮੈਂ ਬਿੱਲ ਦੇ ਸਕਦਾ ਮੈਨੂੰ ਕੀ, ਪਰ ਜੇ ਤੁਸੀਂ ਸੋਚੋ ਅੱਛਾ ਤੁਸੀਂ ਜਨਰੇਟਰ ਵੀ ਘਰ ਸਿਰ ਲਵਾ ਲਿਆ, ਤੁਹਾਡੇ ਕੋਲ ਪੈਸੇ ਹੈ, ਤੁਸੀਂ ਜਨਰੇਟਰ ਲਵਾ ਲਿਓ, ਤੇ ਤੇਲ ਲਾਓਗੇ ਨਾ, ਤੇਲ ਫੂਕੋਗੇ ਹੀ ਨਾ ਹਾਂਜੀ, ਕਿ ਤੁਸੀਂ ਉਹ ਨੈਸ਼ਨਲ ਵੇਸਟ ਜਾਂ ਦੂਸਰਿਆਂ ਦਾ, ਤੇ ਫਿਰ ਉਹ ਚੀਜ਼ ਦੇਖੋ ਜਿੱਥੇ ਤੇਲ ਹੋਰ ਯੂਜ਼ ਹੋਣਾ ਸੀ ਉਹ ਤੁਸੀਂ ਆਪਣੇ ਘਰ ਚੋਂ ਉਹਦਾ ਟਿਕਾ ਲਿਆ। ਸੋ ਇਹ ਨਿੱਕੀ ਜਿਹੀ ਗੱਲ ਹੈ, ਚਲੋ ਸਾਨੂੰ ਵੀ ਫਾਇਦਾ, ਐਨਵਾਇਰਮੈਂਟ ਵੀ ਦੇਖੋ ਕਿੰਨਾ ਉਹਦੇ ਨਾਲ ਖਰਾਬ ਹੁੰਦਾ ਵਾ ਜਨਰੇਟਰ ਨਾਲ, ਚਲੋ ਮਤਲਬ ਆਪਾਂ ਡੀਪਲੀ ਜਾ ਰਹੇ ਹਾਂ ਇਹਦੇ ਵਿੱਚ, ਤੇ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਆਪਾਂ ਸਿੱਖ ਸਕਦੇ ਹਾਂ। ਹਾਂ ਭਿਖਾਰੀਆਂ ਦੀ ਮੈਂ ਗੱਲ ਕਰ ਰਹੀ ਸੀ, ਅਸੀਂ ਤਰਸ ਕਰ ਰਹੇ ਹਾਂ ਬੱਚੇ ਤੇ, ਦੇਖੋ ਜੀ ਆ ਬੱਚਾ ਵਿਚਾਰਾ
ਹਾਂਜੀ
ਜਿਵੇਂ ਉਹ ਕਹਿੰਦੇ ਅਕਸਰ ਭੁੱਖਾ, ਰੋਟੀ ਖਾਣੀ, ਕੱਪੜੇ ਪਾਣੀ, ਕੁਛ ਵੀ ਅਸੀਂ ਉਹਨੂੰ ਪੈਸੇ ਦੇ ਦਿੰਦੇ ਹਾਂ, ਪਰ ਇਹ ਦੇਖੋ ਅਸੀਂ ਬੜੀ ਗਲਤ ਗੱਲ ਕਰਦੇ ਹਾਂ ਬੱਚਿਆਂ ਦੇ। ਦੇਖੋ ਬੱਚੇ ਕਿਡਨੈਪਿੰਗ ਕਿਉਂ ਹੁੰਦੀ ਆ, ਇਸੇ ਕਰਕੇ ਹੁੰਦੇ, ਲੋਕ ਬੱਚਿਆਂ ਨੂੰ ਚੋਰੀ ਕਰਦੇ ਆ ਤੇ ਭੀਖ ਮੰਗਣ ਤੇ ਲਾ ਦਿੰਦੇ ਆ, ਉਹਨਾਂ ਦੇ ਹੱਡ ਪੈਰ ਤੋੜਦੇ ਆ, ਉਹਨਾਂ ਦੀ ਜ਼ਿੰਦਗੀ ਪਰ ਜਨਮ ਕਰ ਦਿੰਦੇ ਆ, ਕਈਆਂ ਦੇ ਅੰਗ ਕੱਢ ਲੈਂਦੇ ਆ, ਇਹ ਪੱਕੀ ਮਤਲਬ ਉਹਨਾਂ ਨੂੰ ਇਨਕਰੇਜ ਕਰ ਰਹੇ ਆ ਨਾ ਭਿਖਾਰੀਆਂ ਨੂੰ ਪੈਸੇ ਦੇ ਕੇ। ਦੇਖੋ ਫਿਰ ਦੂਸਰੀ ਗੱਲ, ਜੇ ਤੁਸੀਂ ਉਹਨਾਂ ਨੂੰ ਪੈਸੇ ਦਿਓਗੇ ਤਾਂ ਕੱਲ ਨੂੰ ਕੰਮ ਕੌਣ ਕਰੇਗਾ? ਜੇ ਤੁਸੀਂ ਉਹ, ਚਲੋ ਭਿਖਾਰੀ ਖੇਡਣਾ ਬੱਚੇ ਨਹੀਂ ਹੈ ਉਹਨਾਂ ਦੀ, ਤਾਂ ਚਲੋ ਮਜਬੂਰੀ ਉਹਨਾਂ ਨੇ ਮੰਗਣਾ ਹੀ ਹੈ। ਦੂਸਰੇ ਨੂੰ ਆਪਾਂ ਜੇ ਅਸੀਂ ਦੇਣੇ ਆ ਪੈਸੇ, ਤੁਸੀਂ ਅਕਸਰ ਦੇਖਿਆ ਹੋਣਾ ਕਈ ਪੈਸੇ ਮੰਗਦੇ ਸੀ ਤੇ ਅਸੀਂ ਕਹੀਦਾ ਨਾ, ਦੇਖ ਤੂੰ ਇੰਨਾ ਮਤਲਬ ਹੱਟਾ ਕੱਟਾ ਹੈ, ਮਤਲਬ ਰਿਸ਼ਟ ਪੁਸ਼ਟ ਹੈ, ਤੂੰ ਕੰਮ ਕਿਉਂ ਨੀ ਕਰਦਾ? ਜਾਂ ਕੋਈ ਲੜਕੀ ਮੰਗਦੀ ਅਕਸਰ ਬਾਜ਼ਾਰਾਂ ਚ, ਤੁਸੀਂ ਕੰਮ ਕਿਉਂ ਨੀ ਕਰਦੀਆਂ? ਅਗਲੇ ਕਹਿੰਦੇ ਜੀ ਕੰਮ ਮਿਲਦਾ ਨੀ ਉਹਨੂੰ। ਇਸ ਤਰ੍ਹਾਂ ਇੱਕ ਵਾਰੀ ਮੈਂ ਕਹਿੰਦਾ ਚਲੋ ਆਹ ਤੁਹਾਨੂੰ ਕੰਮ ਦਿੰਦੇ ਆ, ਤੂੰ ਕੀ ਕਰ ਸਕਦਾ? ਨਹੀਂ ਜੀ ਨਹੀਂ, ਕੰਮ ਕਰਕੇ ਪੈਸੇ ਕਮਾਉਣੇ ਤੇ ਇੱਥੇ ਮੁਸੀਬਤ ਕੀ ਪਈ ਹੈ, ਇੱਥੇ ਜਦ ਮੈਨੂੰ ਵਿਹਲੇ ਤੁਰੇ ਜਾਣ ਮੈਨੂੰ ਮਿਲ ਜਾਂਦੇ ਆ, ਸੋ ਕੌਣ ਕੰਮ ਕਰੇਗਾ? ਬਿਲਕੁਲ, ਦੇਖੋ ਇੱਕ ਤੇ ਅਸੀਂ ਉਹਨਾਂ ਨੂੰ ਵਿਗਾੜਦੇ ਪਏ ਹਾਂ, ਫਿਰ ਉਹ ਗਲਤ ਪਾਸੇ ਜਾਂਦੇ ਆ, ਠੀਕ ਹੈ, ਕਿਸੇ ਵੇਲੇ ਨਹੀਂ ਮੰਗੀ ਬਾਜ਼ਾਰ ਚ ਕਿਸੇ ਦੀ ਕੋਈ ਚੀਜ਼ ਪਈ ਹੈ ਚੁੱਕ ਕੇ ਵੀ ਦੌੜ ਜਾਂਦੇ ਆ ਇਹੋ ਜਿਹੇ ਲੋਕ। ਦੂਸਰੀ ਗੱਲ, ਇਹ ਜਿਹੜੇ ਸੀਨ ਕਿੱਡਾ ਗੰਦਾ ਕ੍ਰੀਏਟ ਕਰਦੇ ਆ, ਜਗ੍ਹਾ ਜਗ੍ਹਾ ਤੇ ਭਿਖਾਰੀ ਫਿਰਦੇ ਪਏ, ਉਹਨਾਂ ਨੇ ਆਪਣਾ ਕੁਛ ਖੁੱਲਿਆ ਵੀ ਇਹੋ ਜਿਹਾ ਬਣਾਇਆ ਹੁੰਦਾ। ਹਾਂ ਤੁਸੀਂ ਇੱਕ ਸੁਣਿਆ ਹੋਣਾ ਕਿ ਅੱਜ ਕੱਲ੍ਹ ਉਹ ਜਿਹੜੇ ਪਤਾ ਨੀ ਬਾਹਰੋਂ ਲੋਕ ਆਉਂਦੇ ਆ ਦੂਸਰੇ ਸਟੇਟਸ ਵਿੱਚੋਂ, ਉਹ ਲੋਕਾਂ ਨੇ ਇੱਕ ਨੇ ਰਿਐਲਿਟੀ ਵੀਡੀਓ ਭੇਜੀ ਸੀ ਵਟਸਐਪ ਤੇ ਕਿ ਦੇਖੋ ਬੱਚੇ ਦਾ ਕੰਨ ਵਗਦਾ ਪਿਆ, ਖੂਨ ਨਾਲ ਚੋਂਦਾ ਪਿਆ, ਤੁਸੀਂ ਯਕੀਨ ਕਰੋਗੇ ਇੰਨਾ ਹੋਰੀਬਲ ਜਿਹਾ ਸੀਨ ਲੱਗਦਾ। ਮੈਂ ਵੀ ਇਹੋ ਜਿਹਾ ਬੱਚਾ, ਸਾਡੇ ਉੱਥੇ ਜਲੰਧਰ ਤੇ ਮੈਂ ਬਿਲੋਂਗ ਕਰਦੀ ਹਾਂ, ਉਹ ਜਿਹੜਾ ਗੁਰਦੁਆਰਾ ਨਾ ਗੁਰੂ ਨਾਨਕ ਮਿਸ਼ਨ, ਉਹਦੇ ਕੋਲ ਆਸ ਪਾਸ ਕਾਫੀ ਹੁੰਦੇ ਆ, ਉਹ ਲੜਕਾ ਮੈਂ ਵੀ ਕਈ ਵਾਰ ਦੇਖਿਆ, ਮੈਂ ਕਿਹਾ ਗਲਤ ਹੈ ਇੰਨਾ ਗੰਦਾ ਇਸ ਹਾਲ ਵਿੱਚ ਉਹਦੀ ਮਾਂ ਲਈ ਫਿਰਦੀ ਹੈ, ਹੋ ਨਹੀਂ ਸਕਦਾ। ਉੱਥੇ ਕਿਸੇ ਨੇ ਉਹਦੀ ਕਹਿੰਦੇ ਨਾ ਪੋਸਟਮਾਰਟਮ ਨਿਊਜ਼ ਦਾ ਕੀਤਾ, ਉਸ ਬੰਦੇ ਨੂੰ ਉਹਨਾਂ ਨੇ ਬੱਚੇ ਨੂੰ ਲੈ ਲਿਆ ਆਪਣੇ ਕੋਲ, ਕਹਿੰਦੇ ਹਾਂ ਵੀ ਇਹਦੀ ਮਾਂ ਵੀ ਨਾਲ ਸੀ ਕਿ ਕੀ ਹੈ, ਉਹਦੇ ਕੰਨ ਤੋਂ ਪੱਟੀ ਚੁੱਕੀ ਕੋਈ, ਕਿ ਅਸੀਂ ਤੇਰਾ ਇਲਾਜ ਕਰਾਉਣੇ। ਉਹਦੀ ਮਾਂ ਕਹਿੰਦੀ ਨਹੀਂ ਨਹੀਂ ਮੈਂ ਇਲਾਜ ਨਹੀਂ ਕਰਾਉਣਾ, ਕੋਈ ਨੀ ਤੁਸੀਂ ਪੈਸੇ ਦੇ ਦਿਓ ਅਸੀਂ ਆਪੇ ਇਲਾਜ ਕਰਾ ਲਾਂਗੇ। ਉਹ ਕਹਿੰਦੇ ਹਸਪਤਾਲ ਦੇ ਕੋਲ ਆ, ਚੱਲ ਮੈਂ ਤੇਰਾ ਇਲਾਜ ਕਰਾਉਣਾ। ਉਸ ਬੱਚੇ ਦੀ ਕੋਈ ਪ੍ਰੋਬਲਮ ਨਹੀਂ, ਬਿਲਕੁਲ ਸਹੀ ਹੈ। ਉਹਨੇ ਫਿਰ ਦੱਸਿਆ, ਕਹਿੰਦੀ ਅਸੀਂ ਇਹ ਬਾਹਰੋਂ ਲੈ ਕੇ ਨਾ ਬਲੱਡ ਜਦੋਂ ਜਿਹੜੇ ਜਿੱਥੋਂ ਹੁੰਦਾ ਮਤਲਬ ਬੁਚਰ ਸ਼ਾਪਸ ਵਿੱਚੋਂ, ਉੱਥੇ ਕਾਟਨ ਡਿਪ ਕਰ ਲੈਣ ਤੇ ਉਹੀ ਬਲੱਡ ਵਾਲਾ ਉਹਨਾਂ ਨੇ ਜਿਹੜੀ ਕਾਟਨ ਸੀ ਉਹਦੇ ਬੱਚੇ ਦੇ ਕੰਨ ਤੇ ਰੱਖੀ ਹੋਈ ਆ, ਉਹਦੇ ਚ ਬਲੱਡ ਨਿਕਲਦੇ ਆ, ਵੇਨਸ ਉਹਦੇ ਚ ਲਟਕਦੀਆਂ ਪਈਆਂ, ਗੰਦਾ ਇੰਨਾ ਮੱਖੀਆਂ ਉੱਪਰ, ਮਤਲਬ ਦੇਖਣ ਵਿੱਚ ਕਿੰਨੀ ਕਰੀਚ ਆਉਂਦੀ ਆ। ਕੋਈ ਸੱਚੀ ਮੁੱਚੀ ਕੋਈ ਦੁਖੀ ਹੋਵੇ ਨਾ, ਉਹਦੀ ਕੋਈ ਹੈਲਪ ਕਰੇ ਤਾਂ ਚਲੋ ਠੀਕ ਹੈ, ਉਹ ਫਾਲਤੂ ਦਾ ਸੀਨ ਤੁਸੀਂ ਇਹੋ ਜਿਹਾ ਕ੍ਰੀਏਟ ਕਰਕੇ ਲੋਕਾਂ ਦੀ ਸਿੰਪਥੀ ਲੈ ਰਹੇ ਹੋ, ਕਿੰਨਾ ਗੰਦਾ ਲੱਗਦਾ। ਤਾਂ ਫਿਰ ਕਿਉਂ ਲੈਂਦੇ? ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਦੇਖ ਕੇ ਪੈਸੇ ਦੇਣੇ ਆ, ਬਾਕੀ ਇਹਨੂੰ 100 ਰੁਪਏ 10 ਰੁਪਏ ਦੇਣਗੇ, ਉਹਨੂੰ ਕਹਾਂਗੇ ਜ਼ਿਆਦਾ ਤਕਲੀਫ ਵੀ ਫੈਲਿਆ ਤੂੰ 100 ਰੁਪਿਆ ਲਿਆ। ਅਸੀਂ ਤਾਂ ਇਨਕਰੇਜ ਕਰ ਰਹੇ ਹਾਂ ਭਿਖਾਰੀਆਂ ਨੂੰ, ਸਾਨੂੰ ਹਰ ਇੱਕ ਨਾਲ ਸੋਚਣਾ ਚਾਹੀਦਾ ਨਾ ਕਿ ਮੇਰਾ ਯੋਗਦਾਨ ਇੱਥੇ ਕੀ ਹੈ, ਕਿ ਅਸੀਂ ਨਾ ਦਿਓ ਤੁਸੀਂ ਇਹੋ ਜਿਹੇ ਭਿਖਾਰੀਆਂ ਨੂੰ। ਤੁਸੀਂ ਉਹਨਾਂ ਨੂੰ ਕਹੋ ਕੰਮ ਕਰੋ, ਕੰਮ ਕਰੋ, ਠੀਕ ਹੈ ਪੰਜਾਬ ਚ ਆਇਓ ਕੰਮ ਕਰੋ, ਜਿੰਨਾ ਮਰਜ਼ੀ ਕੰਮ ਕਰੋ, ਜਿੰਨਾ ਮਰਜ਼ੀ ਪੈਸਾ ਕਮਾਓ, ਤੇ ਮੌਕਾ ਹੀ ਬੜਿਆ। ਪਰ ਨਹੀਂ, ਅਸੀਂ ਸੌਖਾ ਕੰਮ ਚੱਲ ਵੀ ਠੀਕ ਹੈ, ਮੈਨੂੰ ਕੀ, ਮੇਰੇ ਕੋਲੋਂ ਤਾਂ ਤੂੰ 10 ਰੁਪਏ ਲੈ, ਮੈਂ ਤੇਰੇ ਨਾਲ ਸਿਰ ਖਪਾਈ ਕਿੱਥੇ ਕਰਾਂ।
ਤੇਜਸਵਿੰਦਰ ਕੌਰ ਜੀ, ਆਪਾਂ ਇਸ ਟੋਪਿਕ ਤੇ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸਾਡੇ ਨਾਲ ਇੱਕ ਸਰੋਤ ਜੁੜੇ ਨੇ, ਰਵਿੰਦਰ ਸਿੰਘ ਧਾਨੀ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਤੁਹਾਨੂੰ ਧਾਨੀ ਸਾਹਿਬ, ਤੇ ਇੱਕ ਪਿਆਰਾ ਜਿਹਾ ਗਾਣਾ ਸੁਣਦੇ
ना फुकरी आउंदी है मैनू ना ऐश करा सकदा तैनू ना फुकरी आउंदी है मैनू ना ऐश करा सकदा तैनू मैं ओटी नहीं रेस परे दे रेटा वाला हां चंडीगढ़ ता वेख्या नी मैं वट्टा उत्ते रुलदा हां जदों फसल तुले मेरी मंडियां ते मैं ओदे नाल ही तुलदा हां मखमल ते ना सो मखदर दे खेसा वाला हां करा सवारी ट्रैक्टर दी मेरे कोल महंगी कार नहीं मैं रिक्की खान ना ओना तो मेरे कोल कोई हथियार नहीं एसी वाले कमरे नहीं मैं टिक्का वाला हां किन्ने चाने मेरे जो मैं खेता दे विच दबे ने मिट्टी दे नाल लिपड़े पग दे पेचा वाला हां
हरमन रेडियो नूं तुसी कई तरीकियां दे नाल सुन सकदे हो एप्पल ऐप स्टोर तों तुसी आईफोन आईपैड अते आईपॉड टच लई हरमन रेडियो सर्च करो एंड्रॉइड प्लेटफॉर्म ते तुसी गूगल प्ले स्टोर तों फ्री डाउनलोड करो ब्लैकबेरी नोकिया अते विंडो मोबाइल लई तुसी ट्यूनिंग ऐप डाउनलोड करके हरमन रेडियो सर्च करो harmanradio.com ते भी तुसी सुन सकदे हो कोई भी वाईफाई रेडियो सेट ते भी साडे चैनल उपलब्ध हन
जी आया नु दोस्तों एक बार फिर प्रोग्राम लहरां दे विच ते गल्लां बातां चल रही सन मैनू की तो सोच बदलन बारे मैनू क्यों नहीं ते साडे नाल रविंदर सिंह धानी साहब जुड़े सन पहला भी ते उन्हां ने बहुत वधिया शिरकत की प्रोग्राम विच जिवें कि टॉपिक चल रहा सी कि भिखारियां नू असीं कह सकदे आं कि खराब करदे आं पैसे दे के उन्हां ने भी यही लिखिया कहिंदे कि कई लोकां दे हड खुरे हुंदे ने ते वेले बैठ के उन्हां ने स्कीमां बनाउंदे ने कि असीं किस तरह पैसा कमा सकदे आं बिना कम कीते बाकी कह रहे ने कि गलबात जेहड़ी है बहुत वधिया चल रही है बहुत बहुत शुक्रिया रविंदर सिंह जी ते जसविंदर जी गल चल रही सी भिखारियां बारे डिस्कस कर लिया सी आपां ते अगे आपां की डिस्कस कर रहे हैं मैनू की तो मैनू क्यों नहीं ते
हां जी होर बड़ी वड्डी समाज विच अपने चल रही है दहेज दी दहेज प्रथा
जी
ए सब तो वड्डी कुरीति है जिन्नू असीं मैनू की तो छड़ के मैनू क्यों नहीं सोची ते इहनू बंद करन दी कोशिश करिए इंडिया विच देखो पहले तो कानूनी तौर ते सीगा दहेज देना असि ओनू दहेज दा अजकल नाम बदल लिया या शुरू तो कल तोहफा रखे हुआ ना क्योंकि इंडिया च भी हुण कानून बन गया कानूनन तौर ते जुर्म है किसे नूं दहेज देना पर इह रुकिया किते भी नहीं पहले भी चलदा आया जदों दा असि सोच रहे हां हिस्ट्री पढ़ीए दहेज जांदा सी राजे महाराजे भी देंदे सी छोटे जो बाकी आम पब्लिक भी सी ओह भी देंदी सी ते हुण भी इह चलदा पिया पर हुण इन्नी माड़ी हो गई दहेज दी गल इन्ना मतलब एक तो हुंदा ना चलो सहंदी सहंदी चीज है ए सहनशीलता तो बाहर हुंदी जा रही है ਹੁਣ ਤੁਸੀਂ ਸੋਚੋ ਕਿ ਮੈਨੂੰ ਕੀ, ਮੈਂ ਤਾਂ ਦਹੇਜ ਦੇ ਸਕਦੇ ਹਾਂ, ਅਸੀਂ ਦੇਖੋ ਜਦੋਂ ਜਿਹੜੇ ਲੋਕ ਦੇ ਸਕਦੇ ਆ ਉਹ ਅੱਛਾ ਕੱਪੜਾ ਲੱਤਾ ਦੇ ਲਿਆ ਜਾਂ ਕਾਰ ਦੇ ਲਈ, ਛੋਟੀ ਤੋਂ ਵੱਡੀ ਕਾਰ ਦੇ ਲਈ, ਇਹ ਜਿਹੜਾ ਹੁਣ ਨਹੀਂ ਦੇ ਸਕਦਾ ਉਹ ਕੀ ਕਰੇਗਾ? ਉਹ ਤਾਂ ਫਿਰ ਇਹੀ ਸੋਚੇ ਉਹਦੇ ਲਈ, ਦੇਖੋ ਮੁਸੀਬਤ ਕਿੰਨੀ ਹੈ ਕਿ ਉਹ ਵਿਚਾਰਾ ਪਿਸੇਗਾ ਕਰਜ਼ੇ ਵਿੱਚ, ਉਹਨੂੰ ਕਰਜ਼ੇ ਚੁੱਕਣੇ ਪੈਣਗੇ ਆਪਣਾ ਨੱਕ ਰੱਖਣ ਲਈ ਸੋਸਾਇਟੀ ਵਿੱਚ। ਦੂਸਰੀ ਗੱਲ, ਲੋਕੀ ਨੀ ਜੀ ਲੈਂਦੇ, ਮੁੰਡੇ ਵਾਲਿਆਂ ਦੀ ਵੀ ਐਕਸਪੈਕਟੇਸ਼ਨ ਵੱਧ ਜਾਂਦੀਆਂ ਕਿ ਬਈ ਜੇ ਉਹ ਦੇ ਰਿਹਾ ਤਾਂ ਸਾਡੇ ਮੁੰਡੇ ਨੂੰ ਕਿਉਂ ਨੀ ਮਿਲ ਰਿਹਾ, ਇਹੋ ਜਿਹੀ ਐਕਸਪੈਕਟੇਸ਼ਨ ਅਸੀਂ ਵਧਾ ਰਹੇ ਹਾਂ। ਚਲੋ ਜੇ ਤੁਸੀਂ ਦੇ ਸਕਦੇ ਹੋ, ਬਾਕੀਆਂ ਲਈ ਸੋਚੋ, ਬੜੀ ਵੱਡੀ ਕੋਈ ਇਹਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ ਕਿ ਜੇ ਦਹੇਜ ਨੂੰ ਬੰਦ ਕਰ ਦਈਏ, ਕਿਉਂਕਿ ਅਸੀਂ ਦੂਜੇ ਅੱਗੇ ਕੰਡੇ ਬੀਜਣੇ ਆ ਆਪ ਦੇ ਕੇ, ਠੀਕ ਹੈ ਨਾ?
ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਜਸਵਿੰਦਰ ਕੌਰ ਜੀ, ਉਹੀ ਆਪਾਂ ਹਮੇਸ਼ਾ ਡਿਸਕਸ ਇਹੀ ਕਰਦੇ ਹੁੰਦੇ ਆ ਕਿ ਆਪਣੀ ਕੰਟਰੀਬਿਊਸ਼ਨ ਅਸੀਂ ਇਹੀ ਸੋਚ ਕੇ ਨਹੀਂ ਪਾਉਂਦੇ ਕਿ ਮੈਨੂੰ ਕੀ ਮੈਂ ਕਰ ਸਕਦਾ, ਪਰ ਆਪਣੀ ਕੰਟਰੀਬਿਊਸ਼ਨ ਜੇ ਅਸੀਂ ਨਹੀਂ ਪਾਵਾਂਗੇ ਤਾਂ ਫਿਰ ਸੋਸਾਇਟੀ ਸਾਰੀ ਉਸੇ ਤਰ੍ਹਾਂ ਦੀ ਹੋ ਜਾਏਗੀ ਜਿਸ ਤਰ੍ਹਾਂ ਦਾ ਅਸੀਂ ਉਹਨੂੰ ਬਣਾਵਾਂਗੇ।
ਮੈਂ ਉਹੀ ਕਹਿਣਾ, ਦੂਜਿਆਂ ਅੱਗੇ ਅਸੀਂ ਕੰਡੇ ਬੀਜ ਦਿੰਦੇ ਹਾਂ ਕਿ ਵੀ ਮੈਂ ਤੇ ਦੇ ਸਕਦਾ ਤੇ ਦੇ ਲਿਆ, ਤੂੰ ਤੁਸੀਂ ਕੀ ਕਰ ਸਕਦੇ, ਤੁਸੀਂ ਵੀ ਕਰੋ। ਹੁਣ ਦੇਖੋ ਉਹੀ ਅੱਜ ਕੱਲ ਦੇਖੋ ਐਡੇ ਵੱਡੇ ਮੈਰਿਜ ਪੈਲਸਾਂ ਵਿੱਚ ਵਿਆਹ ਹੋ ਰਿਹਾ, ਕਿੰਨਾ ਖਰਚਾ ਉਹ ਜੋ ਬਾਕੀ ਉਹਨਾਂ ਨੇ ਦਾਜ ਦਹੇਜ ਦੇਣਾ, ਉਹ ਲੋਕੀ ਐਕਸਪੈਕਟ ਵੀ ਕਰਦੇ ਆ, ਮੋਟਰਸਾਈਕਲ ਨੀ ਕਾਰ ਮਿਲੇ, ਕਾਰ ਨਹੀਂ ਤੇ ਵੱਡੀ ਕਾਰ ਮਿਲੇ, ਤੇ ਉੱਥੇ ਪੈਲਸ ਵਿੱਚ ਕਿੰਨਾ ਖਰਚਾ, ਉਹ ਸਾਰੇ ਮਿਲਾ ਜੁਲਾ ਕੇ ਆਮ ਜਿਹੜਾ ਮਿਡਲ ਕਲਾਸ ਹੈ ਪਿਸਦੀ ਜਾ ਰਹੀ, ਮਿਡਲ ਆਈ ਆ ਉਸ ਤੋਂ ਥੱਲੇ, ਦੇਖੋ ਭਾਵੇਂ ਹਾਈ ਕਲਾਸ ਵੀ ਆ, ਇੱਕ ਵਾਰ ਤੇ ਉਹਨਾਂ ਨੂੰ ਵੀ ਸੋਚਣਾ ਪੈਂਦਾ ਨਾ ਕਿ ਕਿੱਥੋਂ ਚ ਅਰੇਂਜ ਕਰਨਾ ਸਾਰਾ, ਹੈ ਤੇ ਮੁਸ਼ਕਿਲ ਆ, ਪਰ ਨੱਕ ਰੱਖਣ ਲਈ ਬਹੁਤੇ ਲੋਕ ਸੋਚਦੇ ਆ ਕਿ ਮੈਂ ਜੋ ਵੱਧ ਤੋਂ ਵੱਧ ਕਰ ਸਕਦਾ, ਤੇ ਇਹਨੂੰ ਥੋੜਾ ਜਿਹਾ ਪਰਹੇਜ ਕਰੀਏ ਅਸੀਂ। ਫਿਰ ਆਪਣੇ ਸਮਾਜ ਵਿੱਚ ਦੇਖੋ ਸਿਸਟਮ ਬੜਾ ਖਰਾਬ ਹੈ, ਅਫਸਰਸ਼ਾਹੀ ਹੈ, ਸਿਫਾਰਿਸ਼ਾਂ ਚੱਲਦੀਆਂ, ਕੰਮ ਕਰਾਉਣਾ ਮੁਸ਼ਕਿਲ ਹੋ ਗਿਆ, ਉੱਥੇ ਕਿੰਨਾ ਮੁਸ਼ਕਿਲ ਹੁੰਦਾ ਕਿ ਦੇਖੋ ਤੁਸੀਂ ਜਾਂਦੇ ਤੁਹਾਨੂੰ ਲਾਰੇ ਲੱਗੇ ਜਾਂਦੇ ਆ, ਤੁਸੀਂ ਸੋਚਦੇ ਹੋ ਜਾਂ ਮੈਂ ਤਾਂ ਰਿਸ਼ਵਤ ਦੇ ਕੇ ਆਪਣਾ ਕੰਮ ਕਰਾਵਾਂ ਹਾਂ, ਬਾਕੀ ਮੈਨੂੰ ਕੀ। ਇੰਡੀਆ ਦੇਖੋ ਵੈਸੇ ਤੇ ਇੰਨੀ ਤਰੱਕੀ ਕਰ ਰਿਹਾ ਕਿ ਦੁਨੀਆਂ ਦੇ ਚੋਟੀ ਦੇ ਮੁਲਕਾਂ ਵਿੱਚ ਆ ਰਿਹਾ, ਉਹਨਾਂ ਦਾ ਸ਼ੁਮਾਰ ਹੋ ਰਿਹਾ, ਮਤਲਬ ਇੰਨਾ ਹਰ ਕੋਈ ਵੱਡੀ ਜਿਹੜੀ ਕੰਟਰੀਜ਼ ਹੈ ਸੋਚਦੇ ਕਿ ਸਾਡੀ ਇੱਕ ਵਧੀਆ ਮੰਡੀ ਹੈ ਇੰਡੀਆ ਆ ਰਿਹਾ ਉੱਪਰ ਲਈ, ਪਰ ਇਹ ਜ਼ਿੰਦਗੀ ਜਿਉਣ ਦੇ ਵਿੱਚ 130ਵੇਂ ਨੰਬਰ ਤੇ ਹੈ ਇੰਡੀਆ, ਇਹ ਕਿਉਂ ਹੈ? ਦੇਖੋ
ਹਾਂਜੀ,
ਵੈਸੇ ਤਰੱਕੀ ਵਿੱਚ ਚੋਟੀ ਦੇ ਮੁਲਕਾਂ ਵਿੱਚ ਹੈ ਤੇ ਜ਼ਿੰਦਗੀ ਜਿਉਣ ਦੇ ਵਿੱਚ 130ਵੇਂ ਨੰਬਰ ਤੇ ਇੰਨੀ ਥੱਲੇ, ਤਾਂ ਮਤਲਬ ਕੀ ਹੈ ਕਿ ਸਾਡਾ ਸਮਾਜ ਵਿੱਚ ਇੰਨੀਆਂ ਬੁਰਾਈਆਂ, ਇੰਨਾ ਇੱਕ ਦੂਜੇ ਤੋਂ ਅਸੀਂ ਲਾਪਰਵਾਹ ਹਾਂ ਕਿ ਅਸੀਂ ਕਿਸੇ ਦਾ ਸੋਚ ਹੀ ਨਹੀਂ ਸਕਦੇ। ਅਸੀਂ ਦੇਖੋ ਆਪਸ ਵਿੱਚ ਅਸੀਂ ਦੋ ਘਰ ਆਪਸ ਆਂਢੀ ਗੁਆਂਢੀ ਕਹਿ ਲਓ ਹੈਗੇ ਆ, ਸਿੰਪਲ ਲੈਂਗੁਏਜ ਵੀ ਕਹੀਏ, ਇੱਕ ਦੂਸਰੇ ਦੀ ਹੈਲਪ ਕਰਦੇ, ਉਹਨਾਂ ਨੂੰ ਕਿੰਨਾ ਸੌਖਾ ਹੋ ਜਾਂਦਾ ਹੈਲਪ ਕਰਨੀ। ਜੇ ਤੁਸੀਂ ਹਰ ਇੱਕ ਦੀ ਹੈਲਪ ਕਰੋ, ਤੁਸੀਂ ਦੇਖੋ ਹਰ ਇੱਕ ਦੀ ਜ਼ਿੰਦਗੀ ਜਿੰਨੀ ਸੌਖੀ ਹੋ ਜਾਏਗੀ। ਕੋਈ ਟ੍ਰੈਫਿਕ ਹੈ ਉਹਨੂੰ ਤੁਸੀਂ ਫੋਲੋ ਅੱਛੀ ਤਰ੍ਹਾਂ ਕਰੋ, ਆਣਾ ਜਾਣਾ ਤੁਹਾਡਾ ਸੌਖਾ ਹੋ ਜਾਏ। ਕੋਈ ਤੁਸੀਂ ਤੁਹਾਨੂੰ ਲੱਗਦਾ ਕਿ ਖਾਣੇ ਚ ਦੁੱਧ ਵਿੱਚ ਕੋਈ ਮਿਲਾਵਟ ਕਰ ਰਿਹਾ, ਤੁਸੀਂ ਉਹਦੀ ਰਿਪੋਰਟ ਕਰੋ। ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਅਸੀਂ ਲੋਕ ਦੇਖ ਕੇ ਸੋਚਦੇ ਹਾਂ ਵੀ ਮੈਂ ਨਹੀਂ, ਮੈਨੂੰ ਕੀ ਲੋੜ ਆ ਪੰਗੇ ਚ ਪੈਣ ਦੀ, ਠੀਕ ਹੈ ਨਾ? ਉਹਨਾਂ ਚੀਜ਼ਾਂ ਤੋਂ ਆਪਾਂ ਬਚੀਏ। ਫਿਰ ਅੱਜ ਕੱਲ ਦੇ ਗਾਣੇ ਦੇਖੋ ਕਿੰਨਾ ਮਾਹੌਲ ਖਰਾਬ ਕਰ ਰਹੇ ਆ।
ਹਾਂਜੀ
ਹਾਂਜੀ ਹਾਂਜੀ,
ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਹੈਲਪ ਜਿਹੜੀ ਅਸੀਂ ਕਰਦੇ ਹਾਂ, ਪਰ ਕਿਉਂਕਿ ਸਿਸਟਮ ਚ ਖਰਾਬੀ ਹੋਣ ਕਰਕੇ ਅਸੀਂ ਹੈਲਪ ਨਹੀਂ ਕਰ ਪਾਉਂਦੇ ਕਦੇ, ਜਾਂ ਹੈਲਪ ਕਰਦੇ ਹਾਂ ਤੇ ਫਸ ਜਾਂਦੇ ਹਾਂ। ਬਚਿੱਤਰ ਸਿੰਘ ਮੌੜ ਜੀ ਸਾਡੇ ਨਾਲ ਫਿਰੋਜ਼ਪੁਰ ਤੋਂ ਜੁੜਦੇ ਨੇ, ਹਰ ਰੋਜ਼ ਹਰਮਨ ਰੇਡੀਓ ਦਾ ਪ੍ਰੋਗਰਾਮ ਸਵੇਰੇ ਲਹਿਰਾ ਸੁਣਦੇ ਨੇ, ਇੰਨੀ ਸਵੇਰੇ ਉੱਠ ਕੇ ਅਸੀਂ ਉਹਨਾਂ ਨੇ ਬਹੁਤ ਸ਼ੁਕਰ ਗੁਜ਼ਾਰ ਹਾਂ। ਉਹਨਾਂ ਨੇ ਮੈਸੇਜ ਵਿੱਚ ਲਿਖਿਆ ਜੋ ਕਿ ਬਹੁਤ ਉਦਾਸ, ਮੈਨੂੰ ਬਹੁਤ ਉਦਾਸੀ ਵਾਲੀ ਗੱਲ ਲੱਗੀ। ਕਹਿੰਦੇ ਕਿ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਕਹਿੰਦੇ ਕਿ ਤੁਸੀਂ ਐਕਸੀਡੈਂਟ ਵਿੱਚ ਹੈਲਪ ਕਰਨ ਦੀ ਗੱਲ ਕਰ ਰਹੇ ਸੀਗੇ 2 ਮਈ 2017 ਨੂੰ। ਹਾਂਜੀ, ਕਹਿੰਦੇ ਸਾਡੇ ਪਰਿਵਾਰ ਨੇ ਹੈਲਪ ਜਿਹੜੀ ਸੀ ਕਰਨੀ ਬਹੁਤ ਮਹਿੰਗੀ ਪੈ ਗਈ। ਮੇਰੇ ਭਰਾ ਨੇ ਕਹਿੰਦੇ ਇੱਕ ਬੰਦੇ ਨੂੰ ਚੁੱਕੇ, ਪਰਿਵਾਰ ਵਾਲਿਆਂ ਨੂੰ ਆਵਾਜ਼ ਮਾਰ ਕੇ ਗੱਡੀ ਵਿੱਚ ਬਿਠਾਇਆ ਜਿਹਦਾ ਐਕਸੀਡੈਂਟ ਹੋਇਆ ਹੋਇਆ ਸੀਗਾ, ਤੇ ਕਹਿੰਦੇ 1 ਸਾਲ ਮੈਂ ਜੇਲ੍ਹ ਵਿੱਚ ਕੱਟ ਕੇ ਆਇਆ, ਤੇ ਭਰਾ ਕਹਿੰਦੇ ਮੇਰਾ ਅਜੇ ਵੀ ਜੇਲ੍ਹ ਚ ਫਸਿਆ ਹੋਇਆ, ਤੇ ਲੋਕਾਂ ਨੇ ਦੋ ਭਰਾਵਾਂ ਨੂੰ ਕਹਿੰਦੇ ਜ਼ਮਾਨਤ ਦੇ ਕੇਸ ਵਿੱਚ ਹਾਈ ਕੋਰਟ ਚ ਕਹਿੰਦੇ ਅਸੀਂ ਹਜੇ ਵੀ ਰੁਲ ਰਹੇ ਹਾਂ। ਉਹੀ ਗੱਲ ਆ ਜਾਂਦੀ ਹੈ ਕਿ ਜੇ ਸਿਸਟਮ ਸਾਡੇ ਖਿਲਾਫ ਹੀ ਹੋਵੇ ਤਾਂ ਫਿਰ ਹੈਲਪ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ।
ਮੈਂ ਕੀ ਕਹਿਣਾ ਚਾਹੁੰਦੀ ਹਾਂ, ਬਿਲਕੁਲ ਦੇਖੋ ਜੀ, ਮੈਂ ਸਹਿਮਤ ਹੈ ਇਸ ਗੱਲ ਤੋਂ, ਔਰ ਸੁਣ ਕੇ ਬੜਾ ਦੁੱਖ ਹੋਇਆ। ਇਹ ਦੇਖੋ ਸਾਨੂੰ ਸਿਰਫ ਦੁੱਖ ਨਹੀਂ, ਸਾਡੇ, ਮੈਂ ਸਹੀ ਵਰਡਸ ਵਿੱਚ ਕਵਾਂ ਤੇ ਸਾਡੇ ਇੰਡੀਆ ਦੇ ਕਾਨੂੰਨ ਦੇ ਮੂੰਹ ਤੇ ਚਪੇੜ ਹੈ। ਇੱਕ ਬੰਦੇ ਦੀ ਮਦਦ ਦੀ ਹੈਲਪ ਕਰ ਰਿਹਾ। ਅਸੀਂ ਦੇਖੋ ਆਪਣੇ ਧਾਰਮਿਕ ਗੁਰਦੁਆਰੇ ਜਾਓ, ਮੰਦਰ ਜਾਓ, ਕਿਤੇ ਵੀ ਜਾਓ, ਇਹੀ ਕਹਿੰਦੇ ਆ ਜੀ ਹੈਲਪ ਕਰੋ ਦੂਜੇ ਦੀ। ਮੈਂ ਉਹੀ ਕਿਹਾ ਜਿਵੇਂ ਰੱਬ ਨੇ ਅੰਦਰ ਕੇ ਥੱਲੇ ਨਹੀਂ ਆਉਣਾ ਤੁਹਾਡੀ ਮਦਦ ਕਰਨੀ, ਤੁਸੀਂ ਅੱਜ ਇੱਕ ਦੀ ਮਦਦ ਕਰੋ, ਦੂਜਾ ਤੁਹਾਡੀ ਕੱਲ ਨੂੰ ਕਰੇ। ਕੱਲ ਨੂੰ ਅੱਜ ਸੜਕ ਤੇ ਕੋਈ ਪਿਆ ਜੀ ਕੋਲੋਂ ਲੰਘੇ, ਸਾਨੂੰ ਸੜਕ ਤੇ ਅਸੀਂ ਵੀ ਹੋ ਸਕਦੇ ਹਾਂ, ਕੋਈ ਵੀ ਹੋ ਸਕਦਾ। ਤੇ ਜਦੋਂ ਮਦਦ ਕਰਨ ਵਾਲੇ ਬੰਦੇ ਨਾਲ ਇਹ ਹਾਲ ਹੋਵੇ ਤੇ ਦੇਖੋ ਕਿੰਨਾ ਦੁੱਖ ਦੀ ਗੱਲ ਹੈ। ਇਹੀ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਤੇ ਇਹਨਾਂ ਨੇ ਚਲੋ ਐਗਜ਼ਾਮਪਲ ਦੇ ਦਿੱਤੀ, ਤੇ ਓਹਦੇ ਵਿਚ ਵੀ ਇਹੀ ਸੀਗਾ ਕਿ ਮੁਸ਼ਕਿਲ ਵਾਲੇ ਲੋਕਾਂ ਨੂੰ ਕਹਿੰਦੇ ਅਸੀਂ ਨੰਬਰ ਆਪਣੇ ਡਿਸਟ੍ਰੀਬਿਊਟ ਕੀਤੇ, ਪਰ ਕਹਿੰਦੇ ਅਸੀਂ ਕੋਈ ਬੱਚੇ ਕਿਸੇ ਲੜਕੇ ਦਾ ਐਕਸੀਡੈਂਟ ਹੋ ਗਿਆ, ਕਹਿੰਦੇ ਅਸੀਂ ਓਹਨੂੰ ਬਚਾਇਆ, ਓਹਨੂੰ ਅਸੀਂ ਦੇਖਿਆ, ਪਰ ਜਾ ਕੇ ਅਸੀਂ ਦੇਖਿਆ ਕਿ ਲੜਕਾ ਮਰ ਚੁੱਕਾ ਸੀ। ਕਹਿੰਦੇ ਅਸੀਂ ਓਹਦੀ ਜੋ ਜੇਬ ਫੋਲੀ, ਇੱਥੇ ਬੰਦਾ ਸੋਚਦਾ ਨਾ ਕਿਹਨੂੰ ਬੁਲਾਈਏ, ਕਹਿੰਦੇ ਅਸੀਂ ਪੁਲਿਸ ਨੂੰ ਫੋਨ ਕੀਤਾ, ਓਹਦੇ ਘਰਦਿਆਂ ਨੂੰ ਦੱਸਿਆ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਖਤਮ ਹੋ ਗਿਆ, ਜੇਬ ਚੋਂ ਕਾਗਜ਼ ਪੱਤਰ ਕੱਢ ਕੇ ਦਿਖਾਏ। ਕਹਿੰਦੇ ਪੁਲਿਸ ਵਾਲੇ ਜਦੇ ਆਏ, ਉਹਨਾਂ ਨੂੰ ਸ਼ਾਇਦ ਸਾਡੀ ਉਹਦੀ ਹੈਲਪ ਕਰਨੀ ਚੰਗੀ ਨੀ, ਗਏ ਮਿੰਟੂ ਜੀ ਵੀ ਖੁਦ ਲਿਖ ਰਹੇ ਆ, ਕਹਿੰਦੇ ਉਹਦੀ ਹੈਲਪ ਕਰਨੀ ਚੰਗੀ ਨੀ, ਉਹਨਾਂ ਦੇ ਪੱਤੇ ਸਾਡੇ ਬਰਖਲਾਫੀ ਕਰ ਲਿਆ ਤੇ ਸਾਡੇ ਘਰਦਿਆਂ ਨੇ, ਅੱਗੋ ਫਿਰ ਦੇਖੋ ਘਰਦੇ ਕੀ ਕਹਿਣਗੇ ਮੁੰਡਿਆਂ ਨੂੰ ਕਿ ਖਬਰਦਾਰ ਦੁਬਾਰਾ ਕਿਸੇ ਪੰਗੇ ਚ ਪਏ।
ਹਾਂਜੀ,
ਖਬਰਦਾਰ ਬਲਦੀ ਆ,
ਹਾਂਜੀ ਬਿਲਕੁਲ,
ਹੱਥ ਪਾਇਆ ਤੇ ਸਾਡੇ ਪੇਰੈਂਟਸ ਦੇਖੋ ਇੱਕ ਬੰਦਾ ਮਦਦ ਕਰ ਰਿਹਾ, ਅਸੀਂ ਉਹਨੂੰ ਪਹਿਲੇ ਸਿਖਾਇਆ ਕਿ ਤੁਸੀਂ ਮਦਦ ਕਰੋ, ਮੁੜ ਕੇ ਅਸੀਂ ਉਹਨੂੰ ਖੁਦ ਹੀ ਮਨਾ ਕਰ ਰਹੇ ਹਾਂ। ਕੌਣ ਕਰੇਗਾ ਕਿਸੇ ਦੀ ਮਦਦ, ਸੋਚ ਕੇ ਦੇਖੋ
ਕਿ ਕੌਣ ਕਰੇਗਾ ਜਦੋਂ ਇਹ ਸਾਰਾ ਸਿਚੁਏਸ਼ਨ
ਬਿਲਕੁਲ। ਹਾਂ, ਇਹੋ ਜਿਹਾ ਤਾਂ ਮੈਂ ਕਹਿੰਦੀ ਹਾਂ ਵਾਕਈ ਜੇ ਸਹੀ ਦੱਸ ਰਿਹਾ, ਬੜੀ ਤਕਲੀਫ ਹੋਈ ਸੁਣ ਕੇ ਕਿ ਦੇਖੋ ਅਜੇ ਵੀ ਜੇਲਾਂ ਵਿੱਚ ਜੇ ਰੁਲਦੇ ਪਏ ਕਿਸੇ ਦੀ ਮਦਦ ਕਰਨ ਦੇ ਨਾਂ ਤੇ, ਜਿਹਨੂੰ ਹੁਣ ਦੇਖੋ ਜਿੰਨੇ ਜੇ ਆਪਣੇ ਰੇਡੀਓ ਤੋਂ ਕੋਈ ਹਜ਼ਾਰਾਂ ਬੰਦੇ ਸੁਣ ਰਹੇ ਆ, ਉਹ ਕੀ ਸੋਚਣਗੇ ਕਿ ਵਾਕਈ ਵੀ ਅੱਗੋਂ ਤੋਂ ਸੋਚ ਕੇ ਚੱਲਣਾ ਚਾਹੀਦਾ, ਕੀ ਐਗਜ਼ਾਮਪਲ ਬਣਾ ਰਹੇ ਆ ਸਾਡੇ,
ਹੈਲਪ ਨਾ ਕਰੋ। ਹਾਂਜੀ
ਹਾਂਜੀ ਬਿਲਕੁਲ ਬਿਲਕੁਲ
ਬਿਲਕੁਲ, ਸਾਡੀ ਸੋਸਾਇਟੀ ਸਾਡਾ ਸਿਸਟਮ ਜੇਕਰ ਇਹੀ ਸਾਡੇ ਖਿਲਾਫ ਹੋ ਜਾਵੇ ਮਦਦ ਕਰਨ ਦੇ, ਤਾਂ ਫਿਰ ਅਸੀਂ ਕਿਸੇ ਨੂੰ ਕੀ ਸੰਦੇਸ਼ ਦੇ ਸਕਦੇ ਹਾਂ ਕਿ ਤੁਸੀਂ ਵੀ ਸਭ ਦੀ ਮਦਦ ਕਰੋ। ਪਰ ਫਿਰ ਵੀ ਚਲੋ ਅਸੀਂ ਹਮੇਸ਼ਾ ਹੀ ਸੋਚਦੇ ਹਾਂ ਕਿ ਜਿੰਨਾ ਜ਼ਿਆਦਾ ਹੋ ਸਕਦਾ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰੀਏ, ਜਿੰਨਾ ਹੋ ਸਕਦਾ ਮੈਂ ਕਹਾਂਗੀ ਕਿ ਆਪਣੇ ਆਪ ਨੂੰ ਬਚਾ ਕੇ ਕੋਸ਼ਿਸ਼ ਕਰੀਏ। ਮੇਰਾ ਖਿਆਲ ਸਾਨੂੰ ਹੁਣ ਇਹ ਕਹਿਣ ਦੀ ਜ਼ਿਆਦਾ ਲੋੜ ਹੈ ਇੱਥੇ ਜਸਵਿੰਦਰ ਜੀ, ਕਿ ਆਪਣੇ ਆਪ ਨੂੰ ਪਹਿਲਾਂ ਬਚਾਓ ਤੇ ਫਿਰ ਉਸ ਤੋਂ ਬਾਅਦ ਕਿਸੇ ਦੀ ਮਦਦ ਕਰੋ। ਕੀ ਕਹਿੰਦੇ,
ਆਪਣੀ ਸੇਫਟੀ ਵੀ ਠੀਕ ਹੈ, ਆਪਣੀ ਸੇਫਟੀ ਪਹਿਲੇ ਹੋਣੀ ਚਾਹੀਦੀ ਹੈ
ਜੀ,
ਪਰ ਸੇਫਟੀ ਦੇ ਨਾਲ ਚਲੋ ਜੇ ਆਪਾਂ ਵੀ ਕਿਸੇ ਦੀ, ਚਲੋ ਇਹੋ ਜਿਹੀਆਂ ਗੱਲਾਂ ਸਮਾਜ ਵਿੱਚ ਹੁੰਦੀਆਂ ਵੀ ਰਹਿੰਦੀਆਂ, ਸਾਨੂੰ ਬੜਾ ਦੁੱਖ ਹੈ, ਪਰ ਫਿਰ ਵੀ ਕਹਾਂਗੇ ਕਿ ਚਲੋ ਇਹੋ ਜਿਹੀਆਂ ਅਨਹੋਣੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਪਰ ਫਿਰ ਵੀ ਆਪਣਾ ਸਹੀ ਰਸਤਾ ਛੱਡਣਾ ਨਹੀਂ ਚਾਹੀਦਾ। ਉਹ ਕਹਿੰਦੇ ਨਾ ਬਿੱਛੂ ਤੇ ਡੰਗ ਮਾਰਦਾ, ਇੱਕ ਸਾਧੂ ਦੱਸਦੇ, ਸੁਣੀ ਹੋਣੀ ਤੁਸੀਂ ਵੀ, ਕਿ ਫਿਰ ਉਸ ਪਾਣੀ ਚ ਡਿੱਗੇ ਬਿੱਛੂ ਨੇ ਕਿਸੇ ਨੇ ਸਾਧੂ ਨੇ ਕੱਢਿਆ ਤੇ ਉਹ ਫਿਰ ਡੰਗ ਮਾਰ ਦੇਵੇ, ਉਹ ਫਿਰ ਡਿੱਗ ਪਵੇ ਉਹਦੇ ਹੱਥੋਂ ਪਾਣੀ ਵਿੱਚ। ਉਹ ਕਹਿੰਦਾ ਜਦ ਤੈਨੂੰ ਬਾਰ ਬਾਰ ਕੋਈ ਬੰਦਾ ਰਾਗੀ ਤੇ ਉਹਨੂੰ ਕਹਿੰਦਾ ਕਿ ਤੈਨੂੰ ਬਿੱਛੂ ਬਾਰ ਬਾਰ ਡੰਗ ਮਾਰਿਆ, ਤੂੰ ਕਿਉਂ ਨੂੰ ਬਚਾਈ ਜਾਂਦਾ? ਕਹਿੰਦਾ ਉਹ ਆਪਣੀ ਆਦਤ ਨਹੀਂ ਛੱਡਦਾ, ਮੈਂ ਆਪਣੀ ਆਦਤ ਨਹੀਂ ਛੱਡਦਾ, ਕਿ ਮੈਂ ਆਪਣੀ ਭੱਲੇ ਕਰਨ ਦੀ ਆਦਤ ਕਿਉਂ ਛੱਡ ਦਿਆਂ ਉਹਦੀ ਮਾੜੀ ਆਦਤ ਪਿੱਛੇ। ਚਲੋ ਠੀਕ ਹੈ, ਆਪਣੀ ਸੇਫਟੀ ਵੀ ਪਹਿਲੇ ਹੈ, ਪਰ ਚਲੋ ਕਿਸੇ ਦੀ ਆਪਾਂ ਮਦਦ ਕਰ ਸਕੀਏ ਤੇ ਸਾਡਾ ਵੀ ਦਿਲ ਕਰਦਾ ਅਸੀਂ ਔਖੇ ਵਿੱਚ ਮੁਸ਼ਕਿਲ ਵਿੱਚ ਤੇ ਸਾਡੀ ਵੀ ਮਦਦ ਕਰੇ। ਬਾਕੀ ਸਮਾਜ ਵਿੱਚ ਬੜੀਆਂ ਗੱਲਾਂ, ਦੇਖੋ ਨਸ਼ਿਆਂ ਵੱਲੋਂ ਸਾਨੂੰ ਪਹਿਰਾ ਦੇਣਾ ਚਾਹੀਦਾ ਆਪਣੇ ਸਮਾਜ ਲਈ, ਕਿ ਕਿਸੇ ਦਾ ਬੱਚਾ ਗਲਤ ਕੰਮ ਕਰ ਰਿਹਾ, ਜਿੰਨੀ ਉਹਦੀ ਹੈਲਪ ਹੋ ਸਕੇ, ਜਾਂ ਕੋਈ ਨਸ਼ੇ ਵੇਚਣ ਵਾਲਿਆਂ ਦੇ ਬਰਖਿਲਾਫ਼ ਅਸੀਂ ਕੁਛ ਕਰ ਸਕੀਏ। ਅੱਜ ਕੱਲ੍ਹ ਦੇ ਗਾਣੇ ਮਾਹੌਲ ਇੰਨਾ ਖਰਾਬ ਕਰ ਰਹੇ ਆ, ਹਥਿਆਰਾਂ ਵੱਲੋਂ ਕ੍ਰਾਈਮ ਵੱਲੋਂ, ਦੇਖੋ ਕਿੰਨੀ ਬ੍ਰਾਂਡਿਡ ਕੱਪੜੇ ਪਾਣੇ ਆ, ਐਨਕਾਂ ਹੋਣ ਤੇ ਬ੍ਰਾਂਡਿਡ ਘੜੀਆਂ, ਬ੍ਰਾਂਡਿਡ ਮਤਲਬ ਸਭ ਚੀਜ਼ ਇੰਨਾ ਹਾਈਲਾਈਟ ਕਰ ਰਹੇ ਆ ਕਿ ਬੱਚਾ ਆਮ ਕੀ ਸੋਚੇਗਾ ਮੇਰੇ ਕੋਲ ਵੀ ਇਹ ਸਭ ਚੀਜ਼ਾਂ ਹੋਣ, ਜੇ ਨਹੀਂ ਹੈਗੀਆਂ ਤਾਂ ਫਿਰ ਗਲਤ ਪਾਸੇ ਵੀ ਸੋਚ ਸਕਦਾ, ਗਲਤ ਪਾਸੇ ਵੀ ਜਾ ਸਕਦੇ ਆ। ਨਿੱਕੇ ਨਿੱਕੇ ਭਾਵੇਂ ਅਸੀਂ ਗੱਲਾਂ ਕਹਾਂਗੇ, ਅਸੀਂ ਇਹਦੇ ਚ ਕੀ ਕਰ ਸਕਦੇ ਹਾਂ? ਬੜਾ ਕੁਛ ਕਰ ਸਕਦੇ ਹੋ ਤੁਸੀਂ, ਤੁਸੀਂ ਇਹੋ ਜਿਹੇ ਗਾਣੇ ਨਾ ਸੁਣੋ, ਤੁਸੀਂ ਆਵਾਜ਼ ਉਠਾਓ ਕਿ ਅਸੀਂ ਇਹੋ ਜਿਹੇ ਗਾਣੇ ਨਹੀਂ ਸੁਣਨੇ, ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣਾ, ਤੇ ਇਹੋ ਜਿਹੇ ਗਾਣੇ ਲਈ ਆਵਾਜ਼ ਉਠਾਉਣੀ ਪੈਣੀ ਹੈ, ਤੇ ਬੰਦ ਕਰੋ ਇਹੋ ਜਿਹੇ ਗਾਣੇ, ਕਿ ਸਾਡੇ ਬੱਚਿਆਂ ਤੇ ਕਿੰਨਾ ਮਾੜਾ ਅਸਰ ਹੋ ਰਿਹਾ, ਅਪਰੋਚ ਕਰੋ ਉਹਨਾਂ ਤੱਕ, ਠੀਕ ਹੈ ਕਿ ਨਹੀਂ? ਗਲਤ ਪਾਸੇ ਨਾ ਜਾਣ ਬੱਚੇ ਸਾਡੇ।
ਜੀ ਬਿਲਕੁਲ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਡਿਸਕਸ਼ਨ ਕਰਕੇ, ਹਜੇ ਤਾਂ ਦਿਲ ਕਰ ਰਿਹਾ ਸੀ ਹੋਰ ਗੱਲਾਂ ਕਰੀਏ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੇ ਕੁਝ ਹੋਰ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਸਭ ਨੂੰ? ਮੈਨੂੰ ਕੀ ਤੋਂ ਮੈਨੂੰ ਕਿਉਂ ਨਹੀਂ, ਆਪਣੀ ਸੋਚ ਬਦਲੋ, ਇਹ ਤਾਂ ਸਾਨੂੰ ਪਤਾ ਚੱਲ ਗਿਆ
ਮੈਨੂੰ ਕੀ ਤੋਂ
ਜੀ।
ਬਾਕੀ ਜੀ ਮੈਨੂੰ ਕਿਉਂ ਨਹੀਂ, ਹਾਂ ਉਹ ਦੇਖੋ ਮੈਨੂੰ ਕੀ, ਮੈਨੂੰ ਅਸੀਂ ਅਕਸਰ ਕਹਿੰਦੇ ਨਾ ਕਿਸੇ ਨੂੰ ਕਿ ਤੂੰ ਮਦਦ ਕਰ, ਮਦਦ ਕਰ, ਕਿ ਤੂੰ ਵੀ ਹੈਲਪ ਕਰਿਆ ਕਰ, ਅਗਲੇ ਕਹਿੰਦੇ ਤੈਨੂੰ ਕੀ, ਕਹਿੰਦੇ ਨਾ ਲਗਾ ਦੇ ਮੈਨੂੰ ਕੀ ਛੱਡ ਕੇ ਆਪਾਂ ਮੈਨੂੰ ਕਿਉਂ ਨੀ, ਤੈਨੂੰ ਕਿਉਂ ਨੀ ਸੋਚੀਏ, ਤੇ ਆਪਾਂ ਸੋਸਾਇਟੀ ਦਾ ਕਾਫੀ ਭਲਾ ਕਰ ਸਕਦੇ ਹਾਂ, ਇਹਦੇ ਨਾਲ ਸਾਡਾ ਆਪਣਾ ਭਲਾ, ਅੱਛਾ ਸੋਸਾਇਟੀ ਸਾਨੂੰ ਮਿਲੇਗੀ, ਹਰ ਕੋਈ ਖਿੜੇ ਮੱਥੇ ਮਿਲੇ ਤੁਹਾਨੂੰ। ਹਾਂਜੀ
ਜੀ ਜੀ ਬਿਲਕੁਲ ਜਸਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਵਿਚ ਆਏ, ਸਾਡੇ ਨਾਲ ਇੰਨੇ ਵਧੀਆ ਵਿਚਾਰ ਤੁਸੀਂ ਸ਼ੇਅਰ ਕੀਤੇ, ਸਾਨੂੰ ਤੁਸੀਂ ਮੈਨੂੰ ਕੀ ਤੋਂ ਮੈਨੂੰ ਕਿਉਂ ਨੀ ਸੋਚਣਾ ਸਿਖਾਇਆ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਪ੍ਰੋਗਰਾਮ ਚ ਗੱਲ ਕਰਕੇ, ਤੇ ਅਗਲੇ ਪ੍ਰੋਗਰਾਮ ਵਿਚ ਆਪਾਂ ਜ਼ਰੂਰ ਫੇਰ ਗੱਲਬਾਤ ਕਰਾਂਗੇ ਕਿਸੇ ਹੋਰ ਨਵੇਂ ਟੌਪਿਕ ਤੇ।
ਹਾਂਜੀ,
ਤੇ
ਅੱਜ ਤੁਸੀਂ ਗਾਣੇ ਸੁਣਾ ਰਹੇ ਸੀ ਗੈਰੀ ਸੰਧੂ ਦੇ
ਜੀ, ਅੱਜ ਸਾਰੇ ਮਿਕਸ ਗਾਣੇ ਚੱਲਦੇ ਸਨ। ਜਸਵਿੰਦਰ ਜੀ ਤੁਸੀਂ ਦੱਸੋ, ਜੇ ਤੁਸੀਂ ਕੋਈ ਫਰਮਾਇਸ਼ ਕਰਨਾ ਚਾਹੁੰਦੇ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ।
ਮੈਨੂੰ ਵੀ ਜੀ ਗੈਰੀ ਸੰਧੂ ਤਾਂ ਇੱਕ ਗਾਣਾ ਬੜਾ ਹੀ ਅੱਛਾ ਲੱਗਦਾ, ਬੰਦਾ ਬਣ ਜਾ ਦਿਲਾ ਦਿਆ ਜਾਣੀ ਆ
ਜੀ,
ਸਾਰੇ ਆਪਾਂ ਥੋੜੇ ਇਸ ਰਸਤੇ ਤੇ ਚੱਲਣਾ ਸ਼ੁਰੂ ਕਰੀਏ ਤੇ ਥੋੜਾ ਸੁਧਰ ਜਾਈਏ
ਜੀ। ਬਿਲਕੁਲ ਬਿਲਕੁਲ ਜਸਵਿੰਦਰ ਜੀ, ਤੇ ਜਾਂਦੇ ਜਾਂਦੇ ਮੈਂ ਆਪਣੇ ਸਰੋਤਿਆਂ ਨੂੰ, ਲਿਸਨਰਸ ਨੂੰ, ਜਿਵੇਂ ਕਿ ਜਸਵਿੰਦਰ ਜੀ ਨੇ ਕਿਹਾ ਸੀਗਾ ਕਿ ਉਸ ਵੈਬਸਾਈਟ ਦਾ ਨਾਮ ਸਾਨੂੰ ਜ਼ਰੂਰ ਦੱਸੋ ਜਿਹੜੇ ਕਿ ਕੂੜਾ ਚੱਕਣ ਵਾਲਿਆਂ ਦੇ, ਸੋਰੀ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ਼ ਜਿਹੜੀ ਸਾਡੇ ਨਾਲ ਹੈਗੀ ਹੈ, ਤੇ ਉਹ ਵੈਬਸਾਈਟ ਦਾ ਨਾਮ ਹੈਗਾ ਜੀ www.dobinaliterer.sa.gov.au, ਤੇ ਮੈਂ ਸਪੈਲਿੰਗ ਚ ਵੀ ਦੱਸ ਦਿੰਦੀ ਇੱਕ ਵਾਰ ਇੱਕ ਲੈਟਰ ਦੇ ਵਿੱਚ, ਕਿਉਂਕਿ ਵੈਬਸਾਈਟ ਦਾ ਐਡਰੈਸ ਜੀ ਇੱਕ ਵੀ ਡੋਟ ਜਾਂ ਇੱਕ ਵੀ ਲੈਟਰ ਮਿਸ ਹੋ ਗਿਆ ਤਾਂ ਤੁਸੀਂ ਇਸ ਨੂੰ ਐਕਸੈਸ ਨਹੀਂ ਕਰ ਪਾਓਗੇ। www.dobinaliterer.sa.gov.au। ਸੋ ਜਦੋਂ ਤੁਸੀਂ ਇਸ ਵੈਬਸਾਈਟ ਨੂੰ ਖੋਲੋਗੇ ਉੱਥੇ ਇੰਸਟਾਲ ਕਰਨ ਲਈ ਤੁਹਾਨੂੰ ਇੱਕ ਆਪਸ਼ਨ ਮਿਲੇਗੀ, ਤੇ ਤੁਸੀਂ ਬਸ ਉਸ ਇੰਸਟਾਲ ਤੇ ਬਟਨ ਤੇ ਕਲਿੱਕ ਕਰੋਗੇ ਤਾਂ ਉਹ ਐਪ ਆਪਣੇ ਆਪ ਡਾਊਨਲੋਡ ਹੋ ਜਾਏਗਾ। ਫਿਰ ਤੁਸੀਂ ਉਸ ਐਪ ਤੋਂ ਆਪਣੀ ਕੰਪਲੇਂਟ ਜਿਹੜੀ ਹੈ ਉਹ ਐਸਏ ਗਵਰਨਮੈਂਟ ਨੂੰ ਰਜਿਸਟਰ ਕਰਾ ਸਕਦੇ ਹੋ। ਤੇ ਬਹੁਤ ਚੰਗਾ ਲੱਗਿਆ ਪ੍ਰੋਗਰਾਮ ਵਿੱਚ ਸਰੋਤਿਆਂ ਨਾਲ ਅੱਜ ਵੀ ਗੱਲਾਂ ਕਰਕੇ, ਤੇ ਜਾਂਦੇ ਜਾਂਦੇ ਇੱਕ ਹੈਰਾਨ ਕਰ ਦੇਣ ਵਾਲਾ ਇੱਕ ਸਵਾਲ, ਕੀ ਤੁਸੀਂ ਜਾਣਦੇ ਹੋ ਸਾਡੇ ਪੈਰਾਂ ਦਾ ਸਾਈਜ਼ ਦੁਪਹਿਰ ਵੇਲੇ ਸਾਰੇ ਦਿਨ ਨਾਲੋਂ ਵੱਡਾ ਹੁੰਦਾ ਹੈ ਜੀ? ਬਹੁਤ ਹੈਰਾਨੀ ਵਾਲੀ ਗੱਲ, ਕਿਉਂਕਿ ਅਸੀਂ ਸੋਚ ਨਹੀਂ ਸਕਦੇ ਕਿ ਸਾਡੇ ਪੈਰ ਜਿਹਨਾਂ ਨੇ ਵੱਡੇ ਛੋਟੇ ਹੁੰਦੇ ਨੇ ਦਿਨ ਚ ਤੇ ਰਾਤ ਨੂੰ, ਪਰ ਇਹ ਸੱਚ ਹੈ ਕਿ ਦੁਪਹਿਰ ਵੇਲੇ ਸਾਡੇ ਜਿਹੜੇ ਪੈਰ ਨੇ ਉਹ ਵੱਡੇ ਹੁੰਦੇ ਆ ਬਾਕੀ ਸਾਰੇ ਦਿਨ ਨਾਲੋਂ। ਸੋ ਹੁਣ ਸੁਣਦੇ ਹਾਂ ਜਸਵਿੰਦਰ ਕੌਰ ਜੀ ਦੀ ਫਰਮਾਇਸ਼ ਦਾ ਕੀਤਾ ਹੋਇਆ ਗਾਣਾ, ਤੇ ਮੈਨੂੰ ਦਿਓ ਇਜਾਜ਼ਤ ਅਗਲੇ ਸੋਮਵਾਰ ਫੇਰ ਜਾਣਕਾਰੀ ਲੈ ਕੇ, ਖਬਰਾਂ ਲੈ ਕੇ, ਟੈਕਨੋਲੋਜੀ ਦੀਆਂ ਸਾਊਥ ਆਸਟ੍ਰੇਲੀਆ ਦੀਆਂ ਤੇ ਪੰਜਾਬ ਦੀਆਂ ਤੇ ਹੋਰ ਵੀ ਗੱਲਾਂ ਬਾਤਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਿੱਕੇ ਨਿੱਕੇ ਰੋਸਿਆਂ ਤੋਂ ਸੱਜਣਾ ਵੀ ਮੈਂ ਤੰਗ ਆਈ ਹੋਈਆਂ, ਤੂੰ ਬੰਦਾ ਬਣ ਜਾ ਦਿਲਾਂ ਦੇ ਆ ਜਾਨੀਆਂ, ਮੈਂ ਤੇਰੇ ਨਾਲ ਵੀ ਆਈ ਹੋਈਆਂ, ਤੂੰ ਬੰਦਾ ਬਣ ਜਾ ਦਿਲਾਂ ਦੇ ਆ ਜਾਨੀਆਂ, ਮੈਂ ਤੇਰੇ ਨਾਲ ਵੀ